ਧੰਨ ਵਾਹਿਗੁਰੂ ਜੀ। ਵਾਹਿਗੁਰੂ ਜਿਉ ਮਛਲੀ ਬਿਨ ਪਾਣੀਐ ਵਿਹੂਣਾ ਚਤੁਰ ਕੋ ਕਿਉਂ ਕਰ ਤ੍ਰਿਪਤ ਹੈ ਨਾਦ ਕੁਰੰਗ ਕਹਿ ਵਿਦਿਆ ਨਾਦ ਕੁਰੰਗ ਕਹਿ ਵਿਦਿਆ ਸਨਮੁਖ ਉੱਠ ਧਾਵੈ ਭਵਰ ਲੋਭੀ ਕੁਸਮ ਬਾਸ ਕਾਮਿਲ ਆਪ ਬੰਧਾਵੈ ਕਿਉ ਸੰਤ ਜਨਾ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਘਾਵੇ ਆਓ ਜੀ ਸਾਰੇ ਰਲ ਕੇ ਆਪਾਂ ਗੁਰਬਾਣੀ ਕੀਰਤਨ ਕਰਦੇ ਹਾਂ। ਅੱਜ ਸਾਊਂਡ ਸਿਸਟਮ ਜਿਹੜਾ ਹੈ ਸਾਡੇ ਬੱਚੇ ਸਾਡੇ ਵੀਰ ਸਾਡੇ ਭਰਾ ਉਹ ਆਪ ਹੀ ਲਾ ਰਹੇ ਹੈ ਕਿਉਂਕਿ ਪਹਿਲੀ ਵਾਰੀ ਤਜਰਬਾ ਹੈ ਇਹਨਾਂ ਦਾ। ਥੋੜਾ ਥੋੜਾ ਹਿਲ ਜੁਲ ਹੋ ਰਹੀ ਹੈ ਜੇ ਹੋਏਗੀ ਵੀ ਪਰ ਅਸੀਂ ਐਡਜਸਟ ਕਰੀਏ ਫੀਲ ਨਾਲ ਬੈਠੀਏ ਆਨੰਦ ਨਾਲ ਬੈਠੀਏ। ਜਦੋਂ ਮਨ ਖੁਸ਼ ਹੁੰਦਾ ਹੈ ਨਾ ਫਿਰ ਹਰ ਚੀਜ਼ ਹੀ ਵਧੀਆ ਵਧੀਆ ਲੱਗਦੀ ਹੈ ਤੇ ਜੇ ਮਨ ਖੁਸ਼ ਨਾ ਹੋਵੇ ਫਿਰ ਬਹੁਤ ਸੋਹਣੀਆਂ ਚੀਜ਼ਾਂ ਵੀ ਭੈੜੀਆਂ ਹੀ ਲੱਗਦੀਆਂ। ਜੇ ਤੇ ਤੁਸੀਂ ਬੜੇ ਖੁਸ਼ ਹੋ ਨਾ ਚੜ੍ਹਦੀ ਕਲਾ ਚ ਫਿਰ ਤੇ ਇੰਡੀਆ ਦੇ ਕੱਚੇ ਕੋਠੇ ਵੀ ਐਂ ਲੱਗਦਾ ਵੀ ਬੜਾ ਵਧੀਆ। ਤੇ ਜੇ ਅਸੀਂ ਅੰਦਰੋਂ ਖੁਸ਼ ਨਹੀਂ ਤੇ ਮਾਫ ਕਰਨਾ ਤੁਹਾਨੂੰ ਆ ਬਾਹਰ ਮਾੜਾ ਜਿਹਾ ਨਿਗਾਹ ਮਾਰੋ ਉਹ ਉੱਚੇ ਉੱਚੇ ਪਹਾੜ ਹਿੱਲ ਸਟੇਸ਼ਨ ਥੋੜੀ ਥੋੜੀ ਬੂੰਦਾ ਬਾਂਦੀ ਖੇਤਾਂ ਦਾ ਨਜ਼ਾਰਾ ਤੇ ਧਰਤੀ ਵੀ ਕਨੇਡਾ ਦੀ। ਪਰ ਜੇ ਤੁਹਾਡੇ ਅੰਦਰ ਅਥਰੂ ਹਨ ਰੋਣਾ ਹੀ ਹੈ ਫਿਰ ਕਨੇਡਾ ਵੀ ਬੈਠੇ ਵੀ ਰੋਈ ਜਾਂਦੇ ਇੱਥੇ ਵੀ ਦੁਖੀ ਰਹਾਂ। ਦੁੱਖ ਤੇ ਸੁੱਖ ਕਨੇਡਾ ਜਾਂ ਇੰਡੀਆ ਦਾ ਵਿਸ਼ਾ ਨਹੀਂ ਹੈ। ਕੀ ਕਿਹਾ ਮੈਂ? ਦੁੱਖ ਤੇ ਸੁੱਖ ਕਨੇਡਾ ਦਾ ਵਿਸ਼ਾ ਨਹੀਂ ਹੈ, ਖੁਸ਼ੀ ਤੇ ਗਮੀ ਪੈਸੇ ਦਾ ਵਿਸ਼ਾ ਨਹੀਂ ਹੈ, ਖੁਸ਼ੀ ਤੇ ਗਮੀ ਗਰੀਬੀ ਤੇ ਅਮੀਰੀ ਦਾ ਵਿਸ਼ਾ ਨਹੀਂ ਹੈ, ਖੁਸ਼ੀ ਤੇ ਗਰੀਬੀ ਤੁਹਾਡੇ ਮਨ ਦਾ ਵਿਸ਼ਾ ਹੈ। ਤੂੰ ਖੁਸ਼ ਰਹਿਣਾ ਚਾਹੁੰਦਾ ਹੈ, ਤੈਨੂੰ ਦੁਨੀਆ ਦੇ ਦੁੱਖ ਦੁਖੀ ਨਹੀਂ ਕਰ ਸਕਦੇ। ਜੇ ਤੂੰ ਖੁਸ਼ ਰਹਿਣਾ ਨਹੀਂ ਚਾਹੁੰਦਾ ਦੁਖੀ ਹੀ ਰਹਿਣਾ ਚਾਹੁੰਦਾ ਹੈ ਫਿਰ ਸਾਰੀ ਦੁਨੀਆ ਦੇ ਸੁੱਖ ਤੈਨੂੰ ਸੁਖੀ ਨਹੀਂ ਕਰ ਸਕਦੇ। ਖੇਡ ਸਾਰੀ ਇਹ ਹੈ ਵੀ ਅਸੀਂ ਕੀ ਚਾਹੁੰਦੇ ਹਾਂ, ਸਾਡਾ ਮਨ ਕੀ ਕਹਿੰਦਾ, ਅਸੀਂ ਕਿੱਥੇ ਖੜਦੇ ਹਾਂ। ਇਸ ਕਰਕੇ ਚਲੋ ਗੱਲਾਂ ਆਪਾਂ ਕਰਦੇ ਹਾਂ ਬਾਅਦ ਚ ਵਿਚਾਰਾਂ, ਥੋੜਾ ਜਿਹਾ ਸ਼ਬਦ ਆਪਾਂ ਇੱਕ ਗਾਇਨ ਕਰੀਏ। ਪਾਤਸ਼ਾਹ ਦਾ ਬਚਨ ਪਹਿਲੇ ਪਾਤਸ਼ਾਹ ਦਾ ਹੈ, ਸਾਰੇ ਰਲ ਕੇ ਪੜ੍ਹਦੇ ਹਾਂ। ਮੈਨੂੰ ਜਾਚ ਆ ਗਈ ਏ ਗਿਆਨ ਲੈਣ ਦੀ, ਸਮਝ ਆ ਗਈ ਏ ਪੱਤਾ ਡਿੱਗਦਾ ਹੈ ਉਹ ਵੀ ਸਿਖਾਉਂਦਾ ਹੈ, ਟੁੱਟਿਆ ਫਲ ਵੀ ਸਿਖਾਉਂਦਾ ਹੈ, ਅਸੀਂ ਵਣਜਾਰੇ ਬਣ ਗਏ ਆ ਨਾਮ ਦੇ, ਗਿਆਨ ਲੈਣ ਲੱਗ ਪਏ ਆ, ਸਿੱਖਣ ਲੱਗ ਪਏ ਆ, ਹਰ ਚੀਜ਼ ਸਿਖਾ ਰਹੀ ਹੈ, ਸਾਰਾ ਕੁਝ ਸਾਨੂੰ ਸਿਖਾ ਰਿਹਾ, ਕਿਉਂਕਿ ਸਿੱਖਣਾ ਆ ਗਿਆ, ਨਜ਼ਾਰਾ ਆ ਗਿਆ, ਜੀਣ ਦੀ ਕਲਾ ਆ ਗਈ। ਆਓ ਨਾਲ ਨਾਲ ਪੜ੍ਹਦੇ ਵੀ ਹਾਂ ਤੇ ਨਾਲ ਨਾਲ ਮੇਰਾ ਸਾਥ ਵੀ ਤੁਸੀਂ ਦਿਓ। ਇੱਥੇ ਵੀ ਬੈਠੀ ਚੱਲੋ, ਮੇਰੇ ਖਿਆਲ ਆ ਥਾਂ ਹੈਗਾ ਹੀ ਹੈ, ਇੱਥੇ ਆ ਜਗ੍ਹਾ ਹੈਗੀ, ਇੱਥੇ ਵੀ ਸੱਜ ਜਾਓ, ਇੱਧਰ ਨੂੰ ਆ ਜਾਓ, ਪਿੱਛੇ ਵੀ ਇੱਧਰ ਵੀ ਹੈਗੀ ਜਗ੍ਹਾ, ਇੱਧਰ ਨੂੰ ਆ ਜਾਓ। ਮੈਂ ਬੰਨ ਜਾਗਨ ਰਾਮ ਕੀ ਤੇਰਾ ਨਾਮ ਬਖਰ ਵਫਾਰ ਜੀ, ਮੈਂ ਬੰਨ ਜਾਗਨ ਰਾਮ ਕੀ ਤੇਰਾ ਨਾਮ ਬਖਰ ਵਫਾਰ ਜੀ, ਤੇਰਾ ਨਾਮ ਬਖਰ ਵਫਾਰ ਜੀ। ਤੇਰਾ ਨਾਮ ਮੁਖਰ ਵਫਾਰ ਜੀ, ਮੈਂ ਸਜਣ ਤੇਰਾ ਨਾਮ ਮੁਖਰ ਵਫਾਰ, ਤੇਰਾ ਨਾਮ ਮੁਖਰ ਵਫਾਰ ਜੀ, ਨਾਮ ਮੁਖਰ ਵਫਾਰ ਜੀ, ਵਫਾਰ ਜੀ, ਮੈਂ ਬੰਨ ਜਾਗਨ ਬੰਨ ਜਾਗਨ ਰਾਮ ਕੀ ਤੇਰਾ ਨਾਮ ਵਖਰ ਵਫਾਰ ਜੀ, ਮੈਂ ਬੰਨ ਜਾਗਨ ਹਰਨੀ ਹੋ ਮੈਂ ਬੰਨ ਜਾਗਨ, ਮੈਂ ਬੰਨ ਜਾਗਨ। ਵਾਹਿਗੁਰੂ ਨਾਮ ਮੇਰਾ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠੇ ਹਾਂ। ਦੂਰੋਂ ਨੇੜਿਓਂ ਚੱਲ ਕੇ ਸਮੇਂ ਚੋਂ ਸਮਾਂ ਕੱਢ ਕੇ, ਜ਼ਿੰਦਗੀ ਇੱਥੇ ਬੜੀ ਬਿਜ਼ੀ ਹੈ। ਹਰ ਬੰਦਾ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਕੰਮ ਕਰ ਰਿਹਾ, ਕੋਈ ਵਿਹਾਰ ਕਰ ਰਿਹਾ। 60-60 ਸਾਲਾਂ ਦੇ ਲੋਕਾਂ ਨੂੰ ਇੱਥੇ ਕੰਮ ਕਰਦੇ ਵੇਖਦਾ ਹਾਂ। ਇੱਥੇ 20-20 ਸਾਲ ਦੇ ਬੱਚੇ 12-12 ਘੰਟੇ ਕੰਮ ਕਰ ਰਹੇ ਹਨ। ਕਿਰਤ ਪ੍ਰਧਾਨ ਦੇਸ਼ ਹੈ, ਸਮੇਂ ਚੋਂ ਸਮਾਂ ਕੱਢਣਾ ਬੜੀ ਵੱਡੀ ਗੱਲ ਹੈ। ਸਾਡੇ ਜਦੋਂ ਮਰਜ਼ੀ ਗੱਲ ਕਰ ਲਓ, ਵਿਹਲੇ ਹੀ ਆ, ਬੈਠੇ ਹੀ ਆ, ਹੁਣ ਫੋਨ ਕਰ ਲਓ, ਬੈਠੇ ਸੀ ਬਸ, ਵਿਹਲੇ 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 ਵਿਹਲੇ। ਇੰਡੀਆ ਫੋਨ ਲਾ ਲਓ, ਜਿਹਨੂੰ ਮਰਜ਼ੀ ਲਾ ਲਓ ਵਿਹਲੇ, ਤੇ ਇੱਥੇ ਜਿਹਨੂੰ ਵੀ ਫੋਨ ਲਾ ਲਓ, ਕੰਮ ਤੋਂ ਆਏ ਆ, ਕੰਮ ਤੇ ਹਾਂ, ਕੰਮ ਤੇ ਚੱਲੇ ਆ, ਸੌਣ ਲੱਗੇ ਆ, ਸਵੇਰੇ ਕੰਮ ਤੇ ਜਾਣਾ, ਕੰਮ 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 ਕੰਮ। ਤੇ ਮਾਫ ਕਰਨਾ, ਜੇ ਕੰਮ 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 ਹੈ ਤੇ ਗੁੱਚੀ ਦੇ ਪਰਸ ਵੀ ਤਾਂ ਹੀ ਚੱਕੀ ਫਿਰਦੇ ਤੁਸੀਂ, ਕਿਉਂ ਬਈ? ਜੇ ਕੰਮ 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 ਕਰਦੇ ਹੋ ਤੇ ਟੌਰ ਵੀ ਤਾਂ ਹੀ ਹੈ ਤੁਹਾਡੀ, ਜੇ ਮਿਹਨਤ ਹੈ, ਜੇ ਕੰਮ ਹੈ ਤੇ ਗੱਲ ਬਣਦੀ ਹੋਈ। ਸੋ ਇਸ ਕਰਕੇ ਤੁਹਾਡੀਆਂ ਮਿਹਨਤਾਂ, ਤੁਹਾਡੇ ਇਹ ਜਿਹੜੇ ਕੰਮਾਂ ਦੀ ਜਿਹੜੀ ਜ਼ਿੰਦਗੀ ਜਿਸ ਤਰ੍ਹਾਂ ਲੰਘ ਰਹੀ ਹੈ, ਉਹਦੇ ਚੋਂ ਸਮਾਂ ਕੱਢਣਾ ਵੱਡੀ ਗੱਲ ਹੈ। ਜਿਹੜਾ ਵਿਹਲਾ ਹੈ, ਵਿਹਲਾ ਤੇ ਹੈ ਹੀ ਵਿਹਲਾ, ਜਿੱਥੇ ਮਰਜ਼ੀ ਲਈ ਫਿਰੋ, ਪਰ ਇਹਨਾਂ ਦੇਸ਼ਾਂ ਚ ਸਮਾਂ ਕੱਢਣਾ ਵੱਡੀ ਗੱਲ ਹੈ। ਆਪਾਂ ਖੇਤਾਂ ਦੇ ਵਿੱਚ ਜੁੜ ਬੈਠੇ ਹਾਂ, ਇਹ ਜ਼ਮੀਨ ਖੇਤ ਨੇ। ਸਰਦਾਰ ਪਾਲ ਸਿੰਘ ਹੋਣੀ, ਇਹਨਾਂ ਦਾ ਪਰਿਵਾਰ, ਇਹਨਾਂ ਦੇ ਸੰਗੀ ਸਾਥੀ ਕਹਿ ਲਓ, ਇਹਨਾਂ ਦੇ ਸਹਿਯੋਗੀ, ਭੈਣ ਭਰਾ, ਕਜ਼ਨ ਸਾਰੇ ਰਲ ਮਿਲ ਕੇ, ਮੈਂ ਪਰਸੋਂ ਚੌਥੇ ਆਇਆ ਇੱਥੇ ਗੇੜਾ ਮਾਰਨ, ਤੇ ਗੱਲ ਕੱਲ ਚੱਲਦੀ ਸੀ ਇੱਥੇ ਲਾ ਲਈਏ ਪੰਡਾਲ ਭਾਈ ਸਾਹਿਬ, ਆਏ ਹੋ ਸਰੀ ਦੇ ਵਿੱਚ, ਮਿਲ ਭਾਵੇਂ ਸਾਰਿਆਂ ਨੂੰ ਲਈਦਾ। ਮੈਂ ਆ ਤੁਹਾਡੇ ਚ ਜਿੰਨੇ ਬੈਠੇ ਆ, ਮੈਂ 90% ਨੂੰ ਮਿਲਿਆ ਹੋਇਆ ਇਸ ਹਫ਼ਤੇ, 90% ਨਾਲ ਮੈਂ ਫੋਟੋਆਂ ਖਿਚਾਈਆਂ, ਸਾਰੇ ਮੇਰੇ ਨਾਲ ਬਹਿ ਕੇ ਗਏ ਆ, ਸਾਰਿਆਂ ਨੇ ਮੇਰੇ ਨਾਲ ਗੱਲਾਂ ਕੀਤੀਆਂ, 90% ਮੰਨ ਕੇ ਚੱਲੋ। ਜੇ ਇੱਥੇ 300 ਬੰਦਾ ਤੇ 200 ਤੋਂ ਵੱਧ ਨੂੰ ਮੈਂ ਮਿਲਿਆ, ਤੇ 200 ਦੇ ਵਿੱਚੋਂ 150 ਨੂੰ ਮੈਂ ਚੰਗੀ ਤਰ੍ਹਾਂ ਜਾਣਦਾ, ਤੇ 100 ਕਿੱਦਾਂ ਦਾ ਜਿਨ੍ਹਾਂ ਦਾ ਨਾਮ ਹੀ ਮੈਨੂੰ ਪਤਾ, ਆ ਕੌਣ ਬੰਦਾ, ਇਹ ਇੱਥੇ ਕੀ ਕਰਦਾ, ਇੰਡੀਆ ਕੀ ਹੈ, ਸਾਰਾ ਪਤਾ। ਸੋ ਜਾਣ ਪਛਾਣ ਹੈ ਸਾਰਿਆਂ ਨਾਲ, ਤੇ ਉਹ ਵਿਚਾਰ ਇਹ ਬਣੀ ਵੀ ਜੇ ਆਏ ਹੋ ਤੇ ਕੀਰਤਨ ਕਰੀਏ ਰਲ ਮਿਲ ਕੇ, ਬਹਿ ਜਾਈਏ ਥੋੜਾ ਚਿਰ, ਦੋਸਤ ਮਿੱਤਰ ਇਕੱਠੇ ਹੁੰਦੇ ਇੱਕ ਸੋਚ ਦੇ, ਜਦੋਂ ਬਹਿਦਾ ਥੋੜਾ ਜਿਹਾ ਹੌਸਲਾ ਜਿਹਾ ਬਣਦਾ ਵੀ ਮੈਂ ਇਕੱਲਾ ਹੀ ਏਦਾਂ ਦਾ ਨਹੀਂ, ਹੋਰ ਵੀ ਹੈਗੇ ਹੈ, ਮਨ ਜਾ ਕਾਇਮ ਨਹੀਂ ਹੁੰਦਾ ਕਈ ਵਾਰੀ। ਹੁਣ ਬੰਦਾ ਇਕੱਲਾ ਵੀ ਯਾਰ, ਇਕੱਲਾ ਇਕੱਲਾ ਵੀ ਫੀਲ ਕਰਦਾ ਵੀ ਅਸੀਂ ਕਿਤੇ ਪੁੱਠੇ ਹੀ ਤੇ ਨਹੀਂ ਚੱਲੀ ਜਾਂਦੇ ਸਾਰੇ, ਫਿਰ ਐਂ ਲੱਗਦਾ ਵੀ ਸਾਡੇ ਵਰਗੇ ਪੁੱਠੇ ਕਈ ਹੈਗੇ ਹੈ, ਆਪਾਂ ਕਈ ਆ, ਥੋੜੇ ਜੇ ਨਹੀਂ ਆ, ਹੋਰ ਵੀ ਹੈਗੇ ਸਾਡੇ ਵਰਗੇ। ਫਿਰ ਮਨ ਚ ਹੌਸਲਾ ਜਿਹਾ ਬਣ ਜਾਂਦਾ ਬੰਦੇ ਦੇ ਵੀ ਠੀਕ ਹੈ ਬਈ, ਏਡੇ ਵੀ ਨਹੀਂ ਮਰੇ ਹੈਗੇ ਆ, ਹੋਰ ਵੀ ਸਾਡੇ ਵਰਗੇ ਹੈਗੇ ਹੈ, ਸਾਨੂੰ ਸਾਰੇ ਕਮਲਾ ਕਹਿੰਦੇ ਆ, ਆਪਣੀਆਂ ਹੀ ਗੱਲਾਂ ਕਰਦੇ ਆ, ਵੱਖਰੇ ਹੀ ਚੱਲਦੇ ਆ, ਪਰ ਚਲੋ ਸੋਹਣਾ ਲੱਗਦਾ। ਮੈਂ ਜਦੋਂ ਇੰਨੀ ਉਮੀਦ ਵੀ ਨਹੀਂ ਮੈਂ ਕਰਦਾ ਸੋਚਦਾ ਸੀ, ਪਰ ਫਿਰ ਵੀ ਤੁਸੀਂ ਬੜੇ ਪਿਆਰ ਨਾਲ ਅੱਜ ਇੱਥੇ ਸਜੇ ਬੈਠੇ ਹੋ। ਬਰਸਾਤ ਵੀ ਹੈ, ਇਹਨਾਂ ਨੇ ਟੈਂਟ ਲਾ ਲਿਆ, ਹੋਰ ਵੀ ਚੰਗਾ ਕੰਮ ਕੀਤਾ। ਹੁਣ ਮੀਂਹ ਪੈਂਦਾ ਤੇ ਪਈ ਜਾਏ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਸੋ ਸਰੀ ਦੀ ਕਮੇਟੀ, ਗੁਰਦੁਆਰਾ ਸਾਹਿਬ ਦੇ ਸਿੰਘ ਸਭਾ ਦੇ ਸਾਰੇ ਮੈਨੇਜਮੈਂਟ, ਉਹਨਾਂ ਦੇ ਪ੍ਰਧਾਨ ਸਾਹਿਬ, ਸਾਰੀ ਜਥੇਬੰਦੀ ਉਹਨਾਂ ਦੀ ਇੱਥੇ ਬੈਠੀ ਹੈ। 5 ਮੈਂਬਰ ਵੱਡੇ ਜਿਹੜੇ ਆਗੂ ਹੁੰਦੇ ਨੇ ਬਹਿ ਜਾਣ, ਤੇ ਸਮਝ ਲਓ ਸਾਰੀ ਉਸ ਏਰੀਏ ਦੀ ਸੰਗਤ ਬੈਠ ਗਈ, ਉਹਨਾਂ ਦਾ ਸਹਿਯੋਗ ਹੀ ਹੁੰਦਾ, ਉਹਨਾਂ ਦੇ ਨੁਮਾਇੰਦੇ ਹੀ ਹੁੰਦੇ ਹੈ। ਪ੍ਰਬੰਧਕ ਜਿਹੜੇ ਆਵਾਜ਼ ਹੁੰਦੀ ਹੈ ਉਹ ਅਸਲ ਚ ਸਾਰੇ ਸੰਗਤ ਦੀ ਉਸ ਇਲਾਕੇ ਦੀ ਆਵਾਜ਼ ਬਣ ਕੇ ਗੱਲ ਕਰਦੇ ਨੇ। ਤੇ ਮੈਨੂੰ ਕੱਲ ਵੀ ਮਿਲੇ, ਆਪਾਂ ਸਰੀ ਚ ਪ੍ਰੋਗਰਾਮ ਭਾਈ ਸਾਹਿਬ ਕਰੀਏ ਗੁਰਦੁਆਰਾ ਸਿੰਘ ਸਭਾ, ਆਪਾਂ 5 ਪ੍ਰੋਗਰਾਮ ਕੀਤੇ ਸੀ, ਤੁਹਾਨੂੰ ਚੇਤਾ ਹੋਣਾ ਹੈ। ਤੇ ਆਪਾਂ ਕਹਿੰਦੇ ਐਦਕੀ ਵੀ ਕਰੀਏ, ਤੇ ਮੈਂ ਹੱਸਦਾ ਸੀ, ਮੈਂ ਕਿਹਾ ਸਾਡਾ ਅਕਾਲ ਤਖ਼ਤ ਸਾਹਿਬ ਵਾਲਿਆਂ ਨੇ ਕਿਹਾ ਵੀ ਜਿਹੜਾ ਪ੍ਰੋਗਰਾਮ ਕਰਾਏਗਾ ਫਿਰ ਵੇਖ ਲਵੇ, ਤੇ ਮੈਂ ਤੇ ਹੁਣ ਉਖਲੀ ਚ ਸਿਰ ਦਿੱਤਾ ਹੀ ਹੈ ਤੇ ਮੈਂ ਤੁਹਾਨੂੰ ਕਾਹਨੂੰ ਫਸਾਵਾਂ। ਮੈਂ ਇਹਨਾਂ ਨੂੰ ਬੇਨਤੀ ਕੀਤੀ ਹੈ ਤੇ ਪਰ ਮੈਂ ਧੰਨਵਾਦੀ ਇਹਨਾਂ ਦਾ ਰਿਹਾ ਹਾਂ, ਅੱਜ ਵੀ ਹਾਂ ਤੇ ਰਵਾਂਗਾ ਵੀ, ਜਿਨ੍ਹਾਂ ਨੇ ਬੜੇ ਮਾਣ ਨਾਲ ਮੈਨੂੰ ਕਿਹਾ ਕਿ ਸਾਨੂੰ ਕੋਈ ਪਰਵਾਹ ਨਹੀਂ ਕਿਸੇ ਦੀ, ਤੁਸੀਂ ਪ੍ਰੋਗਰਾਮ ਕਰੋ, ਤੁਸੀਂ ਕਰਨ ਵਾਲੇ ਬਣੋ, ਅਸੀਂ ਤੁਹਾਡੇ ਨਾਲ ਖੜੇ ਹਾਂ, ਸਿੰਘ ਸਭਾ ਲਾਓ ਦੀਵਾਨ, ਆਪਾਂ ਕੋਈ ਨੀ ਡਟ ਕੇ ਕਰਦੇ ਹਾਂ ਪ੍ਰੋਗਰਾਮ। ਸੋ ਮੈਂ ਨਹੀਂ ਕੀਤਾ, ਉਹ ਮੇਰੀ ਮਰਜ਼ੀ ਹੈ, ਪਰ ਉਹਨਾਂ ਨੇ ਮੈਨੂੰ ਆਫਰ ਬਹੁਤ ਵਧੀਆ ਦਿੱਤੀ। ਪਰ ਚਲੋ ਕੋਈ ਨੀ, ਸਮਾਂ ਬਣੇਗਾ, ਹੋ ਸਕਿਆ ਸਮਾਂ ਆਇਆ ਤੇ ਆਪਾਂ ਸਿੰਘ ਸਭਾ ਵੀ ਲਾਈਏ। ਚਲੋ ਇਸ ਧਰਤੀ ਤੇ ਵੀ ਰੌਣਕ ਲੱਗਣੀ ਸੀ, ਇਸ ਪਰਿਵਾਰ ਦੀ ਵੀ ਸੇਵਾ ਸੀ, ਇਸ ਪਰਿਵਾਰ ਦੇ ਹਿੱਸੇ ਵੀ ਇਹ ਸਮਾਂ ਆਉਣਾ ਸੀ, ਇਹ ਰੌਣਕ ਆਉਣੀ ਸੀ, ਆ ਖੇਤ ਦੇ ਇੱਥੇ ਵੀ ਕਿਤੇ ਆਪਾਂ ਬਹਿਣਾ ਸੀ। ਇੱਥੇ 10-10 ਫੁੱਟ ਪਾਣੀ ਆਇਆ, ਆ ਜਿੱਡਾ ਪੰਡਾਲ ਲੱਗਾ ਇੰਨਾ ਥਾਂ ਇੱਥੇ ਡੁੱਬ ਗਿਆ ਸੀ, ਫਲੱਡ ਆਇਆ ਜਦੋਂ। ਤੇ ਮੈਨੂੰ, ਮੈਂ ਪੁੱਛਦਾ ਸੀ, ਕਹਿੰਦੇ ਖੜੀਆਂ ਹੀ ਚੀਜ਼ਾਂ ਸਾਡੀਆਂ ਗੱਡੀਆਂ, ਇੱਥੇ ਆਰ ਵੀ ਖੜੀ ਸੀ ਸਾਹਮਣੇ, ਮੈਂ ਕਿਹਾ ਬੜੀ ਵਧੀਆ ਹੁੰਦੀ, ਕਹਿੰਦੇ ਸਭ ਗਲ ਗਈ, ਬੜੀਆਂ ਚੀਜ਼ਾਂ ਗਲ ਗਈਆਂ, ਬੜਾ ਕੁਝ ਹੋਇਆ। ਤੇ ਮੈਂ ਕਿਹਾ ਫਿਰ ਹੁਣ? ਕਹਿੰਦੇ ਹੁਣ ਹੌਲੀ ਹੌਲੀ ਸਰਵਾਈਵ ਕਰ ਰਹੇ ਹਾਂ, ਲੱਗੇ ਹੋਏ ਆ, ਹੌਲੀ ਹੌਲੀ ਜਿਹੜੀਆਂ ਚੀਜ਼ਾਂ ਵਿਗੜ ਗਈਆਂ ਸਵਾਰ ਰਹੇ ਆ। ਇੰਸ਼ੋਰੈਂਸ ਮੈਂ ਪੁੱਛਦਾ ਸੀ ਮਿਲੀ ਹੈ ਕਿ ਨਹੀਂ ਮਿਲੀ, ਕਿਉਂਕਿ ਵੇਖੋ ਇੱਕ ਤੁਹਾਨੂੰ ਮੈਂ ਗੱਲ ਦੱਸਾਂ, ਤਜਰਬਾ ਆਪਣੀ ਜ਼ਿੰਦਗੀ ਦਾ, ਮੈਨੂੰ ਕੋਈ ਵੀ ਬੰਦਾ ਮਿਲੇ ਮੈਂ ਉਹਨਾਂ ਤੋਂ ਬੜੇ ਸਵਾਲ ਪੁੱਛਦਾ, ਬੜੇ ਇੰਟਰਸਟ ਨਾਲ ਮੈਂ ਜਾਣਨਾ ਚਾਹੁੰਦਾ ਹੁੰਦਾ ਵੀ ਇਹ ਬੰਦਾ ਕੌਣ ਹੈ, ਇਹ ਕੀ ਕਰਦਾ ਹੈ, ਇਹ ਕਿੰਨੇ ਵਜੇ ਉੱਠਦਾ ਹੈ। ਮੈਨੂੰ ਕਈ ਵਾਰੀ ਤੇ ਬੰਦਾ ਵੇਖ ਕੇ ਮੇਰੇ ਵੱਲ ਹੈਰਾਨ ਹੁੰਦਾ ਵੀ ਇੰਨੀ ਨਿੱਕੀ ਜਿਹੀ ਗੱਲ ਵੀ ਇਹ ਪੁੱਛਦੇ ਹੈ। ਅੱਛਾ ਫਿਰ ਘਰ ਚ ਦੋ ਜਣੇ ਹੋ, ਰੋਟੀ ਬਣਾਉਂਦਾ ਕੌਣ ਹੈ, ਜ਼ਿਆਦਾ ਸਬਜ਼ੀ ਕਿਹੜੀ ਬਣਾਉਂਦੇ ਹੋ, ਉੱਠਦੇ ਕਿੰਨੇ ਵਜੇ ਹੋ, ਅੱਛਾ ਫਿਰ ਤੁਹਾਡੀ ਕਦੇ ਲੜਾਈ ਵੀ ਹੋਈ ਹੈ, ਤੁਹਾਡੀ ਬਣਦੀ ਵਧੀਆ ਹੈ, ਨਿੱਕੀ ਤੋਂ ਨਿੱਕੀ ਚੀਜ਼ ਮੈਂ ਪੁੱਛਦਾ। ਜਦੋਂ ਆਪਾਂ ਸਵਾਲ ਪੁੱਛਦੇ ਹਾਂ ਤੇ ਮੇਰਾ ਇੰਟਰਸਟ ਹੁੰਦਾ ਹੈ। ਕਈ ਵਾਰੀ ਕਈ ਬੰਦੇ ਕਹਿੰਦੇ ਵੀ ਹਰ ਬੰਦੇ ਦੀ ਪ੍ਰਾਈਵੇਸੀ ਹੈ, ਪ੍ਰਾਈਵੇਟ ਜ਼ਿੰਦਗੀ ਚ ਝਾਕਣ ਦੀ ਸਾਨੂੰ ਕੀ ਲੋੜ ਹੈ। ਪਰ ਅਸਲ ਚ ਨਾ ਜ਼ਿੰਦਗੀਆਂ ਨੂੰ ਵੇਖ ਕੇ ਹੀ ਜ਼ਿੰਦਗੀ ਜਿਉਣ ਦਾ ਚੱਜ ਆਉਂਦਾ ਹੈ। ਕਿਤਾਬਾਂ ਤਾਂ ਪੜ੍ਹਦੇ ਹਾਂ, ਅਸੀਂ ਸਮਾਜ ਨੂੰ ਪੜ੍ਹਨਾ ਹੈ, ਦੁਨੀਆਂ ਦੀਆਂ ਪ੍ਰੋਬਲਮਾਂ ਵੇਖਣੀਆਂ ਨੇ, ਅੱਜ ਦੀ ਲੋੜ ਕੀ ਹੈ ਉਹ ਵੇਖਣੀ ਹੁੰਦੀ ਹੈ। ਇਸ ਕਰਕੇ ਮੈਨੂੰ ਜਦੋਂ ਵੀ ਕੋਈ ਬੰਦਾ ਮਿਲੇ, ਜਿੰਨਾ ਮੇਰੇ ਕੋਲ ਟਾਈਮ ਹੋਵੇ, ਮੈਂ ਬਹੁਤ ਬਰੀਕੀ ਨਾਲ ਸਵਾਲ ਕਰਦਾ ਹੁੰਦਾ, ਅੱਛਾ ਜੀ ਫਿਰ ਆਹ ਕਿੱਦਾਂ ਹੈ, ਆਹ ਕਿਵੇਂ ਹੈ, ਆਹ ਕਿਵੇਂ ਹੈ, ਨਿੱਕੀ ਨਿੱਕੀ ਚੀਜ਼ ਪੁੱਛਦਾ। ਮੈਨੂੰ ਸਾਡੇ ਇੱਕ ਗਿਆਨੀ ਜੀ ਸੀ, ਮੈਨੂੰ ਬੜਾ ਮੇਰੇ ਨਾਲ ਪਿਆਰ ਕਰਦੇ ਸੀ, ਅਸੀਂ 10 ਦਿਨ ਇਕੱਠੇ ਰਹੇ, ਅਸੀਂ 10 ਦਿਨ ਇਕੱਠੇ ਰਹੇ। ਇਕੱਠੇ ਰਹਿਣ ਦਾ ਮਤਲਬ ਇੱਕ ਕਮਰੇ 'ਚ ਹੀ ਰਹੇ, ਇੱਥੇ ਲਾ ਲਓ, ਤੇ ਹੋ ਗਏ 10 ਸਾਲ ਪਹਿਲਾਂ ਦੀ ਗੱਲ, ਅਸੀਂ ਗੱਲਾਂ ਆਪਸ 'ਚ ਕਰੀਏ। ਤੇ ਮੈਨੂੰ ਕਹਿੰਦੇ ਭਾਈ ਸਾਹਿਬ ਮੈਂ ਦੀਵਾਨ 'ਚ ਗਿਆ ਤੇ ਤੁਸੀਂ ਬੜੀ ਡਿਟੇਲ ਨਾਲ ਗੱਲ ਕੀਤੀ ਤੇ ਮੈਂ ਬੜਾ ਹੈਰਾਨ ਹੋਇਆ, ਤੁਸੀਂ ਇਹ ਕਿੱਥੋਂ ਪੜ੍ਹਿਆ, ਮੈਨੂੰ ਉਹਨਾਂ ਨੇ ਪੁੱਛਿਆ ਵੀ ਤੁਸੀਂ ਇਹ ਕਿੱਥੋਂ ਪੜ੍ਹਿਆ। ਮੈਂ ਗਿਆਨੀ ਜੀ ਨੂੰ ਪੁੱਛਿਆ, ਮੈਂ ਕਿਹਾ ਗਿਆਨੀ ਜੀ ਤੁਹਾਨੂੰ ਮੈਂ ਗੱਲ ਦੱਸਾਂ, ਕਹਿੰਦੇ ਦੱਸੋ। ਮੈਂ ਕਿਹਾ ਤੁਸੀਂ 6 ਭੈਣ ਭਰਾ ਹੋ, ਕਹਿੰਦੇ ਹਾਂਜੀ। ਮੈਂ ਕਿਹਾ ਤੁਹਾਡੇ ਪਿਤਾ ਜੀ ਛੋਟੀ ਉਮਰ ਚੜ੍ਹਾਈ ਕਰ ਗਏ ਸੀ, ਕਹਿੰਦੇ ਹਾਂਜੀ। ਮੈਂ ਕਿਹਾ 2 ਭਰਾ ਇੱਥੇ ਵਿਆਹੇ ਹੋ, ਕਹਿੰਦੇ ਹਾਂਜੀ। ਭੈਣਾਂ ਇੱਥੇ ਵਿਆਹੀਆਂ, ਹਾਂਜੀ। ਮਾਤਾ ਜੀ ਇਸ ਸੰਨ 'ਚ ਚੜ੍ਹਾਈ ਕੀਤੇ, ਕਹਿੰਦੇ ਹਾਂਜੀ। ਮੈਂ ਕਿਹਾ ਤੁਹਾਡਾ ਜਨਮ ਇਸ ਸੰਨ 'ਚ ਹੋਇਆ, ਕਹਿੰਦੇ ਹਾਂਜੀ। ਤੁਹਾਡੇ ਬੱਚੇ ਇੰਨੇ ਹੈ, ਕਹਿੰਦੇ ਹਾਂਜੀ। ਮੈਂ ਸਾਰਾ ਦੱਸਤਾ, ਸੋ ਕਰੀ ਗਏ ਹਾਂਜੀ ਹਾਂਜੀ। ਮੈਂ ਕਿਹਾ ਹੁਣ ਮੇਰਾ ਇੱਕ ਸਵਾਲ ਹੈ, ਗਿਆਨੀ ਜੀ ਮੈਨੂੰ ਦੱਸੋ ਭਲਾ ਅਸੀਂ ਭੈਣ ਭਰਾ ਕਿੰਨੇ ਆ। ਕਹਿੰਦੇ ਖੋਰੇ 2, ਖੋਰੇ 1 ਭੈਣ। ਅਸੀਂ 10 ਦਿਨ ਇਕੱਠੇ ਰਹੇ, ਉਹਨਾਂ ਨੇ ਨੀ ਮੈਨੂੰ ਪੁੱਛਿਆ ਵੀ ਤੁਸੀਂ ਕੌਣ। ਰਹੇ ਅਸੀਂ ਇਕੱਠੇ, ਪਰ ਮੈਂ ਉਹਨਾਂ ਦੀਆਂ ਗੱਲਾਂ ਗੱਲਾਂ ਦੇ ਵਿੱਚ, ਗੱਲਾਂ ਗੱਲਾਂ ਚ ਮੈਂ ਗੱਲ ਕੱਢਦਾ ਰਿਹਾ, ਇਹ ਬੰਦਾ ਕੌਣ ਹੈ, ਇਹ ਕੀ ਸੋਚਦਾ ਹੈ, ਇਹ ਕਿੱਥੋਂ ਆਇਆ ਹੈ, ਇਹ ਕਿੱਧਰ ਜਾਏਗਾ। ਬੰਦਿਆਂ ਨੂੰ ਪੜ੍ਹ ਕੇ ਬੰਦਿਆਂ ਨੂੰ ਸਮਝਣਾ ਸਿੱਖਿਆ, ਸਮਝਣਾ ਹੈ, ਬੰਦੇ ਨੂੰ ਵੇਖਣਾ ਨਹੀਂ ਸਮਝਣਾ, ਸੁਭਾਅ ਨੂੰ ਸਮਝਣਾ ਹੁੰਦਾ। ਇੱਕ ਗੱਲ ਨੁਕਤਾ ਨੋਟ ਕਰ ਲਓ, ਹਮੇਸ਼ਾ ਕਿਸੇ ਵੀ ਚੀਜ਼ ਨੂੰ ਪੂਜਣਾ ਨਹੀਂ ਸਮਝਣਾ। ਬਸ ਜਿੱਦਣ ਇਹ ਚੀਜ਼ ਦਿਮਾਗ ਚ ਆ ਗਈ ਉਦਣ ਸਾਡਾ ਭਲਾ ਹੋ ਜਾਣਾ। ਸਾਡੀ ਪ੍ਰੋਬਲਮ ਇਹ ਹੈ, ਅਸੀਂ ਬੰਦਿਆਂ ਨੂੰ, ਅਸੀਂ ਚਾਹੇ ਸਾਡੇ ਸੱਚੇ ਪਾਤਸ਼ਾਹ ਵੀ ਹੋਏ ਹੈ, ਉਹਨਾਂ ਨੂੰ ਪੂਜਿਆ, ਅਸੀਂ ਕਿਹਾ ਇਹ ਥਾਂ ਦੇ ਉੱਤੇ ਪਾਤਸ਼ਾਹ ਆਏ ਮੱਥਾ ਟੇਕੋ, ਇੱਥੇ ਚਰਨ ਪਾਏ ਮੱਥਾ ਟੇਕੋ, ਇੱਥੇ ਭਗਤੀ ਕੀਤੀ ਮੱਥਾ ਟੇਕੋ, ਇੱਥੇ ਏਦਾਂ ਕੀਤਾ ਮੱਥਾ ਟੇਕੋ, ਅਸੀਂ ਉਸ ਥਾਂ ਦੀ ਅਹਿਮੀਅਤ ਨੂੰ ਸਮਝਿਆ ਨਹੀਂ। ਉਸ ਜਗ੍ਹਾ ਨੂੰ ਸਮਝਣਾ ਹੈ, ਉੱਥੋਂ ਦੇ ਇਤਿਹਾਸ ਨੂੰ ਸਮਝਣਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਵੀ ਅਸੀਂ ਸਿਰਫ ਪੂਜਦੇ ਹਾਂ, ਸਮਝਦੇ ਨਹੀਂ। ਕਿਸੇ ਵੀ ਪਰਸਨੈਲਿਟੀ ਨੂੰ ਭਰਾਵੋ ਸਮਝੋ, ਪੂਜੋ ਨਾ। ਜਿੰਨਾ ਤੁਸੀਂ ਸਮਝੋਗੇ, ਜਿਹੜਾ ਗੁਰੂ ਸਾਹਿਬ ਕਹਿੰਦੇ ਜਪ, ਜਪ ਦਾ ਅਰਥ ਹੈ ਜਾਣ। ਇੱਕ ਪੰਕਤੀ ਆਉਂਦੀ ਗੁਰੂ ਗ੍ਰੰਥ ਸਾਹਿਬ ਚ, ਏਕ ਅੱਖਰ ਜੋ ਗੁਰਮੁਖ ਜਾਪੈ, ਉਹਦਾ ਅਰਥ ਪੜੋ। ਜਾਪੈ ਦਾ ਅਰਥ ਹੁੰਦਾ ਜੇ ਕੋਈ ਗੁਰਮੁਖ ਇੱਕ ਅੱਖਰ ਵੀ ਜਾਣੇ। ਜਪ ਮੀਨਜ ਜਾਣ, ਜਪਣਾ ਮੀਨਜ ਸਮਝਣਾ, ਜਪਣਾ ਜਪਾਉਣਾ ਸਮਝਣਾ ਅਤੇ ਸਮਝਾਉਣਾ। ਤੇ ਜਦੋਂ ਅਸੀਂ ਕਹਿੰਦੇ ਹਾਂ ਨਾ ਨਾਮ ਜਪ, ਉਹਦਾ ਮਤਲਬ ਨਿਯਮ ਨੂੰ ਸਮਝ। ਸੁਣੋ ਵੀਰੋ, ਸਾਊਂਡ ਚਲਾਉਣਾ ਹੈ, ਇਹਦੇ ਵਾਸਤੇ ਵੀ ਇਹਦੇ ਲਈ ਕੋਈ ਨਿਯਮ ਹੈ, ਇਸ ਨਿਯਮ ਨੂੰ ਜਾਣ। ਮਤਲਬ ਸਾਊਂਡ ਚਲਾਉਣ ਲਈ ਨਿਯਮ ਹੈ ਕੋਈ, ਉਹਨੂੰ ਜਾਣ। ਨਾਮ ਜਪ ਨਿਯਮ ਜਾਣ। ਬੱਚਾ ਪੈਦਾ ਕਰਨਾ ਹੈ, ਉਹਦੇ ਲਈ ਇੱਕ ਨਿਯਮ ਹੈ, ਉਸ ਨਿਯਮ ਨੂੰ ਸਮਝ, ਨਿਯਮ ਨੂੰ ਜਾਣ। ਅੱਛਾ, ਆਵਾਜ਼ਾਂ ਵਜਾਉਣਾ ਹੈ, ਇਹਦੇ ਲਈ ਵੀ ਕੋਈ ਨਿਯਮ ਹੈ, ਨਿਯਮ ਨੂੰ ਸਮਝ ਜਾਣ। ਗੱਡੀ ਚਲਾਉਣੀ ਹੈ, ਉਹਦੇ ਲਈ ਵੀ ਕੋਈ ਨਿਯਮ ਹੈ। ਕੈਨੇਡਾ ਚ ਰਹਿਣਾ ਹੈ, ਨਿਯਮ ਜਪ, ਨਿਯਮ ਨੂੰ ਜਾਣ। ਨਾਮ ਜਪ, ਨਾਮ ਜਪ, ਨਾਮ ਜਪ ਮਤਲਬ ਨਿਯਮ ਸਮਝ। ਜਿੱਥੇ ਤੂੰ ਨਾਮ ਨਹੀਂ ਜਪੇਗਾ, ਨਿਯਮ ਨੂੰ ਨਹੀਂ ਜਾਣੇਗਾ, ਉੱਥੇ ਤੂੰ ਔਖਾ ਹੋਵੇਂਗਾ। ਵੀਰੋ ਮੈਨੂੰ ਭੈਣੋ ਸੋਚੋ, ਤੁਸੀਂ ਸਾਰਿਆਂ ਨੇ ਸਿਹਤ ਬਣਾਉਣੀ ਹੈ, ਫਿੱਟ ਫਿੱਟ ਹੋਣਾ, ਵੇਟ ਘਟਾਉਣਾ ਹੈ। ਵੇਟ ਘਟਾਉਣ ਦਾ ਕੋਈ ਨਿਯਮ ਹੈਗਾ ਕਿ ਨਹੀਂ? ਵੇਟ ਕਿਵੇਂ ਘਟਦਾ? ਵੱਧ ਤੋਂ ਵੱਧ ਪਾਣੀ ਪੀ ਲਓ, ਮਿੱਠਾ ਘਟਾ ਲਓ, ਜਿਹੜੀਆਂ ਵੀ ਦੋ ਚਾਰ ਚੀਜ਼ਾਂ ਨੇ ਉਹਨਾਂ ਨੂੰ ਮੰਨੋ। ਇੱਕ ਨਿਯਮ ਹੈ, ਨਿਯਮ ਨੂੰ ਫੋਲੋ ਕਰੋ, ਨਿਯਮ ਨੂੰ ਫੋਲੋ ਕਰੋ ਤੇ ਵੇਟ ਘਟਾ ਲਓ। ਜੇ ਵੇਟ ਵਧਾਉਣਾ ਹੋਵੇ ਉਹਦੇ ਲਈ ਵੀ ਨਿਯਮ ਹੈਗਾ, ਜੇ ਵੇਟ ਵਧਾਉਣਾ ਹੋਵੇ ਨਿਯਮ ਹੈਗਾ ਹੈ ਨਾ, ਉਹ ਤੇ ਸਾਨੂੰ ਪਤਾ ਹੀ ਹੈ, ਉਹ ਤੇ ਸਾਨੂੰ ਪਤਾ ਹੀ ਹੈ ਵੀ ਪੀਸਾ ਆ ਪੀਜ਼ਾ ਖਾ ਲਓ, ਆ ਪਕੌੜੇ ਪਕੂੜੇ ਬਾਹਰ ਲੱਗੇ ਨੇ ਟੀਸੀ ਲਾ ਲਓ ਤੇ ਜਿੱਡਾ ਮਰਜ਼ੀ ਵਧਾ ਲਓ। ਉਹ ਜਿਵੇਂ ਪਲੇਟ ਵੱਧਦੀ ਤੁਰੀ ਜਾਣੀ ਹੈ, ਉਵੇਂ ਤੁਹਾਡੇ ਪਾਸੇ ਵੱਧਦੇ ਤੁਰੇ ਜਾਣੇ ਨੇ, ਹੈ ਕਿ ਨਹੀਂ? ਉਵੇਂ ਢਿੱਡ ਵੱਧਦਾ ਤੁਰਿਆ ਜਾਣਾ। ਦੱਸੋ, ਸਿਹਤ ਨੂੰ ਵਿਗਾੜਨ ਦਾ ਕੋਈ ਨਿਯਮ ਹੈਗਾ ਕਿ ਨਹੀਂ? ਹੈਗਾ, ਨਿਯਮ ਹੀ ਹੈ ਇੱਕ। ਤੇ ਸਿਹਤ ਨੂੰ ਸਵਾਰਨ ਦਾ ਭਲਾ, ਬੋਲੋ ਜੀ, ਨਿਯਮ ਹੈਗਾ। ਮੈਂ ਕਹਾਂ ਮਹਾਰਾਜ ਮੇਰੀ ਸਿਹਤ ਠੀਕ ਕਰ ਦਿਓ, ਮੈਂ ਦੱਸੋ ਅਰਦਾਸ ਕਰਾਵਾਂ। ਸੁਣੋ, ਮੈਨੂੰ ਤੁਸੀਂ ਸੱਚੀ ਜਵਾਬ ਦਿਓ, ਦਿਨ ਰਾਤ ਪਕੌੜੇ ਖਾਈਏ, ਦਿਨ ਰਾਤ ਪੀਜੇ ਖਾਈਏ, ਖੁਰਾਕ ਦਾ ਧਿਆਨ ਨਾ ਦਈਏ, ਅਰਦਾਸ ਤੁਸੀਂ ਮੈਨੂੰ ਉਸ ਬਾਬੇ ਦਾ ਨਾਂ ਲਓ ਦੁਨੀਆਂ ਚ ਕਿਹੜਾ ਹੈ ਜਿਹਦੇ ਤੋਂ ਅਰਦਾਸ ਕਰਾਵਾਂ ਤੇ ਮੇਰੀ ਸਿਹਤ ਐ ਫਿੱਟ ਫਿੱਟ ਹੋ ਜਾਏ, ਸਿਕਸ ਪੈਕ ਬਣ ਜਾਣ, ਪਰ ਨਿਯਮ ਮੈਂ ਕੋਈ ਨਾ ਮੰਨਾ, ਖਾਵਾਂ ਮਨ ਮਰਜ਼ੀ ਦਾ, ਤੇ ਹੈ ਕੋਈ ਫਾਇਦਾ ਅਰਦਾਸ ਦਾ? ਕੋਈ ਨਿਯਮ ਸਮਝਣਾ ਪੈਣਾ ਹੈ, ਨਿਯਮ ਨੂੰ ਜਾਣਨਾ ਪੈਣਾ ਹੈ। ਗੱਡੀ ਚਲਾਉਣ ਦਾ ਨਿਯਮ ਹੈ, ਸਿਹਤ ਘਟਾਉਣ ਦਾ ਨਿਯਮ ਹੈ, ਸਿਹਤ ਵਧਾਉਣ ਦਾ ਨਿਯਮ ਹੈ। ਇਸੇ ਤਰ੍ਹਾਂ ਕੁਦਰਤ ਨੇ ਖੁਸ਼ ਰਹਿਣ ਦਾ ਵੀ ਕੋਈ ਨਿਯਮ ਬਣਾਇਆ, ਨਿਯਮ ਨੇ ਉਸ ਨਿਯਮ ਨੂੰ ਸਮਝਣਾ ਹੈ, ਫੋਲੋ ਕਰਨਾ ਹੈ। ਆ ਜਿਹੜੇ ਦੇਸ਼ ਨੇ ਨਾ, ਇਹਨਾਂ ਦੇਸ਼ਾਂ ਦੀਆਂ ਰਿਕੁਆਇਰਮੈਂਟਸ ਨੇ ਖੁਸ਼ ਰਹਿਣ ਲਈ, ਨਹੀਂ ਤੇ ਮੈਨੂੰ ਤੁਸੀਂ ਮਾਫ ਕਰ ਦੇਣਾ, ਇਹਨਾਂ ਦੇਸ਼ਾਂ 'ਚ ਜੇ ਸ਼ਰਤਾਂ ਪੂਰੀਆਂ ਨਾ ਕਰੀਏ ਖੁਸ਼ ਰਹਿਣ ਵਾਲੀਆਂ, ਤੇ ਇੱਥੇ ਇਹਨਾਂ ਦੇਸ਼ਾਂ 'ਚ ਬੜਾ ਡਿਪਰੈਸ਼ਨ ਹੁੰਦਾ ਹੈ, ਬੰਦੇ ਇੰਨੇ ਖੁਸ਼ ਨਹੀਂ ਹਨ। ਮੈਂ ਇੰਡੀਆ ਵੀ ਮਿਲਦਾ ਲੋਕਾਂ ਨੂੰ, ਇੱਥੇ ਵੀ ਮਿਲਦਾ, ਮੇਰੇ ਕੋਲ 100 ਬੰਦਾ ਰਹਿੰਦਾ, 100 ਬੰਦਿਆਂ ਵਿੱਚੋਂ 15,000 ਤੋਂ ਲੈ ਕੇ 25,000 ਤੱਕ ਅਸੀਂ ਤਨਖਾਹ ਦਿੰਦੇ ਹਾਂ, ਇੰਨੇ ਕੁ ਜੋਗ ਗਈਆਂ ਮੰਨ ਲਓ, ਮੇਰੇ ਕੋਲ ਬੰਦੇ ਰਹਿੰਦੇ ਨੇ, 100 ਬੰਦਾ ਸਾਡੇ ਕੋਲ ਰਹਿੰਦਾ, ਡਿਊਟੀ ਕਰਦਾ, ਅਸਥਾਨ ਨੂੰ ਸਾਂਭਦਾ, ਸੇਵਾਦਾਰ ਨੇ ਲੰਗਰ 'ਚ ਡਿਊਟੀਆਂ ਕਰਦੇ ਨੇ, ਡਾਕਟਰ ਨੇ ਉਹਨਾਂ ਦੀਆਂ ਵੱਡੀਆਂ ਤਨਖਾਹਾਂ ਹਨ ਜਿਹੜੇ ਹੋਸਪਿਟਲ ਚਲਾਉਂਦੇ ਆ। ਪਰ ਮੈਂ ਜਿਹੜਾ ਤਜਰਬਾ ਕੀਤਾ ਹੈ, ਉੱਥੋਂ ਦੇ 10 ਬੰਦੇ ਫੜ ਲਓ, ਤਨਖਾਹ 15,000 ਹੈ, ਇੱਥੇ ਦੇ 10 ਬੰਦੇ ਫੜ ਲਓ, ਉਹਨਾਂ ਦੀ ਇਨਕਮ ਇੰਡੀਆ ਦਾ  3,00,000 ਹੈ, ਉਹਨਾਂ ਕੋਲ 10 ਕੋਲ ਮੋਟਰਸਾਈਕਲ ਨੇ, ਇਹਨਾਂ ਕੋਲ 2-2 ਗੱਡੀਆਂ ਨੇ। ਪਰ ਸੱਚ ਇਹ ਹੈ, ਸਾਡੇ ਵਾਲੇ ਇੱਥੇ ਵਾਲੇ ਜ਼ਿਆਦਾ ਦੁਖੀ ਨੇ, ਡਿਪਰੈਸ਼ਨ 'ਚ ਨੇ, ਸਟ੍ਰੈਸ 'ਚ ਨੇ, ਖੁਸ਼ ਨਹੀਂ ਹਨ। ਤੇ ਯਾਦ ਰੱਖੋ, ਮੈਂ ਗੱਲ ਬਹੁਤ ਵਾਰ ਕੀਤੀ ਹੈ, ਵੇਖੋ ਵਾਜਾ ਵਜਾਉਣਾ ਜੇ ਬੰਦਾ ਇੱਕ ਵਾਰੀ ਸਿੱਖ ਲੈ ਤੇ ਸਟੇਜ ਤੇ ਵਜਾ ਸਕਦਾ, ਇਹ ਤੇ ਗੱਲ ਠੀਕ ਹੈ। ਬਾਹਰ ਛੜਕ ਤੇ ਭਾ ਦਿਓ ਵੀ ਇੱਥੇ ਵਜਾ, ਉੱਥੇ ਭੁੱਲ ਜਾਏਗਾ ਕਿ ਉੱਥੇ ਵੀ ਠੀਕ ਹੈ, ਉੱਥੇ ਵੀ ਵਜਾ ਲਏਗਾ। ਅੱਛਾ, ਜੇ ਕੈਨੇਡਾ ਦੀ ਜੇਲ੍ਹ 'ਚ ਜਾਣਾ ਪਵੇ ਤੇ ਜੇਲ੍ਹ ਵਾਲੇ ਕਹਿਣ ਵੀ ਹੁਣ ਵਜਾ, ਉੱਥੇ ਭੁੱਲ ਜਾਏਗਾ? ਜੇ ਇੱਕ ਵਾਰੀ ਵਾਜਾ ਵਜਾਉਣਾ ਸਿੱਖ ਲਿਆ, ਫਿਰ ਜੇਲ੍ਹ 'ਚ ਵੀ ਵਜਾ ਲਾਂਗੇ, ਫਿਰ ਤੇ ਆ ਜਾਏਗਾ। ਜੇ ਇੰਡੀਆ ਜਾਈਏ, ਉੱਥੇ ਵੀ ਵਜਾ ਲਾਂਗੇ, ਫਿਰ ਤੇ ਇੱਕ ਵਾਰੀ ਸਿੱਖ ਲਿਆ। ਇਸੇ ਤਰ੍ਹਾਂ ਜੇ ਮੈਨੂੰ ਵਾਜਾ ਵਜਾਉਣਾ ਮੈਂ ਨਾ ਸਿੱਖ ਸਕਿਆ, ਮੈਂ ਸਟੇਜ ਤੇ ਵੀ ਨਹੀਂ ਵਜਾ ਸਕਣਾ। ਤੁਸੀਂ ਕਹੋ ਹੁਣ ਬਾਹਰ ਵਜਾ, ਨਾ ਮੈਂ ਬਾਹਰ ਵਜਾ ਸਕਣਾ। ਤੁਸੀਂ ਕਹੋ ਏਦਾਂ ਕਰ, ਤੈਨੂੰ ਨਾ ਜਿਹੜਾ ਉਹ ਜਿੱਥੇ ਰਹਿੰਦਾ ਤੁਹਾਡਾ ਇੱਥੇ ਦਾ ਰਾਸ਼ਟਰਪਤੀ, ਉਹ ਕਿੱਥੇ ਰਹਿੰਦੇ, ਕੀ ਕਹਿੰਦੇ ਨੇ ਉਹਨੂੰ, ਵਾਈਟ ਹਾਊਸ, ਤੁਸੀਂ ਕਹੋ ਤੈਨੂੰ ਵਾਈਟ ਹਾਊਸ 'ਚ ਲੈ ਕੇ ਚੱਲਦੇ ਆ, ਮੈਨੂੰ ਵਾਜਾ ਵਜਾਉਣਾ ਨਹੀਂ ਆਉਂਦਾ, ਸਿੱਖੇ ਨਹੀਂ ਸਕਿਆ ਮੈਂ, ਮੈਂ ਵਾਈਟ ਹਾਊਸ ਵਿੱਚ ਲੈ ਜਾਓ ਤੇ ਤੁਹਾਡਾ ਜਿਹੜਾ ਉਹ ਬੰਦਾ ਰਾਸ਼ਟਰਪਤੀ ਜਿੱਥੇ ਸੌਂਦਾ ਹੈ ਉਹਦੇ ਬੈੱਡ ਤੇ ਬਿਠਾ ਕੇ ਕਹੋ ਵੀ ਆਹ ਪਿਆ ਵਾਜਾ ਹੁਣ ਵਜਾ, ਜੇ ਮੈਨੂੰ ਨਹੀਂ ਆਇਆ ਤੇ ਫਿਰ ਮੈਂ ਉੱਥੇ ਵੀ
ਨਹੀਂ ਵਜਾ ਸਕਦਾ।
ਮਤਲਬ ਮੈਨੂੰ ਵਾਈਟ ਹਾਊਸ ਵਿੱਚ ਉਹਦੇ ਬੈੱਡ ਤੇ ਜਾ ਕੇ ਵੀ ਵਜਾਉਣਾ ਨਹੀਂ ਆਉਣਾ ਜੇ ਨਾ ਸਿੱਖ ਸਕਿਆ, ਤੇ ਜੇ ਸਿੱਖ ਗਿਆ ਫਿਰ ਭਾਵੇਂ ਰੂੜੀ ਤੇ ਵਜਵਾ ਲਓ, ਖੇਤ 'ਚ ਵਜਵਾ ਲਓ ਵਾਜਾ, ਫਿਰ ਭਾਵੇਂ ਇੰਡੀਆ 'ਚ ਵਾਜਾ ਵਜਵਾ ਲਓ। ਸਮਝ ਆਈ? ਜੇ ਤੁਸੀਂ ਬੰਸਰੀ ਵਜਾਉਣੀ ਸਿੱਖ ਗਏ ਫਿਰ ਹਰ ਥਾਂ ਤੇ ਵਜਾ ਲਓਗੇ, ਜੇ ਤੁਹਾਨੂੰ ਖੁਸ਼ ਰਹਿਣਾ ਆ ਗਿਆ ਫਿਰ ਤੁਸੀਂ ਇੰਡੀਆ 'ਚ ਵੀ ਖੁਸ਼ ਰਹਿ ਲੈਣਾ, ਕੈਨੇਡਾ 'ਚ ਵੀ ਰਹਿ ਲੈਣਾ। ਜੇ ਤੁਹਾਨੂੰ ਖੁਸ਼ ਰਹਿਣਾ ਆ ਗਿਆ ਤੁਸੀਂ ਮਹਿਲਾਂ 'ਚ ਵੀ ਕਲਗੀਆਂ ਵਾਲੇ ਵਾਂਗੂ ਰਹਿ ਲੈਣਾ ਹੈ, ਤੇ ਤੁਸੀਂ ਕੰਡਿਆਂ ਤੇ ਵੀ ਖੁਸ਼ ਰਹਿ ਲੈਣਾ, ਕਿਉਂਕਿ ਖੁਸ਼ ਰਹਿਣਾ ਆਉਂਦਾ ਹੈ। ਫਿਰ ਕੋਈ ਫਰਕ ਨਹੀਂ ਪੈਂਦਾ, ਭਾਵੇਂ ਹੋਣ ਕੰਡੇ ਤੇ ਭਾਵੇਂ ਹੋਣ ਮਹਿਲ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਨੂੰ ਹੱਸਣਾ ਆਉਂਦਾ ਸੀ, ਸਾਡੇ ਪਾਤਸ਼ਾਹ ਨੂੰ ਚੜ੍ਹਦੀ ਕਲਾ 'ਚ ਰਹਿਣਾ ਆਉਂਦਾ ਸੀ। ਇਹ ਇੱਕ ਕਲਾ ਹੈ, ਤੇ ਤੁਸੀਂ ਸਾਰਿਆਂ ਨੇ ਗੱਡੀ ਸਿੱਖੀ, ਜਹਾਜ਼ ਤੱਕ ਸਿੱਖ ਲਏ, ਰੋਟੀ ਪਕਾਉਣੀ ਸਿੱਖੀ, ਸਬਜ਼ੀ ਬਣਾਉਣੀ ਸਿੱਖੀ, ਇੰਨੇ ਕੰਮ ਸਿੱਖੇ, ਇੰਨੇ ਕੰਮ, ਪਰ ਖੁਸ਼ ਰਹਿਣਾ ਨਹੀਂ ਸਿੱਖਿਆ, ਹਰ ਵੇਲੇ ਚੜ੍ਹਦੀ ਕਲਾ 'ਚ ਰਹਿਣਾ ਨਹੀਂ ਸਿੱਖਿਆ। ਤੇ ਮਾਫ ਕਰਨਾ, ਮੈਂ ਇਹ ਅਰਜ਼ ਕਰਨਾ, ਇਹ ਸਿੱਖਣਾ ਪੈਂਦਾ। ਤੇ ਦੂਜੀ ਗੱਲ, ਰੋਟੀ ਬਣਾਉਣੀ ਵੀ ਚਾਹੇ ਮਾਂ ਗੁਰੂ ਬਣ ਕੇ ਆਈ ਜਿਹਨੇ, ਪੁੱਤਰ ਐ ਨਹੀਂ ਐ, ਕਿਸੇ ਨਾ ਕਿਸੇ ਨੇ ਗੁਰੂ ਬਣ ਕੇ ਰੋਟੀ ਬਣਾਉਣੀ ਵੀ ਸਿਖਾਈ ਹੈ, ਸਬਜ਼ੀ ਬਣਾਉਣੀ ਵੀ ਸਿਖਾਈ ਹੈ, ਵਾਜਾ ਵੀ ਕਿਸੇ ਨਾ ਕਿਸੇ ਨੇ ਸਿਖਾਇਆ ਹੈ, ਤੇ ਜਿਹੜਾ ਚੜ੍ਹਦੀ ਕਲਾ 'ਚ ਰਹਿਣਾ ਇਹ ਵੀ ਕਿਸੇ ਨਾ ਕਿਸੇ ਤੋਂ ਅਸੀਂ ਸਿੱਖਣਾ ਹੈ। ਤੇ ਕੌਣ ਹੋਵੇ ਰੋਲ ਮਾਡਲ, ਸਾਡੇ ਆਲੇ ਦੁਆਲੇ ਕਿੱਦਾਂ ਦੇ ਬੰਦੇ ਹੈ, ਜਿੰਨਾ ਚ ਰਹਿੰਦੇ ਆ, ਜਿੰਨਾ ਚ ਬਹਿੰਦੇ ਆ, ਜਿੰਨਾ ਚ ਸਾਡੀਆਂ ਗੱਲਾਂ ਹੁੰਦੀਆਂ, ਹਾਏ ਮਰ ਗਏ, ਹਾਏ ਮਰ ਗਏ, ਹਾਏ ਮਰ ਗਏ। ਫਰੈਂਡ ਸਰਕਲ ਹੀ ਇਦਾਂ ਦਾ ਸਾਡਾ, ਸਵਾਹ ਸਿੱਖੀਏ। ਮਾੜਾ ਜਿਹਾ ਮਨ ਚੜ੍ਹਦੀ ਕਲਾ ਚ ਹੁੰਦਾ, ਉਹਨੇ ਨੂੰ ਕੋਈ ਹੋਰ ਉਦਾਂ ਦਾ ਮਿਲ ਜਾਂਦਾ ਰੁੱਸਿਆ ਜਿਹਾ। ਕਈ ਬੰਦਿਆਂ ਦੇ ਮੂੰਹ ਇਦਾਂ ਦੇ ਨੇ, ਇੰਨੇ ਦੁਖੀ ਨੇ, ਹੱਸ ਰਹੇ ਹੁੰਦੇ ਨੇ, ਐ ਲੱਗਦਾ ਵੀ ਅੰਦਰੋਂ ਤੇ ਰੋਣਾ ਹੀ ਚਾਹੁੰਦਾ, ਉੱਤੋਂ ਉੱਤੋਂ ਹੱਸਦਾ, ਇਹਦਾ ਜੀ ਤੇ ਰੋਣ ਨੂੰ ਹੀ ਕਰਦਾ, ਇੰਨੇ ਅਸੀਂ ਦੁਖੀ ਹੈ। ਸਾਡਾ ਆਲਾ ਦੁਆਲਾ ਇਦਾਂ ਦਾ ਹੈ, ਪਰ ਅਸੀਂ ਇਹ ਸਿੱਖਣਾ ਹੈ। ਤੇ ਬੰਦਾ ਸਿੱਖਦਾ ਕਿਵੇਂ ਹੈ? ਹੌਲੀ ਹੌਲੀ। ਮੇਰੀ ਯਾਦ ਰੱਖਿਓ ਗੱਲ, ਆ ਵਾਜਾ ਮੇਰੇ ਅੱਗੇ ਪਿਆ ਹੈ ਨਾ, ਜੇ ਮੈਂ ਕਹਾਂ ਨਾ ਵੀ ਇਹ ਚੱਕ ਤੇ ਵਜਾ ਲੈ, ਐ ਨਹੀਂ, ਇੱਕ ਪ੍ਰੋਸੈਸ ਹੈ ਜਿਹਨੂੰ ਫੋਲੋ ਕਰਨਾ ਪੈਂਦਾ, ਲੱਗਣਾ ਹੈ ਟਾਈਮ, ਮਹੀਨਾ, ਦੋ ਮਹੀਨੇ, ਤਿੰਨ ਮਹੀਨੇ, ਛੇ ਮਹੀਨੇ, ਫਿਰ ਉਹ ਇੱਕ ਪ੍ਰੋਸੈਸ ਨੂੰ ਫੋਲੋ ਕਰਕੇ ਇਹ ਵਾਜਾ ਵਜਾਉਣਾ ਵੀ ਆ ਜਾਂਦਾ। ਗੱਡੀ ਚਲਾਉਣੀ ਇੱਦਾਂ ਨਹੀਂ ਵੀ ਉਹ ਖੜੀ ਹੈ ਤੇ ਚੁੱਪ ਕਰਕੇ ਚਲਾ ਲੈ, ਉਹਦੇ ਲਈ ਵੀ ਇੱਕ ਪ੍ਰੋਸੈਸ ਹੈ। ਜਹਾਜ਼ ਇੱਥੇ ਖੜਿਆ ਹੋਵੇ, ਐ ਨਹੀਂ ਵੀ ਜਹਾਜ਼ ਤੇ ਉਡਾ ਲੈ, ਉਹਦੇ ਲਈ ਵੀ ਟਾਈਮ ਲੱਗਦਾ, ਇੱਕ ਪ੍ਰੋਸੈਸ ਹੈ ਜਿਹਨੂੰ ਫੋਲੋ ਕਰਨਾ ਪੈਂਦਾ। ਇਸੇ ਤਰ੍ਹਾਂ ਜ਼ਿੰਦਗੀ ਵਿੱਚ ਨਾ ਹੱਸਣ ਦੀ ਕਲਾ, ਹੱਸਣ ਦੀ ਕਲਾ, ਚੜ੍ਹਦੀ ਕਲਾ ਚ ਰਹਿਣ ਦੀ ਕਲਾ ਵੀ ਹੌਲੀ ਹੌਲੀ ਸਿੱਖਣੀ ਪੈਂਦੀ ਹੈ, ਉਹਦੇ ਲਈ ਵੀ ਇੱਕ ਪ੍ਰੋਸੈਸ ਹੈ ਜਿਹੜਾ ਫੋਲੋ ਕਰਨਾ ਪੈਂਦਾ। ਅੱਛਾ, ਹੁਣ ਤੁਸੀਂ ਅਗਲਾ ਸਵਾਲ, ਤੇ ਇਹ ਪ੍ਰੋਸੈਸ ਕੀ ਹੈ, ਇਹ ਕਿਵੇਂ ਬੰਦਾ ਇੱਦਾਂ ਹੁੰਦਾ ਹੈ? ਤੁਸੀਂ ਕਾਇਮ ਰਹਿੰਦੇ ਹੋ ਕਿਵੇਂ? ਮੈਂ ਇੱਥੇ ਸਰੀ ਚ ਦੀਵਾਨ ਲਾਇਆ ਆਪਾਂ ਉੱਥੇ ਸਿੰਘ ਸਭਾ, ਉੱਥੇ ਆਪਾਂ ਕਿੰਨੀ ਸੰਗਤ ਬੈਠੀ ਸੀ, ਆਪਾਂ ਹੱਸ ਕੇ ਗੱਲਾਂ ਕਰਦੇ ਸੀ। ਆਪਾਂ ਅੱਜ ਵੀ ਬਹੁਤੇ ਥੋੜੇ ਨਹੀਂ ਬੈਠੇ, ਵਾਹਵਾ ਬੈਠੇ ਹਾਂ, ਅੱਜ ਵੀ ਹੱਸ ਕੇ ਗੱਲਾਂ ਕਰਦੇ ਹਾਂ, ਪਰ ਜੇ ਆਪਾਂ ਦਸ ਵੀ ਹੋਈਏ ਅਸੀਂ ਤਾਂ ਵੀ ਹੱਸ ਕੇ ਗੱਲਾਂ ਕਰਦੇ ਹਾਂ। ਇਹ ਕਿਵੇਂ ਸਿੱਖਿਆ? ਮੈਂ ਤੁਹਾਨੂੰ ਮਰ ਦੀ ਹਜ਼ੂਰੀ ਚ ਦੱਸ ਰਿਹਾ ਕਿ ਮੈਂ ਇਹ ਗੱਲ ਜਿਹੜੀ ਹੈ ਅੱਜ ਤੋਂ 5 ਸਾਲ ਪਹਿਲਾਂ ਨਹੀਂ ਸੀ ਸਿੱਖਿਆ। ਮੈਂ ਵੀ ਦੁਖੀ ਜ਼ਿਆਦਾ ਰਹਿੰਦਾ ਸੀ, ਅੱਜ ਐ ਹੋ ਗਿਆ, ਹੁਣ ਐ ਹੋ ਗਿਆ, ਹੁਣ ਏਦਾਂ ਹੋ ਗਿਆ, ਏਦਾਂ ਨਾ ਹੋ ਜੇ, ਐ ਨਾ ਹੋ ਜੇ, ਐ ਨਾ ਹੋ ਜੇ, ਪਰ ਦਿਮਾਗ ਤੇ ਸੱਟਾਂ ਵੱਜਦੀਆਂ ਰਹੀਆਂ, ਵੱਜਦੀਆਂ ਰਹੀਆਂ, ਵੱਜਦੀਆਂ ਰਹੀਆਂ, ਵੱਜਦੀਆਂ ਰਹੀਆਂ। ਹੁਣ ਪਤਾ ਕੀ ਕਹੀਦਾ? ਉਹ ਚੱਲੇ ਤੇ ਚੱਲਦਾ ਹੀ ਰਹਿੰਦਾ, ਜਿਵੇਂ ਨਾ ਜਿਮ ਚ ਸੱਟਾਂ ਵੱਜ ਵੱਜ ਕੇ ਸਰੀਰ ਦੇ ਮਸਲ ਬਣ ਜਾਂਦੇ ਹੈ, ਦਿਮਾਗ ਵੀ ਤੁਹਾਡਾ ਠੋਕਰਾਂ ਖਾ 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 ਕੇ ਇੱਕ ਦਿਨ ਤਕੜਾ ਹੋ ਜਾਂਦਾ। ਪਰ ਇੱਕ ਪ੍ਰੋਬਲਮ ਹੈ ਤੁਹਾਡੀ ਵੀ ਸਾਡੀ ਵੀ, ਉਹ ਕਿਹੜੀ ਹੈ? ਅਸੀਂ ਇਹ ਕਹਿੰਦੇ ਹਾਂ, ਸਾਨੂੰ ਧਰਮ ਇਹ ਸਿਖਾ ਰਿਹਾ ਹੈ ਕਿ ਦੁੱਖਾਂ ਤੋਂ ਬਚੋ। ਜ਼ਿਆਦਾਤਰ ਲੋਕ ਗੁਰਦੁਆਰਿਆਂ ਚ ਪਤਾ ਕਿਉਂ ਜਾਂਦੇ ਨੇ? ਮਹਾਰਾਜ ਸਾਡੇ ਤੇ ਦੁੱਖ ਨਾ ਆਵੇ। ਪਰ ਪੰਗਾ ਇਹ ਹੈ, ਚੜ੍ਹਦੀ ਕਲਾ ਚ ਰਹਿਣ ਦਾ ਪ੍ਰੋਸੈਸ ਹੀ ਦੁੱਖ ਹੈ, ਤਕਲੀਫਾਂ ਨੇ। ਇਹ ਗੱਲ ਨੋਟ ਕਰੋ, ਪ੍ਰੋਸੈਸ ਹੀ ਇਹ ਹੈ। ਹੁਣ ਸਾਡੀ ਸਾਨੂੰ ਇਹ ਦੱਸਿਆ ਜਾਂਦਾ ਵੀ ਦੁੱਖਾਂ ਤੋਂ ਦੁੱਖ ਨਾ ਆਉਣ, ਤੂੰ ਗੁਰਦੁਆਰੇ ਤਾਂ ਜਾ ਵੀ ਅਰਦਾਸ ਕਰ, ਮੰਦਰ ਚ ਹਿੰਦੂ ਜਾਣ, ਮਸਜਿਦ ਵਿੱਚ ਮੁਸਲਮਾਨ ਜਾਣ, ਵੀ ਦੁੱਖ ਤੋਂ ਬਚਾ ਲੈ ਬਾਬਾ, ਦੁੱਖ ਤੋਂ ਬਚਾ ਲੈ ਬਾਬਾ, ਦੁੱਖ ਤੋਂ ਬਚਾ ਲੈ। ਅਸਲ ਵਿੱਚ ਚੜ੍ਹਦੀ ਕਲਾ ਵਿੱਚ ਰਹਿਣ ਲਈ ਸਭ ਤੋਂ ਵੱਧ ਹੈਲਪ ਹੀ ਦੁੱਖ ਕਰਦਾ, ਤਕਲੀਫਾਂ ਕਰਦੀਆਂ ਨੇ, ਇਹ ਦੁੱਖ ਹੀ ਨੇ ਜਿਹੜਾ ਦੁੱਖ ਦਾਰੂ ਬਣਦਾ। ਜਿੰਨੀਆਂ ਤਕਲੀਫਾਂ ਜ਼ਿਆਦਾ ਬੰਦੇ ਤੇ ਆਉਂਦੀਆਂ ਹੈ, ਉਨਾ ਹੀ ਉਹਦੇ ਬ੍ਰੇਨ ਦੇ ਮਸਲ ਜ਼ਿਆਦਾ ਬਣਦੇ ਹੈ, ਹਿੱਟ ਕਰਦੇ ਨੇ ਹਰ ਚੀਜ਼। ਇੱਕ ਹੋਰ ਤਕਲੀਫ ਆ ਗਈ, ਹੋਰ ਤਕੜਾ ਹੋ ਗਿਆ, ਅੱਛਾ ਹੋਰ ਤਕਲੀਫ ਆ ਗਈ। ਵੇਖੋ, ਧਿਆਨ ਨਾਲ ਸਮਝੋ, ਪੜ੍ਹੇ ਲਿਖੇ ਹੋ, ਜਿਹੜੇ ਬੱਚੇ ਜਿਮ ਕਰਦੇ ਹੈ, ਬੋਡੀ ਨੂੰ ਨਾ ਜ਼ੋਰ ਨਾਲ ਤੋੜਦੇ ਆ, ਜਦੋਂ ਜਿਮ ਜਾਣਗੇ ਧੱਕਾ ਕਰਦੇ ਆ, ਤੇ ਬੋਡੀ ਪਤਾ ਕੀ ਕਹਿੰਦੀ? ਅੱਛਾ ਅੱਜ ਜ਼ਿਆਦਾ ਧੱਕਾ ਕੀਤਾ, ਅਗਲੇ ਦਿਨ ਉਹ ਹੋਰ ਫੁੱਲ ਜਾਂਦੀ ਵੀ ਹੁਣ ਕਰ ਧੱਕਾ, ਉਹ ਫਿਰ ਹੋਰ ਧੱਕਾ ਕਰਦਾ, ਉਹ ਹੋਰ ਫੁੱਲ ਜਾਂਦੀ ਹੈ, ਹੋਰ ਧੱਕਾ ਕਰਦਾ, ਹੋਰ ਫੁੱਲ ਜਾਂਦੀ ਹੈ। ਇਸੇ ਤਰ੍ਹਾਂ ਮਨ ਹੈ ਨਾ ਜਿਹੜਾ ਮਾਈਂਡ, ਜਦੋਂ ਇਹਦੇ ਤੇ ਸੱਟ ਵੱਜਦੀ, ਤਕਲੀਫ ਆਉਂਦੀ ਹੈ, ਇਹ ਓਨਾ ਹੀ ਤਕੜਾ ਹੋਈ ਜਾਂਦਾ, ਓਨਾ ਹੀ ਤਕੜਾ ਹੋਈ ਜਾਂਦਾ, ਓਨਾ ਹੀ ਤਕੜਾ ਹੋਈ ਜਾਂਦਾ। ਹੁੰਦਿਆਂ 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 ਇੱਕ ਦਿਨ ਫਿਰ ਜੋ ਮਰਜ਼ੀ ਹੋਈ ਜਾਵੇ, ਪਰਵਾਹ ਹੀ ਨਹੀਂ ਕਰਦਾ। ਇਹ ਉਸ ਪ੍ਰੋਸੈਸ ਚੋਂ ਫੋਲੋ ਕਰਕੇ ਲੰਘਣਾ ਪੈਂਦਾ, ਉਹਨੂੰ ਫੋਲੋ ਕਰਨਾ ਪੈਂਦਾ, ਉਹਦੇ ਚੋਂ ਗੁਜ਼ਰਨਾ ਪੈਂਦਾ। ਜਿਹੜੇ ਬੰਦਿਆਂ ਦੀ ਜ਼ਿੰਦਗੀ ਦੁੱਖਾਂ ਚ ਇੰਨੇ ਦੁੱਖ ਵੇਖੇ, ਉਹ ਛੱਡੋ ਹੁਣ ਕਿਹੜੀ ਪਰਵਾਹ, ਸੱਟਾਂ ਹੀ ਇੰਨੀਆਂ ਖਾ ਲਈਆਂ, ਇਦੂ ਵੱਧ ਸੱਟ ਕਿਹੜੀ ਬੱਚੇਗੀ, ਇੰਨੇ ਦੁੱਖ ਝੱਲ ਲਏ ਹੁਣ ਕੀ ਹੋਏਗਾ, ਸਭ ਕੁਝ ਹੋ ਗਿਆ। ਹੁਣ ਅਸੀਂ ਕਹਿੰਦੇ ਹਾਂ ਦੁੱਖ ਨਹੀਂ ਵੀਰੋ, ਗੁਰਦੁਆਰੇ ਜਾਣ ਦਾ ਮਤਲਬ ਇਹ ਨਹੀਂ ਸਾਨੂੰ ਦੁੱਖ ਨਾ ਆਉਣ। ਪਾਸ਼ਾ ਅਕਲ ਲੈਣੀ ਹੈ ਤੁਹਾਡੇ ਤੋਂ, ਤੁਹਾਡੇ ਸ਼ਬਦ ਪੜ੍ਹਨੇ ਨੇ, ਤੁਹਾਡੇ ਸ਼ਬਦ ਸੁਣਨੇ ਨੇ, ਤਾਂ ਜੋ ਦੁੱਖਾਂ ਦੇ ਅੱਗੇ ਖੜ ਸਕਾਂ ਵੀ ਆ ਜਾਓ ਬਈ, ਮੁਸੀਬਤਾਂ ਦੇ ਅੱਗੇ ਮੈਂ ਖੜ ਸਕਾਂ, ਆ ਜਾਓ ਬਈ। ਇੱਥੇ ਆਇਆ ਸੀ ਨਾ ਉਹ ਆਪਣਾ ਮਤਲਬ ਇਹ ਏਰੀਏ ਚ ਹੜ ਆ ਗਿਆ, ਆਪਾਂ ਪੰਜਾਬੀ ਚ ਕਹਿ ਲਓ ਹੜ ਆ ਗਿਆ ਸਾਡੇ ਇੱਥੇ। ਹੁਣ ਪਹਿਲੀ ਵਾਰੀ ਆਇਆ ਤੇ ਗੱਲ ਕੁਝ ਹੋਰ ਸੀ, ਮਾਫ਼ ਕਰਨਾ ਦੂਜੀ ਵਾਰੀ ਨਾ ਆਵੇ ਮੈਂ ਇਹ ਨਹੀਂ ਕਹਿ ਰਿਹਾ, ਪਰ ਜੇ ਆਵੇ ਹੁਣ ਤਿਆਰੀ ਵਧੂ ਕਿ ਨਹੀਂ ਵਧੂ? ਪਹਿਲਾਂ ਜਿੰਨਾ ਦੁੱਖ ਲੱਗੂ ਨਹੀਂ ਲੱਗਣਾ, ਕਿਉਂਕਿ ਪਤਾ ਲੱਗ ਗਿਆ, ਹਿਸਾਬ ਆ ਗਿਆ, ਹੁਣ ਪਤਾ ਲੱਗ ਗਿਆ ਵੀ ਹੁਣ ਕੀ ਹੋਣਾ, ਕਰ ਲਓ ਹੁਣ ਕੀ ਹੋ ਜਾਏਗਾ। ਮਤਲਬ ਇਸੇ ਤਰ੍ਹਾਂ ਦੁੱਖ ਤਕਲੀਫਾਂ ਨਿੱਕੀਆਂ 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 ਫੇਸ ਕਰਦੇ ਹਾਂ। ਮੈਂ ਖੜਾ, ਇੱਕ ਦੁੱਖ ਅੱਗੇ ਖੜੇ, ਫਿਰ ਦੂਜਾ ਆਇਆ ਉਹਦੇ ਅੱਗੇ ਖੜ ਗਏ, ਫਿਰ ਤੀਜਾ ਆਇਆ, ਦੁੱਖ ਛੋਟੇ ਹੁੰਦੇ ਜਾਣਗੇ, ਤੇਰੀ ਸ਼ਖਸੀਅਤ ਵੱਡੀ ਹੁੰਦੀ ਜਾਏਗੀ। ਜੇ ਡਰ ਗਿਆ ਫਿਰ ਤੇਰੀ ਸ਼ਖਸੀਅਤ ਛੋਟੀ ਹੁੰਦੀ ਜਾਏਗੀ, ਤਕਲੀਫਾਂ ਵੱਡੀਆਂ ਵੱਡੀਆਂ ਹੋ ਜਾਣਗੀਆਂ, ਨਿੱਕੀ ਦੀ ਤਕਲੀਫ ਵੀ ਵੱਡੀ ਸਾਰੀ ਹੋ ਜਾਏਗੀ, ਨਿੱਕੀ ਦੀ ਤਕਲੀਫ। ਮੁੰਡਾ ਆ ਸਾਡਾ ਆ ਥੋੜੇ ਦਿਨ ਪਹਿਲਾਂ ਮੂਸੇ ਵਾਲੇ ਦੀ ਮੌਤ ਹੋਈ, ਕਿੰਨਾ ਦੁੱਖ ਲੱਗਦਾ ਜੇ ਵੀ ਉਹਦਾ ਨਾਂ ਲੈ ਕੇ ਆਉਣ ਲੱਗਦਾ, ਉਹਦੀ ਮੌਤ, ਮੌਤ ਸ਼ਬਦ ਕਹਿਣਾ ਵੀ ਔਖਾ ਲੱਗਦਾ ਉਹਦੇ ਨਾਂ ਨਾਲ। ਮੈਂ ਤੁਹਾਨੂੰ ਦੱਸਦਾ ਵੀ ਉਹ ਮੰਨ ਲਓ ਮੁੰਡਾ 18-28 ਸਾਲ ਦੀ ਹੁਣ ਮੌਤ ਹੀ ਹੋ ਗਈ, ਮੰਨ ਲਓ ਉਹਦੀ 21-22 ਸਾਲ ਦੇ ਮੁੰਡੇ ਦੀ ਉਹਦੀ ਚੜ੍ਹਾਈ ਹੋਈ, ਇੱਕਦਮ ਇੰਨੀ ਚੜ੍ਹਾਈ ਹੋਈ, ਉਹ ਜਦੋਂ ਉਹਦੀ ਚੜ੍ਹਾਈ ਹੋਈ ਉਹਦਾ ਨਾਲ ਹੀ ਵਿਰੋਧ ਸ਼ੁਰੂ ਹੋ ਗਿਆ, ਪਰ ਉਹ ਸਟਰੋਂਗ ਬਣ ਗਿਆ, ਫਿਰ ਉਹਦਾ ਹੋਰ ਵਿਰੋਧ ਹੁੰਦਾ ਰਿਹਾ, ਉਹ ਹੋਰ ਸਟਰੋਂਗ ਬਣ ਗਿਆ, ਭੀੜ ਤੋਂ ਅਲੱਗ ਹੋ ਗਿਆ, ਸਾਰੇ ਉਹਦੇ ਵਿਰੁੱਧ ਹੋ ਗਏ, ਪਰ ਉਹ ਸਟਰੋਂਗ ਰਿਹਾ, ਸਟਰੋਂਗ ਰਿਹਾ। ਜਿਹੜੇ ਬੰਦੇ ਅੱਜ ਉਹਦੇ ਘਰੇ ਜਾ ਕੇ ਰੋਂਦੇ ਆ ਨਾ, ਉਸੇ ਮਾਂ ਪਿਓ ਤੋਂ ਮਾਫੀਆਂ ਮੰਗਾਉਂਦੇ ਸੀ, ਤੂੰ ਐਂ ਕਿਉਂ ਬੋਲਦਾ, ਤੂੰ ਐਂ ਕਿਉਂ ਬੋਲਦਾ, ਇਹ ਬੰਦਾ ਵਿਗਾੜਦਾ, ਇਹ ਐਂ ਕਰਦਾ, ਇਹ ਐਂ ਕਰਦਾ, ਹਥਿਆਰਾਂ ਦੇ ਗੀਤ ਗਾਉਂਦਾ, ਹਥਿਆਰਾਂ ਨੂੰ ਪ੍ਰਮੋਟ ਤੁਸੀਂ ਗੁਰਦੁਆਰਾ। ਮੈਂ ਪਿੱਛੇ ਜੇ ਬੋਲਿਆ ਮੂਸੇਵਾਲਾ ਜਿਉਂਦਾ ਸੀ, ਮੈਂ ਉਦਣ ਬੋਲਿਆ, ਮੈਂ ਕਿਹਾ ਇਹ ਮੂਸੇਵਾਲਾ ਜੇ ਚੋਲਾ ਲਵੇ ਪਾ, ਬੱਗ ਲਵੇ ਗੋਲ ਬੰਨ, ਤੇ ਇਹੀ ਹਥਿਆਰਾਂ ਦੀਆਂ ਗੱਲਾਂ ਗੁਰਦੁਆਰੇ ਜਾ ਕੇ ਢੱਡ ਸਾਰੰਗੀ ਨਾਲ ਕਰੇ, ਫਿਰ ਕਿਸੇ ਨੇ ਕੁਝ ਨਹੀਂ ਕਹਿਣਾ। ਹੁਣ ਕਰਦਾ ਹੁਣ ਇਹ ਬੰਦਾ ਮਾੜਾ ਕਰ ਰਿਹਾ, ਧਰਮ ਦਾ ਚੋਲਾ ਪਾ ਕੇ ਕਰ ਲਓ ਫਿਰ ਕੋਈ ਕੁਛ ਨਹੀਂ ਕਹਿੰਦਾ। ਹਥਿਆਰਾਂ ਨੂੰ ਪ੍ਰਮੋਟ ਕਰੋਗੇ ਫਿਰ ਕੋਈ ਕੁਛ ਨਹੀਂ ਕਹਿੰਦਾ, ਪਰ ਜੇ ਤੁਸੀਂ ਧਰਮ ਦਾ ਚੋਲਾ ਪਾ ਲਓ ਫਿਰ ਠੀਕ ਹੈ, ਫਿਰ ਕੋਈ ਖਤਰਾ ਨਹੀਂ। ਜਿੰਨੇ ਦੁਨੀਆਂ ਦੇ ਪੁੱਠੇ ਕੰਮ ਕਰਨੇ ਹੁਣ ਧਰਮ ਦਾ ਚੋਲਾ ਪਾ ਕੇ ਕਰ ਲਓ, ਸਭ ਹੋ ਜਾਂਦੇ ਨੇ। ਮੈਂ ਕਿੰਨੀ ਵਾਰੀ ਗੱਲ ਕੀਤੀ ਹੈ, ਮੁੰਡੇ ਸਾਡੇ ਇੱਥੇ ਭੰਗ ਵਿਕਦੀ ਹੈ, ਤੁਹਾਡੇ ਕੈਨੇਡਾ ਚ ਲੀਗਲ ਹੈ ਕਿ ਇੱਥੇ ਨਹੀਂ? ਇੱਥੇ ਭੰਗ ਲੀਗਲ ਹੈ। ਤੇ ਮੇਰੀ ਉਹ ਭੈਣੋ ਮੈਨੂੰ ਇਹ ਦੱਸੋ, ਤੁਸੀਂ ਕਹਿੰਦੀਆਂ ਵੀ ਤੁਹਾਡੇ ਬੱਚੇ ਕਦੇ ਭੰਗੀ ਬਣਨ, ਕੋਈ ਸੋਚ ਸਕਦਾ? ਕੋਈ ਭੈਣ ਨਹੀਂ ਕਹਿ ਸਕਦੀ, ਕੋਈ ਮਾਂ ਨਹੀਂ ਕਹਿ ਸਕਦੀ, ਕੋਈ ਬੰਦਾ ਕਹਿ ਸਕਦਾ ਸਾਡਾ ਬੱਚਾ ਭੰਗੀ ਬਣੇ? ਪਰ ਸਾਡਿਆਂ ਤਖਤਾਂ ਦੇ ਉੱਤੇ ਹੋਲਿਆਂ ਮਹੱਲਿਆਂ ਤੇ ਸਰੇਆਮ ਸ਼ਰੇਆਮ ਭੰਗਾਂ ਰਗੜੀਆਂ ਜਾਂਦੀਆਂ ਕਿ ਨਹੀਂ? ਰਗੜੀਆਂ ਜਾਂਦੀਆਂ, ਲੋਕ ਭੰਗ ਪੀਂਦੇ ਆ, ਤੇ ਉਹਦਾ ਵਿਰੋਧ ਕਰਦਾ ਕੋਈ? ਕੋਈ ਵਿਰੋਧ ਨਹੀਂ ਕਰਦਾ। ਕੈਨੇਡਾ ਵਾਲੇ ਕਹਿੰਦੇ ਆ ਸਾਡੇ ਲੀਗਲ ਹੈ। ਮੈਂ ਤੁਹਾਨੂੰ ਦੱਸਾਂ ਸਾਡੇ ਪੰਜਾਬ ਦੇ ਵਿੱਚ, ਸਾਡੇ ਧਰਮ ਦੇ ਵਿੱਚ ਇਹ ਤੇ ਕਈ ਸੌ ਸਾਲਾਂ ਤੋਂ ਲੀਗਲ ਹੈ, ਸਾਰਾ ਕੁਛ ਹੀ ਲੀਗਲ ਹੈ ਉੱਥੇ ਧਰਮ ਦੇ ਨਾਂ ਤੇ। ਉਦਾਂ ਨਹੀਂ ਹੈ, ਉਦਾਂ ਉਦਾਂ ਮਾੜੀ ਹੈ, ਪਰ ਉਦਾਂ ਵੇਖੋ ਧਰਮ ਦੇ ਨਾਂ ਦੇ ਉੱਤੇ ਜੇ ਸਾਡੇ ਪਿੰਡਾਂ ਦੇ ਵਿੱਚ ਲੋਕ ਭੰਗ ਪੀਣ, ਮੁੰਡੇ ਕਹਿਣਗੇ ਭੰਗੀ, ਪਰ ਜੇ ਚੋਲਾ ਪਾ ਕੇ ਕਹਿਣਗੇ ਲੋਰ ਚੜਿਆ ਜੀ ਇਹ ਤੇ ਫੌਜਾਂ ਨੇ ਜੀ ਇਹ ਤੇ ਮਸਤੀ ਚੜੀ ਹੈ, ਉਦੋਂ ਫਿਰ ਕੀ ਕਹਿਣਗੇ? ਇੱਦਾਂ। ਅੱਛਾ ਜੇ ਤਲਵਾਰਾਂ ਫੜ ਕੇ ਸਾਡੇ ਪਿੰਡਾਂ ਚ ਮੁੰਡੇ ਗੇੜੇ ਦਿੰਦੇ ਫਿਰਨਗੇ, ਫਿਰ ਕਹਿਣਗੇ ਗੁੰਡਾਗਰਦੀ ਕਰਦੇ ਐ, ਪਰ ਜੇ ਚੋਲੇ ਪਾ ਕੇ ਤਲਵਾਰਾਂ ਫੜ ਕੇ ਭੱਜੇ ਫਿਰੋ ਫਿਰ ਕਹਿਣਗੇ ਗੁਰੂ ਕੀ ਫੌਜ ਫਿਰਦੀ ਐ, ਫਿਰ ਕੋਈ ਖਤਰਾ ਨਹੀਂ, ਫਿਰ ਸਭ ਕੁਛ ਲੀਗਲ ਹੋ ਜਾਂਦਾ, ਫਿਰ ਸਾਰਾ ਕੁਝ ਠੀਕ ਹੋ ਜਾਂਦਾ। ਤੁਸੀਂ ਕੱਪੜੇ ਦੂਜੇ ਪਾ ਕੇ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰ ਲਓ, ਖਲਾਰਾ ਪੈ ਜਾਂਦਾ, ਪਰ ਜੇ ਤੁਸੀਂ ਚੋਲੇ ਪਾ ਕੇ ਦਮਾਲੇ ਬੰਨ ਕੇ ਕਬਜ਼ੇ ਵੀ ਕਿਸੇ ਦੀ ਜ਼ਮੀਨ ਤੇ ਕਰ ਲਓ ਤਾਂ ਵੀ ਕੋਈ ਕੁਛ ਨਹੀਂ ਬੋਲਦਾ। ਫਿਰ ਤੇ ਲਾਇਸੈਂਸ ਬਣ ਗਿਆ ਸਾਡੇ ਲਈ ਧਰਮ ਦੇ ਨਾਂ ਦੇ ਉੱਤੇ ਮਾਫ ਕਰਨਾ। ਲੋਕਾਂ ਦੇ ਬਲਾਤਕਾਰ ਤੱਕ ਕੀਤੇ। ਪੁਰਾਣੇ ਸਮਿਆਂ ਦੇ ਵਿੱਚ ਪੁਜਾਰੀ ਜਿਹੜੇ ਸੀ ਨਾ, ਉਹ ਕਹਿੰਦੇ ਸੀ, ਵੇਖੋ ਗੱਲ ਕਿੱਦਾਂ ਦੀ ਹੈ, ਵੀ ਔਰਤ ਜਿਹੜੀ ਹੈ ਉਹ ਪਹਿਲੀ ਰਾਤ ਪੁਜਾਰੀ ਕੋਲ ਰਹੇਗੀ, ਫਿਰ ਆਪਣੇ ਘਰ ਵਾਲੇ ਕੋਲ ਜਾਏਗੀ। ਤੇ ਸੁਣੋ, ਉਹਨੂੰ ਕਹਿੰਦੇ ਸੀ ਦੇਵਦਾਸੀ। ਮੇਰੇ ਵਿੱਚ ਉਹ ਕਹਿੰਦਾ ਸੀ ਦੇਵਤਾ ਪ੍ਰਵੇਸ਼ ਕਰਦਾ ਹੈ, ਪੁਜਾਰੀ ਕਹਿੰਦਾ ਸੀ ਮੇਰੇ ਚ ਦੇਵਤਾ ਆਉਂਦਾ ਹੈ ਪ੍ਰਵੇਸ਼ ਕਰਦਾ ਹੈ, ਤੇ ਮੇਰਾ ਤੇਰੇ ਨਾਲ ਸੌਣਾ, ਮੈਂ ਸ਼ਬਦ ਮਾਫ ਕਰਕੇ ਮੈਨੂੰ ਮਾਫੀ ਦੇਣਾ, ਮੇਰਾ ਔਰਤ ਨਾਲ ਸੌਣਾ ਮਾੜਾ ਨਹੀਂ ਕਿਉਂਕਿ ਮੈਂ ਨਹੀਂ ਸੁੱਤਾ, ਅਸਲ ਚ ਕੌਣ ਸੁੱਤਾ ਹੈ ਦੇਵਤਾ, ਤੇ ਇਹ ਬਲਾਤਕਾਰ ਨਹੀਂ ਤੇ ਹੋਰ ਕੀ ਸੀ। ਤੇ ਸਾਊਥ ਇੰਡੀਆ ਦੇ ਵਿੱਚ ਅਜੇ ਤੱਕ ਹੁਣ ਵੀ ਪਤਾ ਕੀ ਕਰਦੇ ਨੇ ਪੁਜਾਰੀ, ਇੰਨੀ ਕੁ ਪ੍ਰਥਾ ਰਹਿ ਗਈ ਹੁਣ ਉਵੇਂ ਨਹੀਂ ਕਰਦੇ, ਔਰਤ ਜਿਹੜੀ ਹੈ ਪੁਜਾਰੀ ਦੀ ਗੋਦ ਵਿੱਚ ਬੈਠਦੀ ਹੈ, ਪਹਿਲਾਂ ਉਹਦੀ ਗੋਦ ਚ ਬਹਿ ਜਾਂਦੀ ਹੈ, ਫਿਰ ਉਸ ਤੋਂ ਬਾਅਦ ਉਹ ਆਪਣੇ ਘਰ, ਕਿਉਂਕਿ ਹੁਣ ਮੀਡੀਆ ਆ ਗਿਆ, ਦੁਨੀਆ ਬਹੁਤ ਤੇਜ਼ ਹੋ ਗਈ। ਆਹ ਕੁਝ ਕਾਹਦੇ ਨਾਂ ਤੇ ਹੁੰਦਾ ਸੀ? ਧਰਮ ਦੇ ਨਾਂ ਤੇ। ਜਿਹੜੀ ਗੁੰਡਾਗਰਦੀ ਨਹੀਂ ਕਿਸੇ ਹਿਸਾਬ ਚ ਆਉਂਦੀ ਉਹ ਧਰਮ ਦੇ ਨਾਂ ਤੇ ਹੋ ਜਾਂਦੀ ਹੈ। ਇਹ ਸਿਸਟਮ ਹੈ ਇੱਥੇ। ਪਰ ਹੁਣ ਮੇਰੀ ਗੱਲ ਸੁਣੋ, ਜਦੋਂ ਤੁਸੀਂ ਬੋਲਣਾ ਹੈ ਇਹਨਾਂ ਗੱਲਾਂ ਦੇ ਵਿਰੁੱਧ, ਤੇ ਡਰ ਕਾਹਦਾ ਲੱਗਦਾ ਹੈ? ਗੁੰਡਾਗਰਦੀ ਦਾ। ਆ ਹੁਣ ਮੂਸੇ ਵਾਲਾ ਮਰਿਆ, ਮੈਨੂੰ ਤੁਸੀਂ ਜਵਾਬ ਦਿਓ, ਕਿੰਨੇ ਗਾਉਣ ਵਾਲਿਆਂ ਨੇ ਆਵਾਜ਼ ਉਠਾਈ ਹੈ ਵੀ ਇਹ ਤੇ ਬੜੀ ਗੁੰਡਾਗਰਦੀ, ਅਸੀਂ ਤੇ ਆਵਾਜ਼ ਉਠਾਵਾਂਗੇ, ਸਾਰੇ ਗਾਉਣ ਵਾਲੇ ਇਕੱਠੇ ਹੋ ਕੇ ਕਹਿਣ ਵੀ ਅਸੀਂ ਤੇ ਗੱਲ ਕੀਤੀ ਕਿਸੇ ਨੇ? ਕਿਉਂ ਨੀ ਕਰਦੇ? ਡਰ ਲੱਗਦਾ, ਕਿਉਂਕਿ ਉਧਰਲੇ ਪਾਸੇ ਵੱਡੇ ਬੰਦੇ ਹੈ, ਡਰ ਲੱਗਦਾ ਗੋਲੀ ਨਾ ਮਾਰ ਦੇਣ। ਤੇ ਮਾਫ ਕਰਨਾ, ਜੇ ਆਪਾਂ ਅੱਜ ਵੱਡੀਆਂ ਵੱਡੀਆਂ ਸਟੇਜਾਂ ਛੱਡ ਕੇ ਖੇਤਾਂ ਚ ਬੈਠੇ ਆ ਨਾ, ਅਸੀਂ ਵੀ ਇਹਨਾਂ ਦੇ ਵਿਰੁੱਧ ਬੋਲਣ ਕਰਕੇ ਹੈ। ਆ ਗੱਲਾਂ ਜਦੋਂ ਕਹਿੰਦੇ ਆ ਨਾ ਵੀ ਗੁੰਡਾਗਰਦੀ ਹੋਈ ਹੈ, ਭਾਵੇਂ ਚੋਲੇ ਪਾ ਕੇ ਕਰੋ, ਭਾਵੇਂ ਜਿਵੇਂ ਮਰਜ਼ੀ ਕਰੋ, ਬੰਦਾ ਮਾਰਨਾ ਤੇ ਗਲਤੀ ਹੈ, ਭਾਵੇਂ ਚੋਲਾ ਪਾ ਕੇ ਮਾਰੋ, ਭਾਵੇਂ ਉੱਦਾਂ ਮਾਰੋ। ਤੁਸੀਂ ਦੱਸੋ, ਸ਼ਰੇਆਮ ਗੱਡੀਆਂ ਰੋਕ ਕੇ ਬੰਦਾ ਮਾਰਿਆ, ਸਾਰੀਆਂ ਪਾਰਟੀਆਂ ਕਹਿੰਦੀਆਂ ਬੜਾ ਮਾੜਾ ਕੀਤਾ ਗੁੰਡਿਆਂ ਨੇ, ਕਹਿੰਦੇ ਆ ਰਾਜਨੀਤਿਕ ਬੰਦੇ, ਜਿੱਦਣ ਮੇਰਾ ਬੰਦਾ ਮਾਰਿਆ ਸੀ ਏਦਾਂ ਹੀ ਗੱਡੀ ਉਦੋਂ ਲਾਈ ਸੀ ਅੱਗੇ, 200 ਫਾਇਰ ਕੀਤਾ ਸੀ, ਮੈਂ ਅਗਲੀ ਸੀਟ ਤੇ ਨਹੀਂ ਸਾਂ, ਮੈਂ ਪਿਛਲੀ ਸੀਟ ਤੇ ਸਾਂ, ਅਗਲੀ ਸੀਟ ਵਾਲਾ ਬੰਦਾ ਮਾਰਤਾ, ਤੇ ਕਤਲ ਤੇ ਫਿਰ ਕਤਲ ਹੀ ਸੀ। ਅੱਛਾ ਕਿੰਨੇ ਅੱਜ ਮੂਸੇ ਵਾਲਾ ਕਿੰਨੇ ਮਾਰਿਆ? ਕੀ ਕਹਿੰਦੇ ਆ ਭਲਾ? ਗੈਂਗਸਟਰਾਂ ਨੇ ਮਾਰਿਆ। ਕੀ ਕਹਿੰਦੇ ਆ ਭਲਾ? ਗੈਂਗਸਟਰਾਂ ਨੇ ਮਾਰਿਆ। ਅੱਛਾ ਤੇ ਜਦੋਂ ਸਾਡੇ ਵਾਲਾ ਮਾਰਿਆ ਸੀ ਉਦੋਂ ਸਰਕਾਰ ਪਤਾ ਮੈਨੂੰ ਆ ਕੇ ਕੀ ਕਹਿੰਦੀ ਸੀ? ਚਲੋ ਜਾ ਕੇ ਮਾਫੀ ਮੰਗੋ, ਇਹ ਉਹ ਵੀ ਗੁਰੂ ਦੇ ਸਿੱਖ, ਤੁਸੀਂ ਵੀ ਗੁਰੂ ਦੇ ਸਿੱਖ। ਉਦੋਂ ਕਿਸੇ ਨੇ ਗੈਂਗਸਟਰ ਨਹੀਂ ਕਿਹਾ, ਗੁੰਡੇ ਨਹੀਂ ਕਿਹਾ। ਪਤਾ ਗੁੰਡੇ ਕਿਉਂ ਨਹੀਂ ਕਿਹਾ? ਕਿਉਂਕਿ ਚੋਲੇ ਪਾਏ ਹੋਏ ਸੀ, ਚੋਲਾ ਢੱਕ ਲੈਂਦਾ, ਸਾਰਾ ਕੁਝ ਢੱਕ ਲੈਂਦਾ। ਤੇ ਮੈਂ ਤੁਹਾਨੂੰ ਗੱਲ ਪਤਾ, ਆਪਾਂ ਚਲੋ ਉਹ ਗੱਲ ਇੱਕ ਕਰ ਰਹੇ ਹਾਂ ਜਿਹੜੀ, ਉਹਨੂੰ ਸਮਝੋ। ਜੇ ਮੂਸੇ ਵਾਲੇ ਵਰਗੇ ਨੂੰ ਨਾ ਨਿੱਕੇ ਨਿੱਕੇ ਬੱਚੇ ਵੀ ਪਿਆਰ ਕਰਦੇ ਹੈ, ਉਹ ਤਾਂ ਕਰਦੇ ਹੈ, ਉਹ ਬੰਦਾ ਸਟੈਂਡ ਵਾਲਾ ਸੀ, ਉਹ ਡਰਦਾ ਨਹੀਂ ਸੀ। ਜਿਹੜਾ ਸਟੈਂਡ ਵਾਲਾ ਬੰਦਾ ਹੁੰਦਾ ਹੈ ਉਹਨੂੰ ਵੇਖ ਕੇ ਜੋਸ਼ ਆਉਂਦਾ, ਗਾਣਿਆਂ ਚ ਜੋਸ਼ ਨਹੀਂ ਹੁੰਦਾ, ਸਟੈਂਡ ਚ ਜੋਸ਼ ਹੁੰਦਾ ਹੈ। ਏਦਾਂ ਦੇ ਗਾਣੇ ਤੇ ਹੋਰ ਵੀ ਗਾਇਕਾਂ ਨੇ ਬਥੇਰੇ ਗਾਏ ਹੈ, ਪਰ ਉਹ ਬੰਦਾ ਤਾਂ ਲੋਕਾਂ ਨੂੰ ਵਧੀਆ ਲੱਗਦਾ ਸੀ ਵੀ ਸਟੈਂਡ ਲੈਂਦਾ, ਜਦੋਂ ਗੱਲ ਕਰਦਾ ਹੈ ਗੱਲ ਤੇ ਖੜਦਾ ਹੈ, ਵਧੀਆ ਬੰਦਾ ਤਾਂ ਲੱਗਦਾ ਹੁੰਦਾ ਹੈ, ਸਟੈਂਡ ਲੈਂਦਾ ਹੈ। ਗੁਰੂ ਗੋਬਿੰਦ ਸਿੰਘ ਨਾਲ ਲੋਕਾਂ ਤਿਆਂ ਪਿਆਰ ਕੀਤਾ, ਕਹਿੰਦੇ ਸੀ ਇਹ ਬਾਜਾਂ ਵਾਲਾ ਪਾਤਸ਼ਾਹ ਸਟੈਂਡ ਲੈਂਦਾ ਹੈ, ਜਿਹੜੀ ਗੱਲ ਕਹਿਤੀ ਕਹਿਤੀ, ਜਿੱਥੇ ਖੜ ਗਏ ਉੱਥੇ। ਉਹ ਬੰਦਾ ਭੀੜਾਂ ਤੋਂ ਵੱਖਰਾ ਦਿਸਦਾ ਹੁੰਦਾ ਹੈ, ਉਹ ਸਾਰਿਆਂ ਨੂੰ ਪਿਆਰਾ ਲੱਗਦਾ ਹੁੰਦਾ ਹੈ। ਤੇ ਮੈਂ ਉਹ ਮੂਸੇ ਵਾਲੇ ਨੂੰ ਮਿਲਿਆ, ਮੈਂ ਕਿਹਾ ਵੀ ਤੇਰੇ ਵੀ ਵਿਰੋਧ ਹੁੰਦਾ ਹੀ ਰਹਿੰਦਾ, ਕਿਵੇਂ ਲੱਗਦਾ? ਉਹ ਮੈਨੂੰ ਕਹਿੰਦਾ ਤੁਸੀਂ ਦੱਸੋ ਵੀ ਤੁਹਾਨੂੰ ਕਿਵੇਂ ਲੱਗਦਾ। ਮੈਂ ਇਹਨੂੰ ਕਿਹਾ, ਮੈਂ ਕਿਹਾ ਮੈਨੂੰ ਤੇ ਚਲੋ ਫਿਰ ਵੀ 24 ਸਾਲ ਹੋ ਗਏ, 24 ਸਾਲ ਬਹੁਤ ਹੋ, ਮੈਂ ਕਿਹਾ ਮੈਨੂੰ 24 ਸਾਲ ਹੋ ਗਏ ਇਸ ਲਾਈਨ ਚ। ਕਹਿੰਦਾ ਜੀ ਤੁਹਾਨੂੰ ਵੀ ਤਾਂ ਪਤਾ ਹੀ ਹੈ, ਤੁਹਾਨੂੰ ਵੀ ਕਿੱਦਾਂ ਲੱਗਦਾ? ਕਹਿੰਦਾ ਮੈਂ ਕਿਹਾ ਹੁਣ ਬਸ ਤੇਰਾ ਮਨ ਕਿਵੇਂ ਮੰਨ ਲਓ? ਕਹਿੰਦਾ ਕਾਇਮ ਰਹੀ ਦਾ, ਮੈਂ ਬਹੁਤੀ ਪਰਵਾਹ ਜੀ ਕਰਦਾ ਨੀ। ਕਹਿੰਦਾ ਬੇਪਰਵਾਹ ਰਹਿੰਦਾ। ਉਹ ਕਾਇਮ ਹੋ ਗਿਆ ਸੀ, ਸੱਟਾਂ ਖਾ ਖਾ ਕੇ ਬੰਦਾ ਕਾਇਮ ਹੋ ਗਿਆ। ਅਸੀਂ ਕਹਿੰਦੇ ਸਾਨੂੰ ਕੋਈ ਸੱਟ ਵੱਜਿਆ ਹੀ ਨਾ। ਮੈਂ ਤੁਹਾਨੂੰ ਗੱਲ ਦੱਸਾਂ, ਇੱਕ ਆ ਜਿਹੜੇ ਇੱਥੇ ਸਟੂਡੈਂਟ ਆਏ ਹੈ, ਇੱਕ ਬੀਬੀ ਆਈ ਸੀ, ਘਰ ਵਾਲਾ ਆਇਆ ਸੀ, ਉਹ ਬੀਬੀ ਮਗਰ ਵਿਆਹ ਕੇ ਆ ਗਈ ਸੀ, ਪਰ ਜਿਨ੍ਹਾਂ ਨੇ ਇੱਥੇ ਸਟਰਗਲ ਕੀਤਾ ਉਹ ਜ਼ਿਆਦਾ ਸਟਰੋਂਗ ਬਣਨਗੇ ਆਉਣ ਵਾਲੇ ਸਮੇਂ ਵਿੱਚ, ਜਿਹੜੇ ਬੱਚੇ ਹੁਣ ਸਟਰਗਲ ਕਰ ਰਹੇ ਹੈ, ਜਿਨ੍ਹਾਂ ਨੇ ਜੀਰੋ ਤੋਂ ਸ਼ੁਰੂ ਕੀਤਾ, ਜ਼ਿਆਦਾ ਸਟਰਗਲ ਕੀਤਾ, ਜਿੰਨਾ ਸਟਰਗਲ ਕਰਦੇ ਆ, ਜਿੰਨਾ ਇਹਨੂੰ ਇਹਨੂੰ ਸੱਤਾਂ ਵੱਜਦੀਆਂ ਨਾ, ਓਨਾ ਹੀ ਬੰਦਾ ਕਾਇਮ ਹੁੰਦਾ। ਤਾਂ ਕਰਕੇ ਚੜ੍ਹਦੀ ਕਲਾ ਚ ਰਹਿਣਾ ਪ੍ਰੋਸੈਸ ਹੈ ਇੱਕ, ਤੇ ਉਹ ਪ੍ਰੋਸੈਸ ਦੁੱਖਾਂ ਚੋਂ ਹੋ ਕੇ ਗੁਜ਼ਰਦਾ, ਤਕਲੀਫਾਂ ਚੋਂ ਹੋ ਕੇ ਗੁਜ਼ਰਦਾ। ਜਿੰਨੀਆਂ ਵੱਧ ਮੁਸੀਬਤਾਂ ਆਉਣਗੀਆਂ, ਜਿੰਨੇ ਦੁੱਖ ਆਉਣਗੇ, ਜਿੰਨੀਆਂ ਤਕਲੀਫਾਂ ਆਉਣਗੀਆਂ, ਓਨਾ ਹੀ ਅਸੀਂ ਸਟਰੋਂਗ ਹੋਵਾਂਗੇ। ਵੱਜਣ ਦਿਓ ਸੱਟਾਂ, ਕੋਈ ਗੱਲ ਨਹੀਂ, ਹੌਸਲਾ ਨਾ ਹਾਰਿਓ, ਖੜੇ ਆ ਖੜੇ ਆ। ਵੱਡੀਆਂ ਤੋਂ ਵੱਡੀਆਂ ਚ ਮੈਨੂੰ ਸਵੇਰੇ ਵੀਰ ਮਿਲੇ, ਮੈਨੂੰ ਕਹਿੰਦੇ 4 ਸਾਲ ਹੋ ਗਏ ਕੈਂਸਰ ਤੋਂ ਦੁਖੀ ਆ, ਕੈਂਸਰ ਤੋਂ ਪੀੜਿਤ ਹਾਂ। ਮੈਂ ਕਿਹਾ ਬਾਪੂ ਜੀ ਕਿਵੇਂ ਆ ਫਿਰ? ਕਹਿੰਦੇ ਕਾਇਮ ਆ। ਮੈਂ ਤੁਹਾਡੇ ਦੀਵਾਨ ਵੀ ਸੁਣਦਾ, ਤੁਸੀਂ ਕਹਿੰਦੇ ਹੋ ਕਾਇਮ ਰਹੋ, ਮੇਰਾ ਮਨ ਕਾਇਮ ਹੈ। ਮੈਂ ਕਿਹਾ ਬਸ ਜੇ ਤੂੰ ਕਾਇਮ ਹੈ ਤੇ ਬਿਮਾਰੀ ਖਤਮ ਹੋ ਜੂ, ਢਹਿ ਜਾਏਗੀ, ਤੂੰ ਢਾ ਲਏਗਾ ਬਿਮਾਰੀ ਨੂੰ, ਤੇ ਜੇ ਮਾੜਾ ਜਿਹਾ ਢਹਿਲਾ ਪੈ ਗਿਆ ਫਿਰ ਬਿਮਾਰੀ ਨੇ ਤੈਨੂੰ ਢਾ ਲੈਣਾ, ਫਿਰ ਦੁੱਖ ਤੁਹਾਨੂੰ ਢਾ ਲਏਗਾ, ਮੁਸੀਬਤ ਨੇ ਤੁਹਾਨੂੰ ਢਾ ਲੈਣਾ, ਪਰ ਉਹਦੇ ਅੱਗੇ ਖੜਨਾ ਪੈਣਾ। ਔਖੀ ਘੜੀ ਨਾ ਦੇਖਣ ਦੇਈ, ਜੇ ਸੱਚਾ ਗਿਆਨ ਬੰਦੇ ਦੀ ਜ਼ਿੰਦਗੀ ਚ ਹੋਵੇ ਨਾ, ਔਖੀ ਘੜੀ ਆਉਂਦੀ ਜ਼ਰੂਰ ਹੈ ਪਰ ਉਹਨੂੰ ਫੀਲ ਨਹੀਂ ਹੁੰਦੀ। ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖ ਹੈ ਆਪਣੇ ਕੋ, ਸਾਸ ਸਾਸ ਪ੍ਰਤਪਾਲੇ। ਕਹਿੰਦੇ ਫਿਰ ਬੰਦਾ ਬਚ ਜਾਂਦਾ ਹੈ, ਹੌਸਲਾ ਬਣ ਜਾਂਦਾ ਹੈ। ਔਖੀਆਂ ਘੜੀਆਂ ਹਰੇਕ ਤੇ ਆਉਂਦੀਆਂ ਹੈ, ਪਰ ਕੁਝ ਬੰਦੇ ਔਖੀਆਂ ਘੜੀਆਂ ਨੂੰ ਜਾਣਦੇ ਕੁਛ ਨਹੀਂ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ। ਕਹਿੰਦੇ ਦੁੱਖ ਆਉਂਦੇ ਹੈ, ਦੁੱਖਾਂ ਨੂੰ ਜਾਣਦੇ ਨਹੀਂ, ਕੈਮ ਹੀ ਇੰਨੇ ਹੋ ਜਾਂਦੇ ਹੈ ਉਹਨਾਂ ਨੂੰ, ਦੁੱਖਾਂ ਦੱਖਾਂ ਦੀ ਫਿਰ ਪਰਵਾਹ ਨਹੀਂ ਰਹਿੰਦੀ। ਪਰ ਕਦੋਂ? ਜਦੋਂ ਸੱਚਾ ਗਿਆਨ ਲੈਂਦੇ ਹੈ, ਅਕਲ ਲੈਂਦੇ ਹੈ, ਸਮਝ ਲੈਂਦੇ ਹੈ, ਇਹਨੂੰ ਵਰਤਦੇ ਹੈ, ਗਿਆਨ ਲੈਣਾ ਪੈਂਦਾ। ਮੈਂ ਤੁਹਾਨੂੰ ਗੱਲ ਦੱਸਦਾ ਵੀ ਜਿਵੇਂ ਹੁਣ ਆਪਾਂ ਇੱਥੇ ਗੱਲਾਂ ਕਰ ਰਹੇ ਹਾਂ, ਤੁਹਾਨੂੰ ਇਹਨਾਂ ਗੱਲਾਂ ਜਿਹੜੀਆਂ ਆਪਾਂ ਕਰ ਰਹੇ ਹਾਂ ਨਾ, ਇਹਦੇ ਚ ਇੰਟਰਸਟ ਘੱਟ ਬਣੇਗਾ। ਪਰ ਜੇ ਅਸੀਂ ਇੱਕ ਸ਼ਬਦ ਇਹ ਗਾਵੇ, ਇੱਕ ਸ਼ਬਦ ਮੈਂ ਗਾਵਾਂ, ਫਿਰ ਇੱਕ ਸਾਖੀ ਮੈਂ ਸ਼ੁਰੂ ਕਰ ਲਾਂ, ਤੁਹਾਨੂੰ ਉਹਦੇ ਚ ਜੀ ਤੁਹਾਡਾ ਜ਼ਿਆਦਾ ਲੱਗਣਾ, ਤੁਹਾਨੂੰ ਨਜ਼ਾਰਾ ਉਹਦੇ ਚ ਜ਼ਿਆਦਾ ਆਉਣਾ ਹੈ, ਪਰ ਉਹ ਥੋੜੇ ਚਿਰ ਦਾ ਹੈ, ਉਹ ਥੋੜੇ ਸਮੇਂ ਦਾ ਨਜ਼ਾਰਾ ਆਉਂਦਾ ਹੈ। ਸਾਖੀ ਸੁਣ ਲਈ, ਇਤਿਹਾਸ ਸੁਣ ਲਿਆ, ਉਹ ਗੱਲ ਜਿਹੜੀ ਹੈ ਥੋੜੇ ਚਿਰ ਲਈ ਹਿੱਟ ਕਰਦੀ ਹੈ, ਸਵਾਦ ਜਿਹਾ ਬਹੁਤ ਆਉਂਦਾ। ਇੰਨਾ ਲੱਗਦਾ ਹੈ ਪਾਤਸ਼ਾਹ ਦੀ ਗੱਲ ਹੋ ਰਹੀ ਹੈ, ਦੁਸ਼ਮਣਾਂ ਦੀ ਗੱਲ ਹੋ ਰਹੀ ਹੈ, ਇੱਕ ਹੀਰੋ ਹੈ ਇੱਕ ਵਿਲਨ ਹੈ, ਜਿਵੇਂ ਫਿਲਮ ਚੱਲਦੀ ਹੋਵੇ। ਪਰ ਜਦੋਂ ਅਸੀਂ ਆਪਣੇ ਆਪ ਨੂੰ ਸਾਹਮਣੇ ਰੱਖ ਕੇ ਗੱਲ ਕਰਾਂਗੇ ਨਾ, ਫਿਰ ਸਾਡੇ ਤੇ ਅਸਰ ਹੋਣਾ ਹੈ, ਸਾਡੇ ਦਿਮਾਗ 'ਚ ਹਲਚਲ ਮਚਣੀ ਹੈ। ਮੈਂ ਚੇਂਜ ਕਿਵੇਂ ਹੋਵਾਂ, ਮੈਂ ਕਿਵੇਂ ਬਦਲਾਂ? ਮੇਰੇ ਪਾਤਸ਼ਾਹ ਨੇ ਜ਼ਿੰਦਗੀ 'ਚ ਆਈਆਂ ਮੁਸੀਬਤਾਂ ਦਾ ਸਾਹਮਣਾ ਕੀਤਾ, ਤੇ ਮੈਂ ਆਪਣੀ ਜ਼ਿੰਦਗੀ 'ਚ ਆਉਣ ਵਾਲੀਆਂ ਮੁਸੀਬਤਾਂ ਦਾ ਸਾਹਮਣਾ ਕਿਵੇਂ ਕਰਾਂ? ਵੱਡੇ ਵੱਡੇ ਦੁੱਖ ਸਤਿਗੁਰੂ ਜੀ ਨੇ ਝੱਲੇ, ਅਸੀਂ ਕਿਵੇਂ ਝੱਲੀਏ? ਸਾਡੇ ਸਤਿਗੁਰੂ ਕੰਡਿਆਂ ਤੇ ਪੈ ਕੇ ਵੀ ਹੱਸਦੇ ਰਹੇ, ਅਸੀਂ ਹੱਸਣਾ ਕਿਵੇਂ ਸਿੱਖੀਏ? ਮੈਂ ਜਿਵੇਂ ਤੁਹਾਨੂੰ ਕਿੰਨੀ ਵਾਰੀ ਇਹ ਗੱਲ ਸੁਣਾਈ ਹੈ ਕਿ ਕਲਗੀਧਰ ਪਾਤਸ਼ਾਹ ਨੂੰ ਪੁੱਛਿਆ ਦਇਆ ਸਿੰਘ ਨੇ ਜਦੋਂ ਮਾਛੀਵਾੜੇ ਦੇ ਜੰਗਲ ਵਿੱਚ ਪਏ ਸੀ, ਕਹਿੰਦਾ ਮਹਾਰਾਜ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ, ਕੁਝ ਯਾਦ ਹੈ ਬੀਤੀ ਬਤਾਈ ਤੈਨੂੰ, ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ, ਮਤਾ ਪਿੰਡੇ ਤੇ ਕੋਈ ਝਰੀਟ ਆ ਜਾਏ ਖਰਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ, ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ, ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ, ਮੈਂ ਹੈਰਾਨ ਹਾਂ ਗੁਜਰੀ ਦੇ ਸੋਹਲ ਫੁੱਲਾ ਨੀਂਦ ਸੂਲਾ ਤੇ ਕਿਸ ਤਰ੍ਹਾਂ ਆਈ ਤੈਨੂੰ। ਦਇਆ ਸਿੰਘ ਨੇ ਪੁੱਛਿਆ ਸੱਚੇ ਪਾਤਸ਼ਾਹ ਤੈਨੂੰ ਕੰਡਿਆ ਤੇ ਨੀਂਦ ਕਿਵੇਂ ਆਈ, ਮਹਿਲਾ ਵਿੱਚ ਰਹਿਣ ਵਾਲਿਆ ਸੰਗੀਏ ਨਾ ਹੋ ਜੀ ਕੱਢਿਆ ਦੀ ਸੇਜ ਤੇ ਸੌ ਗਏ ਇੰਨੇ ਸੁੱਖਾਂ ਚ ਰਹਿਣ ਵਾਲੇ, ਇੰਨੇ ਆਨੰਦ ਚ ਰਹਿਣ ਵਾਲੇ, ਤੁਸੀਂ ਕੰਡਿਆਂ ਤੇ ਕਿਵੇਂ ਪੈ ਗਏ? ਕਲਗੀਆਂ ਵਾਲੇ ਕਹਿੰਦੇ ਫਲੈਕਸੀਬਿਲਟੀ ਬੜੀ ਹੈ ਮੇਰੇ ਚ, ਮੈਨੂੰ ਪਤਾ ਆਉਂਦਾ ਹੈ। ਸੁਣੋ, ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ, ਸੂਲਾਂ ਇੱਕ ਨਾ ਸੂਲ ਚ ਭਾਈ ਮੈਨੂੰ। ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਹੈ, ਐਸੀ ਨੀਂਦ ਨਾ ਕਦੀ ਵੀ ਆਈ। ਵੇਖੋ ਵੀਰੋ, ਇਹਨੂੰ ਕਹਿੰਦੇ ਨੇ ਫਲੈਕਸੀਬਲ ਹੋਣਾ। ਕਈ ਨਾ ਤੁਹਾਡੇ ਚ ਬੰਦੇ ਇਦਾਂ ਦੇ ਹੈਗੇ ਆ ਜਿਹੜੇ ਕਹਿਣਗੇ ਮੈਂ ਤੇ ਨਹੀਂ ਰਹਿ ਸਕਦਾ, ਮੈਂ ਇਦਾਂ ਨਹੀਂ ਸੌ ਸਕਦਾ, ਮੈਂ ਤੇ ਇਦਾਂ ਦੇ ਬਾਥਰੂਮ ਚ ਨਹੀਂ ਨਹਾ ਸਕਦਾ, ਇਹੋ ਜਿਹੇ ਘਰ ਚ ਮੈਂ ਤੇ ਨਹੀਂ ਰਹਿ ਸਕਦਾ, ਇੱਥੇ ਮੈਂ ਨਾ ਉਹ ਮੈਂ ਤੇ ਨਹੀਂ ਰਹਿ ਸਕਦਾ। ਕਈ ਇਦਾਂ ਹੁੰਦੇ ਨੇ, ਕਈ ਪਤਾ ਕੀ ਕਹਿੰਦੇ ਨੇ, ਕਈ ਬੜੇ ਕਮਾਲ ਦੇ ਨੇ, ਕਹਿੰਦੇ ਅਸੀਂ ਕਰ ਲੈਂਦੇ ਹਾਂ, ਮੈਨੇਜ ਕਰ ਲੈਂਦੇ ਹਾਂ। ਕਈ ਇਦਾਂ ਦੇ ਹੁੰਦੇ ਨੇ, ਕਈਆਂ ਨੂੰ ਮੈਂ ਕਹਾਂਗਾ ਯਾਰ ਏਸੀ ਚੱਲਦਾ ਨੀ, ਖਰਾਬ ਹੋਇਆ, ਸੰਗਤ ਆ ਗਈ ਹੈ ਜ਼ਿਆਦਾ, ਕਮਰੇ ਘੱਟ, ਉਹ ਭਾਈ ਸਾਹਿਬ ਮੈਨੇਜ ਕਰ ਲਾਂਗੇ ਕੋਈ ਗੱਲ। ਇੱਕ ਇਦਾਂ ਦਾ ਹੁੰਦਾ, ਇੱਕ ਏਸੀ ਦੀ ਕੂਲਿੰਗ ਘੱਟ ਕਿਉਂ ਸੀ ਅਸੀਂ ਨਹੀਂ ਇੱਦਾਂ ਬਰਦਾਸ਼ਤ ਕਰ ਸਕਦੇ, ਇੱਕ ਉਹ ਹੁੰਦਾ ਹੈ। ਇੱਕ ਜਿੱਦਾਂ ਦਾ ਵੀ ਹੋਵੇ ਮੈਨੇਜ ਕਰ ਲੈਂਦੇ ਹਾਂ, ਕੋਈ ਗੱਲ ਨਹੀਂ ਕਰ ਲੈਂਦੇ ਹਾਂ। ਕਈ ਬੰਦੇ ਕਰ ਜਾਂਦੇ ਨੇ ਮੈਨੇਜ, ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ, ਕਹਿੰਦੇ ਕਿ ਰਾਤ ਹੀ ਕੱਟਣੀ ਹੈ, ਕਿਹੜੀ ਗੱਲ ਹੈ, ਜਦ ਰਾਤ ਹੀ ਕੱਟਣੀ ਹੈ, ਲੰਘ ਜਾਣਾ ਟਾਈਮ, ਕਿਹੜੀ ਗੱਲ ਹੈ, ਆ ਹੁਣ ਸੁੱਤੇ ਸਵੇਰ ਚੜ ਗਈ, ਦਿਨ ਚੜਿਆ ਤੇ ਗਈ ਗੱਲ। ਫਿਰ ਕਈ ਏਦਾਂ ਸੋਚ ਲੈਂਦੇ ਆ ਉਹ ਮਹੀਨਾ ਕੀ ਹੈ, ਲੰਘ ਜਾਣਾ, ਇਹਦੀ ਵੀ ਕਿਹੜੀ ਗੱਲ, ਜ਼ਿੰਦਗੀ ਚ ਤਕਲੀਫਾਂ ਆਈਆਂ, ਚਾਰ ਦਿਨ ਆਏ, ਲੰਘ ਜਾਣ। ਮੇਰੀਆਂ ਭੈਣਾਂ ਵੀ ਏਦਾਂ ਕਹਿੰਦੀਆਂ ਹੀ ਹੈ, ਬੱਚਾ ਹੁੰਦਾ ਜਦੋਂ ਤੇ ਬੱਚਾ ਜਨਮ ਤੋਂ ਲੈ ਕੇ ਤਕਰੀਬਨ ਬਾਅਦ ਚ ਮਹੀਨਾ ਇੱਕ ਦਰਦ ਵੀ ਹੁੰਦਾ, ਤਕਲੀਫ ਵੀ ਹੁੰਦੀ ਹੈ, ਕਦੇ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ, ਤੇ ਬੀਬੀਆਂ ਪਤਾ ਕੀ ਕਹਿੰਦੀਆਂ, ਬੱਚੇ ਨੂੰ ਵੇਖ ਕੇ ਕਹਿੰਦੀਆਂ ਹੁੰਦੀਆਂ, ਜੰਮ ਲਿਆ ਨਿਆਣਾ, ਇਹਨੇ ਮੈਨੂੰ ਮਾਂ ਕਹਿਣਾ, ਮੈਂ ਇਹਨੂੰ ਆਪਣਾ ਆਪ ਪਿਆਉਣਾ, ਆਪਣਾ ਦੁੱਧ ਪਿਆਉਣਾ, ਮੇਰੀਆਂ ਗੱਲਾਂ ਜਿਹੜੀਆਂ ਨੇ ਅੰਦਰ ਨੂੰ ਧੱਸ ਜਾਣੀਆਂ, ਇਹਦੀਆਂ ਗੱਲਾਂ ਬਾਹਰ ਨੂੰ ਨਿਕਲਣੀਆਂ, ਮੈਨੂੰ ਛਾਈਆਂ ਪੈਣੀਆਂ, ਇਹਨੇ ਗੋਰਾ ਗੋਰਾ ਹੋਣਾ, ਮੇਰਾ ਖੂਨ ਪੀਣਾ, ਬਲੱਡ, ਦੁੱਧ ਵੀ ਬਲੱਡ ਹੀ ਹੁੰਦਾ, ਵਾਈਟ ਸੈੱਲ ਨੇ ਬਲੱਡ ਦੇ, ਰੈੱਡ ਸੈੱਲ ਹੁੰਦੇ ਨੇ, ਇੱਕ ਵਾਈਟ ਸੈੱਲ, ਵਾਈਟ ਸੈੱਲ ਅਸਲ ਚ ਦੁੱਧ ਹੀ, ਦੁੱਧ ਵਾਈਟ ਸੈੱਲ ਹੀ ਨੇ। ਤੇ ਮਾਂ ਪਤਾ ਕਿਵੇਂ ਕਹਿੰਦੀ ਹੈ, ਕੋਈ ਗੱਲ ਨੀ, ਮਹੀਨਾ ਤਕਲੀਫ ਹੈ, ਝੱਲ ਲਾਂਗੇ, ਮੈਨੇਜ ਕਰ ਲੈਂਦੀਆਂ, ਕਰਦੀਆਂ ਕਿ ਨਹੀਂ ਮਾਮਾ, ਐਡੀ ਤਕਲੀਫ ਝੱਲ ਜਾਂਦੀ, ਕਹਿੰਦੀ ਮੈਨੇਜ ਕਰ ਲਾਂਗੇ। ਫਿਰ ਕਈ ਕਹਿੰਦੇ ਦੂਜਾ ਬੱਚਾ, ਬੀਬੀਆਂ ਕਹਿੰਦੇ ਮੈਨੂੰ ਦੋ ਬੱਚੇ ਚਾਹੀਦੇ, ਛੱਡੋ ਇੱਕ ਹੀ ਠੀਕ ਹੈ, ਉਹ ਫਿਰ ਤੂੰ 9 ਮਹੀਨੇ ਢਿੱਡ ਚ ਰੱਖ, ਮੈਂ ਮੈਨੇਜ ਕਰ ਲੈਣਾ, ਕੋਈ ਗੱਲ ਨੀ। ਫਿਰ ਬੱਚਾ ਕਹਿੰਦੇ, ਸਿਆਣੀਆਂ ਬੀਬੀਆਂ ਕਹਿੰਦੀਆਂ ਹੁੰਦੀਆਂ ਸੀ, 5 ਸਾਲ ਗਾਲੇ, 1 ਨਿਆਣਾ ਪਾਲੇ, ਜ਼ਿੰਦਗੀ ਦੇ 5 ਸਾਲ ਲੱਗਦੇ ਹੈ ਤਾਂ ਜਾ ਕੇ 1 ਨਿਆਣਾ ਆਪਣੀ ਰੋਟੀ ਆਪ ਖਾਣ ਲੱਗਦਾ, 7-8 ਸਾਲ ਦਾ ਜਾ ਕੇ ਨਹਾਉਣ ਲੱਗਦਾ ਆਪ, ਇੰਨੇ ਸਾਲ ਇੱਕ ਬੱਚੇ ਤੇ ਲੱਗ ਜਾਂਦੇ ਹੈ। ਪਰ ਬੀਬੀਆਂ ਕਹਿੰਦੀ ਹੈ ਮੈਨੇਜ ਕਰਾਂਗੇ, ਸਾਡੀ 2 ਹੋਣ, ਕੋਈ ਗੱਲ ਅਸੀਂ ਮੈਨੇਜ ਕਰ ਲਾਂਗੇ, ਅਸੀਂ ਮੈਨੇਜ ਕਰ ਲਾਂਗੇ। ਕੁਛ ਬੰਦਿਆਂ ਨੂੰ ਕਰਨਾ ਆਉਂਦਾ, ਕੁਛ ਨੂੰ ਕਰਨਾ ਨਹੀਂ ਆਉਂਦਾ। ਹੁਣ ਕਈਆਂ ਤੇ ਤਕਲੀਫ ਹੈ, ਹੁਣ ਵੀਜ਼ਾ ਰਿਫਿਊਜ ਹੋ ਗਿਆ, ਇੱਥੇ ਮੇਰੀਆਂ ਭੈਣਾਂ ਬੈਠੀਆਂ, 8-8 ਵਾਰੀ ਵੀਜ਼ਾ ਰਿਫਿਊਜ ਹੋਇਆ, ਫਿਰ ਵੀ ਆਈਆਂ, 1, 2, 3, 4, 5, 6, 7, 8, 8 ਵੀਜ਼ਾ ਲੱਗਾ। ਇੱਕ ਬੰਦਾ ਮੇਰੇ ਕੋਲ ਆ ਕੇ ਮੈਨੂੰ ਮਿਲ ਕੇ ਗਿਆ, ਕਹਿੰਦਾ ਤੁਹਾਨੂੰ ਪਤਾ ਹੈ, ਅੱਜ ਦੱਸਣ ਲੱਗਾ, ਮੈਨੂੰ ਕਹਿੰਦਾ ਜਾਂ ਤੇ ਤੁਹਾਨੂੰ ਦੱਸਣ ਲੱਗਾ, ਜਾਂ ਕਹਿੰਦਾ ਮੇਰਾ ਜਿਹੜਾ ਏਜੰਟ ਸੀ ਉਹਨੂੰ ਪਤਾ ਹੈ, ਮੌਂਟਰੀਅਲ ਮੈਨੂੰ ਮਿਲਿਆ, ਕਹਿੰਦਾ 24 ਵਾਰੀ ਆਈਲੈਟਸ ਦਾ ਟੈਸਟ ਦਿੱਤਾ, 24 ਵਾਰੀ, ਕਹਿੰਦਾ ਜਾਂ ਉਹਨੂੰ ਦੱਸਿਆ ਜਾਂ ਤੁਹਾਨੂੰ ਦੱਸਿਆ। ਮੈਂ ਕਿਹਾ ਹੁਣ ਤੂੰ ਮੈਨੂੰ ਦੱਸਿਆ ਨਾ, ਕਹਿੰਦਾ ਹਾਂ। ਮੈਂ ਕਿਹਾ ਹੁਣ ਨੀ ਕਿਸੇ ਨੂੰ ਪਤਾ ਲੱਗ ਸਕਦਾ, ਮੈਂ ਕਿਹਾ ਹੁਣ ਬਸ ਮੇਰੇ ਤੇ ਢਿੱਡ ਚ ਰਹਿੰਦੀ ਨੀ ਗੱਲ ਕੋਈ। ਮੈਂ ਇਹਨੂੰ ਕਿਹਾ, ਮੈਂ ਕਿਹਾ ਇੱਕ ਏਜੰਟ ਨੂੰ ਪਤਾ ਹੈ, ਕਹਿੰਦਾ ਹਾਂ। ਮੈਂ ਕਿਹਾ ਹੋਰ, ਕਹਿੰਦਾ ਇੱਕ ਮੈਨੂੰ ਪਤਾ ਹੈ, ਕਹਿੰਦਾ ਇੱਕ ਮੈਂ ਤੁਹਾਨੂੰ ਦੱਸਿਆ ਬਸ, ਕਹਿੰਦਾ ਮੇਰੇ ਡੈਡੀ ਨੂੰ ਵੀ ਨੀ ਪਤਾ ਵੀ ਇਹਨੇ 24 ਵਾਰੀ ਟੈਸਟ ਦਿੱਤਾ, ਉਹਨੂੰ ਕਹਿੰਦਾ 7-8 ਵਾਰੀ ਵੀ ਦੱਸਿਆ ਮੈਂ, ਬਾਕੀ ਨੀ ਦੱਸਿਆ। ਮੈਂ ਕਿਹਾ ਹੁਣ ਤੂੰ ਮੈਨੂੰ ਦੱਸਦਾ, ਕਹਿੰਦਾ ਹਾਂ। ਮੈਂ ਕਿਹਾ ਹੁਣ ਨਾ ਪਤਾ ਲੱਗ ਗਿਆ, ਪਰ ਮੈਂ ਉਹਦਾ ਨਾਂ ਨੀ ਵੇਖੋ ਤੁਹਾਨੂੰ ਦੱਸਿਆ ਨਾ, ਮੈਂ ਦੱਸ ਮੌਂਟਰੀਅਲ ਰਹਿੰਦਾ, ਇੰਨਾ ਦੱਸ ਦਿੰਦਾ, ਮੈਨੂੰ ਮਿਲਿਆ ਮੇਰੇ ਨਾਲ ਫੋਟੋ ਖਿਚਾ ਕੇ ਗਿਆ, ਮੋਗੇ ਏਰੀਏ ਦਾ ਹੈ ਕਿ ਨਹੀਂ, ਬਸ ਇੰਨਾ ਬਹੁਤ ਹੈ, ਇਹਦੂ ਅੱਗੇ ਨੀ ਜਾਂਦੇ। ਤੇ ਤੁਸੀਂ ਸੋਚੋ ਗੱਲ ਵੀਰੋ, 24 ਵਾਰੀ ਹੈ, 24 ਵਾਰੀ ਉਹਨੇ ਬੰਦੇ ਨੇ ਟੈਸਟ ਦਿੱਤਾ ਤੇ ਫਿਰ ਵੀ ਆਇਆ ਕਰਕੇ ਕਰਨਾ 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 ਕਰਕੇ ਹੀ ਹਟਿਆ। ਦੇਖੋ ਫਿਰ ਬੰਦੇ ਇੱਕ ਇੱਕ ਨੂੰ ਫਿਰ ਇੱਕ ਵਾਰੀ ਰਿਫਿਊਜ਼ਲ ਆ ਜੇ ਮਰ ਗਏ ਜੀ ਹੁਣ ਨੀ ਜਾਣਾ, ਦੂਜੀ ਵਾਰੀ ਆ ਗਏ। ਪਰ ਕਈ ਬੰਦੇ ਖੇੜਾ ਹੀ ਨਹੀਂ ਛੱਡਦੇ ਹੁੰਦੇ, ਹਰ ਦੁੱਖ ਨੂੰ ਬਰਦਾਸ਼ਤ ਮੈਨੇਜ ਕਰ ਜਾਂਦੇ ਨੇ। ਬਸ ਕਲਗੀਆਂ ਵਾਲਾ ਪਾਤਸ਼ਾਹ ਕਿੱਦਾਂ ਦਾ ਹੋਣਾ। ਆ ਨਾ ਇੱਕ ਮਾਂ ਰੋਈ ਹੈ ਨਾ ਸਾਰੀ ਦੁਨੀਆ ਰਵਾ ਦਿੱਤੀ, ਜਦੋਂ ਉਹਨੇ ਆਪਣੇ ਪੁੱਤ ਦਾ ਨਾ ਜੂੜਾ ਕੀਤਾ ਨਾ, ਉਦਣ ਜੂੜਾ ਕੀਤਾ ਨਾ ਮੂਸੇ ਵਾਲੇ ਦੀ ਮਾਂ ਨੇ, ਉਹਨੇ ਹਰ ਮਾਂ ਰਵਾ ਦਿੱਤੀ। ਤੇ ਉਹਦੇ ਪਿਓ ਨੇ ਜਦੋਂ ਪੱਗ ਲਾਈ, ਉਹਨੇ ਕੋਈ ਬੰਦਾ ਨਹੀਂ ਛੱਡਿਆ ਜਿਹੜਾ ਨਾ ਰੋਇਆ। ਮੈਂ ਕਹਿੰਦਾ ਸਭ ਰਵਾ ਦਿੱਤੇ। ਤੇ ਸੋਚ ਕੇ ਵੇਖੋ ਵੀਰੋ, ਕਲਗੀਆਂ ਵਾਲੇ ਦੀ ਮਾਂ ਦੀ ਕਿਸੇ ਨੇ ਉਦੋਂ ਫੋਟੋ ਹੀ ਨਹੀਂ ਖਿੱਚੀ। ਮਾਂ ਗੁਜਰੀ ਦੀ ਕਿਸੇ ਨੇ ਫੋਟੋ ਨਹੀਂ ਖਿੱਚੀ। ਜਦੋਂ ਉੱਤੋਂ ਧੱਕਾ ਦਿੱਤਾ ਸੀ ਉਹਨਾਂ ਨੇ ਜਾ ਕੇ, ਛਾਲ ਨਹੀਂ ਸੀ ਮਾਰੀ, ਐਡੀ ਕਮਜ਼ੋਰ ਨਹੀਂ ਸੀ, ਪੋਤਿਆਂ ਨੂੰ ਭੇਜ ਕੇ ਵੀ ਚੱਲ ਗਈ ਸੀ। ਕਦੇ ਮੌਕਾ ਬਣੇ ਜ਼ਿੰਦਗੀ ਚ ਆਪਾਂ ਮੈਂ ਆਵਾਂ, ਕਦੇ ਆਪਾਂ ਛੋਟੇ ਸਾਹਿਬਜ਼ਾਦਿਆਂ ਦਾ ਇੱਥੇ ਇਤਿਹਾਸ ਸੁਣਾਈਏ। ਵੀਰੋ ਭੈਣੋ, ਧੱਕਾ ਦਿੱਤਾ ਨਹੀਂ ਸੀ, ਮਾਫ ਕਰਨਾ, ਉਹ ਛਾਲ ਨਹੀਂ ਸੀ ਮਾਰੀ, ਉਹਨਾਂ ਨੇ ਧੱਕਾ ਦਿੱਤਾ ਸੀ ਉੱਤੇ ਚੜ ਕੇ। ਤੇ ਬੇਬੇ ਦਾ ਕੀ ਕਰਨਾ, ਬੇਬੇ ਬੁੱਢੜੀ ਜਿਹੜੀ ਬੱਚੇ ਤੇ ਸ਼ਹੀਦ ਕਰਤੇ, ਉਹ ਕਹਿੰਦੇ ਜਾ ਕੇ ਗੱਲ ਕਰੋ, ਪੁੱਛੋ ਜੇ ਮੰਨਦੀ ਹੈ ਤੇ ਠੀਕ ਹੈ, ਨਹੀਂ ਤੇ ਧੱਕਾ ਦੇ ਦਿਓ। ਏਦਾਂ ਹੀ ਕਿਹਾ ਸੀ। ਜਦੋਂ ਗਏ ਜਾ ਕੇ ਕਹਿੰਦੇ ਮਾਤਾ ਤੇਰੇ ਬੱਚੇ ਗਏ ਸ਼ਹੀਦ ਹੋ, ਤੇਰੀਆਂ ਅੱਖੀਆਂ ਦੇ ਤਾਰੇ ਨਹੀਂ ਮੁੜ ਕੇ ਆਉਣੇ, ਤੂੰ ਦੱਸ ਤੇਰਾ ਕਿਵੇਂ ਕਰੀਏ। ਮੰਨਦੀ ਹੈ ਈਨ, ਪਤਾ ਉਦੋਂ ਕੀ ਕਹਿੰਦੀ, ਕਹਿੰਦੀ ਤੈਨੂੰ ਪਤਾ ਹੈ ਮੇਰਾ ਸਹੁਰਾ ਕੌਣ ਸੀ, ਮੇਰਾ ਸਹੁਰਾ ਸੀ ਗੁਰੂ ਹਰਗੋਬਿੰਦ ਸਾਹਿਬ, ਤੇ ਮੈਂ ਜਿਹਦੇ ਲੜ ਲੱਗੀ ਸੀ ਉਹਨੂੰ ਦੁਨੀਆ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਨਾਲ ਜਾਣਦੀ ਹੈ, ਤੇ ਮੇਰੇ ਇੱਕੋ ਇੱਕ ਪੁੱਤ ਜੰਮਿਆ, ਮੈਂ ਇੱਕ ਪੁੱਤ ਹੈ ਮੇਰਾ, ਤੇ ਜਦੋਂ ਮੈਨੂੰ ਕੋਈ ਪੁੱਛਦਾ ਨਾ ਤੇਰਾ ਪੁੱਤ ਦਾ ਨਾਂ ਦੱਸੀ, ਕਹਿੰਦੀ ਮੇਰੇ ਪੁੱਤ ਦਾ ਜਦੋਂ ਮੈਂ ਨਾਂ ਦੱਸਦੀ ਹਾਂ ਨਾ ਮੇਰੀ ਛਾਤੀ ਚੌੜੀ ਹੋ ਜਾਂਦੀ, ਜਦੋਂ ਮੈਂ ਕਹਿੰਦੀ ਹਾਂ ਗੁਰੂ ਗੋਬਿੰਦ ਸਿੰਘ ਉਹ ਮੇਰਾ ਪੁੱਤ ਹੈ, ਤੇ ਆਹ ਜਿਨ੍ਹਾਂ ਨੂੰ ਚਿਣ ਕੇ ਆਏ ਹੋ ਨੀਹਾਂ ਚ, ਇਹ ਮੇਰੇ ਪੋਤੇ ਸੀ ਜਿਹੜੇ ਮੈਂ ਪਾਲੇ ਸੀ, ਮੰਨੇ ਤੇ ਤੁਹਾਡੇ ਤੋਂ ਉਹ ਨੀ, ਮੈਨੂੰ ਮਨਾ ਲਓਗੇ ਤੁਸੀਂ, ਮੈਨੂੰ ਮਨਾ ਲਓਗੇ ਜਿਹਨੇ ਕਲਗੀਆਂ ਵਾਲਾ ਜੰਮਿਆ ਹੈ, ਕਹਿੰਦੀ ਮੇਰਾ ਦੁੱਧ ਪੀਤਾ ਉਹਨੇ, ਤੁਹਾਨੂੰ ਕੀ ਲੱਗਦਾ ਮੈਨੂੰ ਮਨਾ ਲਓਗੇ, ਤੁਸੀਂ ਪੁੱਛਿਆ ਕਿਵੇਂ ਮੈਨੂੰ ਵੀ ਬੇਬੇ ਇਸਲਾਮ ਕਬੂਲ ਕਰ ਲੈ। ਇੰਨੀ ਗੱਲ ਜਦੋਂ ਮਾਂ ਗੁਜਰੀ ਨੇ ਕਹੀ ਨਾ, ਫਿਰ ਉਹਨਾਂ ਵਿਗੜਿਆਂ ਨੇ ਉੱਤੋਂ ਧੱਕਾ ਦਿੱਤਾ, ਜਲਾਦਾਂ ਨੇ, ਉਹਨਾਂ ਉਦੋਂ ਦੇ ਗੈਂਗਸਟਰਾਂ ਨੇ ਧੱਕਾ ਦਿੱਤਾ। ਤੇ ਸੋਚੋ ਵੀ ਕਿੱਥੇ ਠੰਡੇ ਬੁਰਜ ਚ 80 ਸਾਲ ਦੀ ਥਾਂ ਥੱਲੇ ਡਿੱਗ ਕੇ ਤੇ ਸਿਰ, ਤੇ ਮੈਂ ਤਾਂ ਹੀ ਕਹਿੰਦਾ ਨਾ ਵੀ ਵੀਰੋ ਉਦੋਂ ਕਿਸੇ ਨੇ ਫੋਟੋ ਨਹੀਂ ਖਿੱਚੀ, ਉਦੋਂ ਕਿਸੇ ਨੇ ਵੀਡੀਓ ਨਹੀਂ ਬਣਾਈ, ਤੇ ਅੱਜ ਇੱਕ ਮਾਂ ਰੋਂਦੀ ਨੇ ਸਾਰੀਆਂ ਰਵਾ ਦਿੱਤੀਆਂ। ਤੇ ਜਿਗਰੇ ਵੇਖੋ, ਦਿਲ ਵੇਖੋ, ਤਾਂ ਹੀ ਤੇ ਕਿਤੇ ਦੇਖ ਵੇਖੇ ਬੜੇ ਦਿਲਾਵਰ ਮੈਂ ਦਿਲਾਂ ਵਾਲੇ, ਡਿੱਠਾ ਪਰਖ ਕੇ ਕੁੱਲ ਸੰਸਾਰ ਦਾ ਦਿਲ, ਦੇਖੇ ਦਿਲ ਕਈ ਸੰਤ ਮਹਾਤਮਾ ਦੇ ਵਲੀ ਗੌਸ ਤੇ ਪੀਰ ਅਵਤਾਰ ਦਾ ਦਿਲ, ਦੇਖੇ ਦਿਲ ਕਈ ਪੀਰ ਪੈਗੰਬਰਾਂ ਦੇ ਮਹਾਰਥੀ ਤੇ ਬਲੀ ਬਲਕਾਰ ਦਾ ਦਿਲ, ਐ ਪਰ ਦਿਲਾਂ ਚੋਂ ਦਿਲ ਕਹਾਣ ਵਾਲਾ ਵੇਖਿਆ ਕਲਗੀ ਧਰ ਅਵਤਾਰ। ਐਡਾ ਜਿਗਰਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ, ਕਿੱਥੋਂ ਸੱਚੇ ਪਾਤਸ਼ਾਹ ਤੁਸੀਂ ਇਦਾਂ ਦੇ ਬਣ ਗਏ, ਤੇ ਅਸੀਂ ਕਿੱਥੇ ਖੜੇ ਆ, ਤੁਹਾਡਾ ਨਾਂ ਲੈਣੇ ਆ ਗੁਰੂ ਗੋਬਿੰਦ ਸਿੰਘ ਸਾਡੇ ਗੁਰੂ ਨੇ, ਫੋਟੋਆਂ ਐਡੀਆਂ ਐਡੀਆਂ ਲਾਈਆਂ ਨੇ, ਤੇ ਇੰਨੀ ਕੁ ਤਕਲੀਫ ਪਵੇ ਤੇ ਚੀਕਾਂ ਮਾਰਨੇ ਆ, ਅਸੀਂ ਇੰਨੇ ਕਰੜੇ ਹੋਈਏ ਗੋਰੇ ਪੁੱਛਣ, ਓਏ ਤੁਸੀਂ ਹੱਸਦੇ ਹੀ ਰਹਿੰਦੇ ਹੋ, ਉਦੋਂ ਫਿਰ ਕਿਆ ਕਰੋ, ਅਸੀਂ ਕਲਗੀਆਂ ਵਾਲੇ ਦੇ ਆ ਤਾਂ ਹੱਸਦੇ ਹਾਂ, ਅਸੀਂ ਤੇ ਕਨੇਡਾ ਚ ਹੱਸਦੇ ਹਾਂ, ਉਹ ਤੇ ਕੰਡਿਆਂ ਤੇ ਵੀ ਹੱਸਦਾ ਸੀ, ਅਸੀਂ ਉਹਦੇ ਬੱਚੇ। ਅਗਲਾ ਪੁੱਛੇ
ਵੀ ਤੁਸੀਂ ਖੁਸ਼ੀ ਕਿਉਂ ਰਹਿੰਦੇ ਹੋ, ਤੁਹਾਨੂੰ ਨੀ ਏਦਾਂ ਲੱਗਦਾ, ਉਦੋਂ ਫਿਰ ਕਿਆ ਕਰੀਏ, ਤੁਹਾਨੂੰ ਨੀ ਪਤਾ, ਤੁਹਾਨੂੰ ਨੀ ਪਤਾ, ਜਿਹਦੇ ਚ ਨਿਮਰਤਾ ਵੀ ਅੰਤਾਂ ਦੀ, ਜਿਹਦੇ ਵਿੱਚ ਨਿਮਰਤਾ ਵੀ ਸਿਰੇ ਦੀ, ਰਾਜਾ ਵੀ ਸਿਰੇ ਦਾ, ਜਿਹਨੂੰ ਜੋਗ ਕਹਿੰਦੇ ਉਹ ਵੀ ਸਿਰੇ ਦਾ, ਰਾਜਾ ਜੋਗੀ ਤੇ ਫਕੀਰ ਨਮਾਣਾ, ਨਾ ਉਹਦੇ ਵਰਗਾ ਰਾਜਾ ਹੋ ਜਾਣਾ ਕਿਸੇ ਨੇ, ਨਾ ਉਹਦੇ ਵਰਗਾ ਜੋਗੀ ਹੋ ਜਾਣਾ ਕਿਸੇ ਨੇ, ਉਹੋ ਜੀ ਫਕੀਰੀ ਕਿਸੇ ਕੋਲ ਨਹੀਂ, ਉਹੋ ਜੀ ਨਿਮਰਤਾ ਕਿਸੇ ਕੋਲ ਨਹੀਂ, ਐਸਾ ਗੁਰੂ ਖਾਲਸੇ ਰਾਜਾ ਜੋਗੀ ਤੇ ਫਕੀਰ ਵੱਖਰਾ ਬਣਨਾ ਹੈ। ਧਿਆਨ ਨਾਲ ਸੁਣੀ ਜਾਇਓ,
ਹੁਣ ਇਹ ਰੀਸ ਨਾ ਚੱਲ ਪਵੇ ਵੀ ਇੱਕ ਨੇ ਉੱਠ ਪਿਆ ਸਾਰੇ ਹੀ ਉੱਠ ਪੈਣ, ਥੋੜਾ ਜਿਹਾ ਟਾਈਮ ਦਿਓ। ਆਪਾਂ ਅਨੰਦ ਸਾਹਿਬ ਪੜ੍ਹਨੇ ਆ, ਤੁਹਾਡੀ ਇੱਛਾ ਹੋਏਗੀ ਫਿਰ ਕਰ ਲੈਣਾ, ਪਹਿਲਾਂ ਸੁਣੋ ਥੋੜਾ ਜਿਹਾ ਟਾਈਮ। ਮੈਂ ਹੁਣ ਟਾਈਮ ਵੀ ਪੌਣੇ 9 ਹੋ ਚੱਲੇ ਮੇਰੇ ਕੋਲ ਤੇ ਸਮਾਂ ਵੀ ਹੋਈ ਜਾਂਦਾ ਹੈ, ਮੈਂ 10 ਕੁ ਮਿੰਟ ਵਿੱਚ ਕਰਦਾ ਸਮਾਪਤੀ। ਸੋ ਮੈਂ ਜਿਹੜੀ ਗੱਲ ਕਰ ਰਿਹਾ, ਜਿਸ ਤਰ੍ਹਾਂ ਦਾ ਤੁਸੀਂ ਮੰਗਣਾ ਹੈ ਨਾ, ਨੇਚਰ ਏਦਾਂ ਦੀ ਹੋਈ ਹੈ, ਤੁਹਾਡਾ ਮਾਇੰਡ ਵੀ ਏਦਾਂ ਦਾ ਹੀ ਹੈ, ਦਿਮਾਗ ਏਦਾਂ ਦਾ ਹੀ ਹੈ। ਜਦੋਂ ਅਸੀਂ ਪੜ੍ਹਦੇ ਹਾਂ ਨਾ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਇਹਨੂੰ ਜਿਹੜਾ ਤੁਸੀਂ ਥੋਟ ਦੇ ਦਿੱਤਾ, ਜਿੱਧਰ ਨੂੰ ਤੁਸੀਂ ਲਿਜਾਣਾ ਚਾਹੋਗੇ, ਇਹ ਉਹੀ ਕੁਛ ਦਿੰਦਾ ਤੁਹਾਨੂੰ। ਜਿਹੜਾ ਤੁਹਾਡਾ ਬ੍ਰੇਨ ਹੈ, ਤੁਹਾਡਾ ਜਿਹੜਾ ਦਿਮਾਗ ਹੈ, ਜਿਹੜਾ ਇਹ ਸ਼ਬਦ ਹੈ, ਇਹ ਨੇਚਰ ਨੂੰ ਕੰਸਨਟ੍ਰੇਟ ਕਰਕੇ ਕਿਹਾ ਗਿਆ, ਨੇਚਰ ਵੱਲ ਵੇਖ ਕੇ ਵੀ ਸਾਰੇ ਪਾਸੇ ਫੈਲਿਆ ਹੋਇਆ, ਉਹਨੂੰ ਰੱਬ ਕਹਿ ਲਓ, ਉਹਨੂੰ ਤੁਸੀਂ ਨਿਯਮ ਕਹਿ ਲਓ, ਜੋ ਕਹਿਣਾ ਉਹ ਹੈ ਕਿ ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ। ਹੁਣ ਚਤੁਰ ਦਿਸ਼ਾ ਕੀਨੋ ਵਾਲੇ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਣ ਕੀਨੋ ਦਾਸ ਕਾ ਦੁੱਖ ਬਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ਣ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇ, ਨਾਨਕ ਦਾਸ ਮੁਖ ਤੇ ਜੋ ਇਹਾਂ ਉਹਾਂ ਸਚ। ਜੋ ਮੰਗਣਾ ਹੈ ਨਾ ਤੁਸੀਂ, ਤੁਹਾਡਾ ਜਿਹੜਾ ਦਿਮਾਗ ਹੈ ਏਦਾਂ ਕੰਮ ਕਰਦਾ ਹੈ, ਧਿਆਨ ਨਾਲ ਸੁਣੋ, ਇਹ ਵੇਖ ਲੈਂਦਾ ਹੈ ਵੀ ਤੁਸੀਂ ਰੋਣਾ ਚਾਹੁੰਦੇ ਹੋ, ਤੁਸੀਂ ਰੋਣ ਬਹਿ ਜਾਓ, ਇਹ ਤੁਹਾਡਾ ਦਿਮਾਗ ਤੁਹਾਨੂੰ ਉਹ ਵੀ ਗੱਲਾਂ ਯਾਦ ਕਰਾਏਗਾ ਜਿਹੜੀ ਤੁਹਾਨੂੰ ਭੁੱਲੀਆਂ ਹੋਈਆਂ ਸੀ, ਕਿਉਂਕਿ ਜਦੋਂ ਤੁਸੀਂ ਰੋਣ ਦੇ ਮੂਡ ਚੋਂ ਨਾ, ਇਹਨੇ ਫਿਰ ਤੁਹਾਨੂੰ ਗੱਲਾਂ ਕੱਢ ਕੱਢ ਕੇ ਲਿਆ ਕੇ ਚੇਤੇ ਕਰਾ ਕਰਾ ਕੇ ਰਵਾਉਣਾ ਹੈ, ਕਿਉਂਕਿ ਤੁਸੀਂ ਜੇ ਰੋਣਾ ਚਾਹੋਗੇ ਇਹ ਤੁਹਾਨੂੰ ਰਵਾਏਗਾ। ਜੇ ਤੁਸੀਂ ਏਦਾਂ ਸੋਚਣ ਲੱਗ ਪਏ ਵੀ ਮਰ ਗਏ ਜੀ, ਬੁਰਾ ਹਾਲ ਹੈ, ਬੜਾ ਨੈਗੇਟਿਵ ਹੈ, ਬੜਾ ਗਏ ਅਸੀਂ ਤੇ, ਇਹ ਤੁਹਾਨੂੰ ਏਦਾਂ ਹੀ ਇਹਨੇ ਉਦਾਂ ਦਾ ਹੀ ਬਣਾਉਣਾ ਤੁਹਾਨੂੰ। ਪਰ ਜੇ ਤੁਸੀਂ ਏਦਾਂ ਕਹਿ ਦਿੱਤਾ ਵੀ ਅੱਜ ਮੈਂ ਕਾਇਮ ਰਹਿਣਾ ਹੈ, ਮੈਂ ਚੜ੍ਹਦੀ ਕਲਾ ਚ ਰਹਿਣਾ ਹੈ, ਇਹਨੇ ਫਿਰ ਤੁਹਾਨੂੰ ਚੜ੍ਹਦੀ ਕਲਾ ਚ ਰੱਖਣਾ ਹੈ। ਆਹ ਤੁਹਾਡੇ ਸਿਰ ਤੇ ਬੈਠਾ ਜਿਹੜਾ ਬ੍ਰੇਨ ਕੰਮ ਏਦਾਂ ਹੀ ਕਰਦਾ ਹੈ, ਤੁਸੀਂ ਇਸ ਇਹਨੂੰ ਮੈਸੇਜ ਦਿਓ ਕਿ ਮੈਂ ਚੜ੍ਹਦੀ ਕਲਾ ਚ ਰਹਿਣਾ, ਮੈਂ ਖੁਸ਼ ਰਹਿਣਾ, ਜੋ ਮੰਗਣਾ ਹੈ ਉਹ ਮਿਲਣਾ ਹੈ। ਵੇਖੋ ਇੱਕ ਸ਼ਬਦ ਆਪਾਂ ਪੜ੍ਹਦੇ ਹਾਂ, ਇੱਛਾ ਪੂਰਗ ਸਰਬ ਸੁਖ ਦਾਤਾ ਹਰ, ਜਾ ਕੇ ਬਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਆ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ, ਜਪ ਮਨ ਸਤਨਾਮ ਸਦਾ ਸਤਨਾਮ, ਪੂਰਾ ਸ਼ਬਦ ਹੈ ਨਾ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਣਾ। ਉਹਦੀ ਇੱਕ ਪਹਿਲੀ ਪੰਕਤੀ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਇੱਛਾ ਪੂਰੀਆਂ ਕਰਦਾ ਹੈ, ਪਰ ਇਹ ਨਹੀਂ ਲਿਖਿਆ ਚੰਗੀ ਕਿ ਮਾੜੀ ਇੱਛਾ, ਉਹ ਇੱਛਾ ਤੇਰੀ ਰੋਣ ਦੀ ਵੀ ਹੋ ਸਕਦੀ ਹੈ ਤੇ ਹੱਸਣ ਦੀ ਵੀ ਹੋ ਸਕਦੀ ਹੈ, ਚੜ੍ਹਦੀ ਕਲਾ ਵਾਲੀ ਵੀ ਹੋ ਸਕਦੀ ਹੈ, ਢਹਿੰਦੀ ਕਲਾ ਵਾਲੀ ਵੀ ਹੋ ਸਕਦੀ ਹੈ। ਸਿੱਧੀ ਜੀ ਗੱਲ ਹੈ, ਉਹਨੇ ਉਹ ਨਾ ਨੀ ਕਹਿਣੀ ਜਾਣਦਾ, ਕੁਦਰਤ ਜਿਹੜੀ ਹੈ ਨਾ, ਲਾਅ ਆਫ ਨੇਚਰ ਜਿਹਨੂੰ ਰੱਬ ਕਹਿੰਦੇ ਹਾਂ ਅਸੀਂ, ਮੈਂ ਰੱਬ ਕਹਿੰਦਾ, ਲਾਅ ਆਫ ਨੇਚਰ ਉਹਨੂੰ ਤਥਾਸਤੂ ਕਹਿਣਾ ਆਉਂਦਾ, ਬਸ ਹੋ ਜਾਏਗਾ ਆਹ ਕਹਿਣਾ ਹੈ, ਇੱਛਾ ਤੂੰ ਰੱਖਣੀ ਹੈ। ਵੇਖੋ ਤੁਸੀਂ ਕਹਿਣਾ ਹੈ ਇੱਛਾ ਰੱਖ ਲਓ, ਚੰਗੀ ਇੱਛਾ ਰੱਖੋ, ਮੈਂ ਸਿਕਸ ਪੈਕ ਬਣਾ ਕੇ ਹਟਣੇ ਨੇ, ਇਹ ਇੱਛਾ ਰੱਖ ਤੇ ਕੰਮ ਕਰਦਾ ਰਹਿ, ਉਹਨੇ ਕਹਿਣਾ ਹੈ ਦਿੱਤੇ। ਤੂੰ ਕਹਿ ਮੈਂ ਕੋਈ ਪਰਹੇਜ ਨਹੀਂ ਰੱਖ ਸਕਦਾ, ਮੇਰੀ ਜੀਭ ਤੇ ਕੋਈ ਕੰਟਰੋਲ ਨਹੀਂ, ਉਹਨੇ ਕਹਿਣਾ ਚੱਲ ਫਿਰ ਦਿੱਤੇ, ਤਾਂ ਵੀ ਢਿੱਡ ਆ ਜਾਣਾ, ਨਾ ਨਹੀਂ ਕਰਨੀ, ਕੁਦਰਤ ਨਾ ਨਹੀਂ ਕਰਦੀ। ਸਾਡੇ ਵੱਡੇ ਵਡੇਰਿਆਂ ਨੇ ਆਖਿਆ ਸਾਨੂੰ ਅੱਠ ਅੱਠ ਬੱਚੇ ਚਾਹੀਦੇ ਨੇ, ਕੁਦਰਤ ਨੇ ਕਿਹਾ ਦਿੱਤੇ। ਅੱਜ ਸਾਡੇ ਲੋਕ ਕਹਿੰਦੇ ਹੈ ਸਾਨੂੰ ਦੋ ਹੀ ਬੱਚੇ ਚਾਹੀਦੇ ਨੇ, ਉਹਨੇ ਆਖਿਆ ਠੀਕ ਹੈ। ਮੈਨੂੰ ਇੱਕ ਗੱਲ ਦੱਸੋ, ਬੱਚੇ ਅੱਠ ਦੀ ਤੇ ਦੋ ਦੀ ਇੱਛਾ ਰੱਬ ਦੀ ਹੈ ਕਿ ਬੰਦੇ ਦੀ? ਜਵਾਬ ਦਿਓ। ਇਹ ਜਿਹੜਾ ਪਹਿਲਾਂ ਅੱਠ ਅੱਠ ਨਿਆਣੇ ਹੁੰਦੇ ਸੀ ਹੁਣ ਦੋ ਦੋ ਹੁੰਦੇ ਹੈ, ਇਹ ਪਰਮਾਤਮਾ ਨੇ ਖੇਡ ਵਰਤਾਈ ਹੈ ਕਿ ਬੰਦਿਆਂ ਨੇ ਖੇਡ ਵਰਤਾਈ ਹੈ? ਬੰਦਿਆਂ ਦੀ ਖੇਡ ਹੈ ਇਹ, ਐਡਾ ਵੱਡਾ ਫੈਸਲਾ ਤੇ ਸਾਰਾ ਕੁਝ ਹੋਣਾ ਹੈ ਬੰਦੇ ਦੀ ਇੱਛਾ ਨਾਲ, ਨੇਚਰ ਨੇ ਤੇ ਤਥਾਸਤੂ ਕਹਿਣਾ ਹੈ
ਫੈਸਲੇ ਇੱਛਾਵਾਂ ਤੁਸੀਂ ਪਾਲਣੀਆਂ ਨੇ। ਅੱਜ ਆ ਮੁੰਡਾ ਮੇਰੇ ਨਾਲ ਹੱਸਦਾ ਸੀ, ਕਹਿੰਦੇ ਜਥੇਦਾਰ ਜੀ ਕਹਿੰਦੇ ਐ ਚਾਰ ਚਾਰ ਬੱਚੇ ਹੋਣੇ ਚਾਹੀਦੇ ਨੇ, ਹਰ ਬੰਦੇ ਦੇ ਚਾਰ ਚਾਰ ਬੱਚੇ। ਕਹਿੰਦੇ ਸਿੱਖ ਘਟਦੇ ਜਾਂਦੇ ਆ ਤੇ ਸਿੱਖ ਵਧਾਓ, ਪਾਪੂਲੇਸ਼ਨ ਵਧੇਗੀ ਕਿ ਸਿੱਖ ਵਧਣਗੇ? ਪਾਪੂਲੇਸ਼ਨ ਵਧੇਗੀ। ਪਹਿਲੇ ਜਿਹੜੇ ਨਸ਼ੈੜੀ ਤੁਰੇ ਫਿਰਦੇ ਨੇ ਉਹਨਾਂ ਦਾ ਹਾਲ ਹੀਲਾ ਤੇ ਕਰ ਲਓ ਕੋਈ, ਉਹਨਾਂ ਨੂੰ ਸਿੱਖ ਬਣਾਓ। ਚਲੋ ਜਹਿਦਾਰ ਜੀ ਇੱਕ ਗੱਲ ਹੋਰ ਕਹੋ ਵੀ ਸਾਰੇ ਸਿੱਖ ਹੀ ਹੋਣਗੇ ਫਿਰ ਸਿੱਖ ਜੰਮ ਵੀ ਲੈਣਗੇ। ਦੂਜੀ ਗੱਲ ਹੋਰ ਵੇਖੋ, ਸਿੰਘ ਸਾਹਿਬ ਕਹਿੰਦੇ ਐ ਬੱਚੇ ਚਾਰ ਚਾਰ ਪੈਦਾ ਕਰੋ। ਅਰਦਾਸ ਕਰ ਰਹੇ ਐ ਸੱਚੇ ਪਾਤਸ਼ਾਹ ਸਭ ਦੇ ਚਾਰ ਚਾਰ ਬੱਚੇ ਹੋ ਜਾਣ ਕਿ ਬੰਦਿਆਂ ਨੂੰ ਕਹਿ ਰਹੇ? ਬੋਲੋ ਜਰਾ। ਅੱਛਾ ਇਹ ਜਿਹੜਾ ਫੈਸਲਾ ਕਰਨਾ ਕਿੰਨੇ ਐ? ਬੰਦਿਆਂ ਐ। ਪਰਮਾਤਮਾ ਆਪਣੇ ਰੱਬ, ਅਸੀਂ ਆਪਾਂ, ਉਹ ਸਾਡੇ ਵਿੱਚ ਹੀ ਵਰਤ ਰਿਹਾ, ਸਾਡੇ ਫੈਸਲੇ ਹੀ ਉਹਦੇ ਫੈਸਲੇ ਬਣ ਜਾਣਗੇ, ਸਾਡੇ ਫੈਸਲੇ, ਤੇ ਸਾਨੂੰ ਧਿਆਨ ਨਾਲ ਚੱਲਣਾ ਪੈਣਾ ਹੈ। ਆਪਣੇ ਆਪ ਨੂੰ ਵਰ ਵੀ ਅਸੀਂ ਆਪ ਦੇਣਾ ਹੈ, ਆਪਣੇ ਆਪ ਨੂੰ ਸਰਾਪ ਵੀ ਅਸੀਂ ਆਪ ਦੇਣਾ। ਮੈਂ ਬਹੁਤ ਵਾਰੇ ਗੱਲ ਕਰਦਾ ਹੁੰਦਾ ਜਿਹੜੇ ਲਗਾਤਾਰ ਸੁਣਦੇ ਹੈ, ਸਿਹਤ ਠੀਕ ਹੈ ਇਹ ਵਰ ਮੈਂ ਆਪਣੇ ਆਪ ਨੂੰ ਆਪ ਦਿੱਤਾ, ਤੇ ਮੇਰੀ ਸਿਹਤ ਖਰਾਬ ਹੈ ਐਡਾ ਢਿੱਡ ਮੇਰੇ ਰੱਬ ਨਹੀਂ ਲਾ ਗਿਆ, ਪਰਮਾਤਮਾ ਨੇ ਕੋਈ ਮੇਰੇ ਤੇ ਏਡਾ ਢਿੱਡ ਨਹੀਂ ਮੇਰੇ ਲਾਇਆ, ਜੇ ਮੈਂ ਇਹ ਸਰਾਪ ਦਿੱਤਾ ਹੈ ਇਹ ਵੀ ਮੈਂ ਆਪਣੇ ਆਪ ਨੂੰ ਆਪ ਦਿੱਤਾ। ਤੇ ਭੈਣੋ ਵੀਰੋ ਆਪਣੇ ਆਪ ਨੂੰ ਸਰਾਪ ਨਹੀਂ ਦੇਣਾ, ਆਪਣੇ ਆਪ ਨੂੰ ਵਰ ਦੇਣਾ, ਤੰਦਰੁਸਤੀ ਦਾ ਵਰ ਦਿਓ, ਆਪਣੇ ਆਪ ਨੂੰ ਤੰਦਰੁਸਤੀ ਦਾ ਵਰ ਦਿਓ, ਅਸੀਂ ਤੰਦਰੁਸਤ ਰਹਿਣਾ। ਉਹਦੇ ਲਈ ਕੀ ਕਰੋ? ਹੁਣ ਤੋਂ ਹੀ ਦੌੜਿਆ ਭੱਜਿਆ ਕਰੋ, ਜਿਮ ਜਾਇਆ ਕਰੋ, ਵਾਕ ਕਰਿਆ ਕਰੋ, ਤਲਿਆ ਖਾਣਾ ਛੱਡ ਦਿਓ, ਉਹ ਚੀਜ਼ਾਂ ਖਾਓ ਜਿਹੜੀਆਂ ਠੀਕ ਨੇ, ਸੈਲਡ ਜ਼ਿਆਦਾ ਖਾਇਆ ਕਰੋ। ਜੇ ਪੀਜ਼ਾ ਤੁਹਾਡਾ ਕਦੇ ਖਾਣ ਨੂੰ ਜੀ ਕਰਦਾ ਹੀ ਹੈ, ਮਤਲਬ ਜੀਭ ਨਹੀਂ ਟਿਕਦੀ, ਫਿਰ ਕੀ ਕਰੋ ਕਿ ਪਹਿਲਾਂ ਵੱਡਾ ਸਾਰਾ ਕੌਲਾ ਭਰ ਕੇ ਸਲਾਦ ਖਾ ਲਓ, ਫਿਰ ਥੋੜਾ ਬਹੁਤ ਖਾ ਲਓ ਬਾਅਦ ਵਿੱਚ, ਕੰਟਰੋਲ ਕਰੋ। ਆਪਣੀ ਸਿਹਤ ਸਾਡੇ ਆਪਣੇ ਹੱਥ ਹੈ, ਆਪਣੇ ਆਪ ਨੂੰ ਵਰ ਦਈਏ ਤੰਦਰੁਸਤੀ ਦਾ, ਲੰਮੀ ਉਮਰ ਦਾ ਵਰਦਾਨ ਦਈਏ। ਮੇਰੇ ਵੀਰੋ ਜੈਪਨੀਜ਼ ਲੋਕ ਸਾਥੋਂ ਵੱਧ ਜਿਉਂਦੇ ਨੇ, 60 ਸਾਲ ਤੱਕ ਉਹ ਜਵਾਨ ਨੇ, ਸਾਡੇ ਅੱਜ 60 ਸਾਲ ਦਾ ਬੁੱਢਾ ਹੈ, 100-100 ਸਾਲ ਤੱਕ ਉਮਰਾਂ ਭੋਗਦੇ ਹੈ। ਕਈ ਜਗ੍ਹਾ ਏਦਾਂ ਦੀਆਂ ਵੀ ਨੇ ਜਿੱਥੇ 60 ਸਾਲ ਤੱਕ ਔਰਤ ਬੱਚੇ ਨੂੰ ਜਨਮ ਦਿੰਦੀ ਹੈ, ਸਿਹਤਾਂ ਠੀਕ ਰੱਖਦੇ ਨੇ, ਵਾਤਾਵਰਣ ਚੰਗਾ ਹੈ। ਮੈਂ ਤੇ ਇੱਥੇ ਵੀਰਾਂ ਨਾਲ ਅੱਜ ਗੱਲ ਕਰਦਾ ਸੀ, ਕਹਿੰਦੇ ਸਰੀ ਮਹਿੰਗੀ ਹੋ ਚੱਲੀ ਏਰੀਆ ਸਾਡਾ, ਤੇ ਸਰੀ ਮਹਿੰਗੀ ਹੋ ਚੱਲੀ। ਮੈਂ ਕਿਹਾ ਜਿੱਡੀ ਮਰਜ਼ੀ ਮਹਿੰਗੀ ਹੋ ਜੇ ਯਾਰ, ਇੱਥੋਂ ਵਰਗੀ ਆਕਸੀਜਨ ਤੁਹਾਨੂੰ ਕਿਤੇ ਬੋਲ ਨਹੀਂ ਮਿਲਦੀ। ਜਿਹੜਾ ਦੁਨੀਆਂ ਦੇ ਵਿੱਚ ਵੈਦਰ, ਜਿਹੜਾ ਆਕਸੀਜਨ ਹੈ ਨਾ ਜਿਹੜੀ ਸਭ ਤੋਂ ਸ਼ੁੱਧ, ਉਹ ਜੇ ਚਾਰ ਥਾਵਾਂ ਦਾ ਨਾਂ ਆਏਗਾ ਉਹਦੇ ਵਿੱਚ ਸਰੀ ਦਾ ਵੀ ਨਾਂ ਆਉਂਦਾ, ਵੈਨਕੂਵਰ ਦਾ। ਸਭ ਤੋਂ ਵਧੀਆ ਆਕਸੀਜਨ ਤੁਹਾਡੇ ਇੱਥੇ ਹੈ, ਸਭ ਤੋਂ ਵਧੀਆ। ਦੂਜੇ ਥਾਂ ਤੇ ਜੇ ਬਿਮਾਰੀ ਲੱਗਣੀ ਹੈ ਇੱਥੇ, ਮੰਨ ਲਓ ਚਾਂਸ ਜਿਹੜੇ ਨੇ 50% ਘੱਟ ਜਾਂਦੇ ਆ। ਇਹ ਸਿਹਤ ਪੱਖੋਂ ਇੱਥੇ ਬਹੁਤ ਚੰਗਾ ਸਿਸਟਮ ਹੈ, ਵੈਦਰ ਜਿਹੜਾ ਇੱਥੇ ਜਿਹੜਾ ਸੈਟਅਪ ਹੈ ਜਿਹੜਾ ਚੰਗਾ ਹੈ। ਤਾਂ ਕਰਕੇ ਆਪਣੇ ਆਪ ਨੂੰ ਤੰਦਰੁਸਤੀ ਦਾ ਵਰ ਦਿਓ। ਵੀਰੋ ਮੇਰਿਓ ਮੈਂ ਪਿੱਛੇ ਜੇ ਇੱਕ ਵੀਡੀਓ ਬਣਾਈ ਹੈ, ਇੰਡੀਆ ਚ ਮੈਂ ਬੋਲ ਰਿਹਾ ਸੀ ਕਿ ਸਾਡੇ ਕੋਲ 17 ਸਾਲ ਦਾ ਧਰਤੀ ਚ ਪਾਣੀ ਰਹਿ ਗਿਆ, ਪੰਜਾਬ ਚ ਧਰਤੀ ਚ ਪਾਣੀ ਰਹਿ ਗਿਆ 17 ਸਾਲ ਦਾ। ਮੈਂ ਉਹਦੇ ਵਿੱਚ ਬੋਲਿਆ ਸੀ ਸਾਡੇ ਦਾਦੇ ਮੇਰੇ ਪਿੰਡ ਢੱਡਰੀਆਂ ਵਿੱਚ 20 ਫੁੱਟ ਡੂੰਘਾ ਪਾਣੀ ਸੀ, ਮੇਰੇ ਪਿੰਡ ਚ 20 ਫੁੱਟ ਡੂੰਘਾ ਪਾਣੀ ਸੀ, ਸਿਰਫ 20 ਫੁੱਟ ਪੁੱਟਦੇ ਸੀ ਅਸੀਂ, ਕਦੇ ਕੋਈ ਖੂਹੀ ਨਹੀਂ ਸੀ ਹੁੰਦੀ, ਪਾਣੀ ਸੀ। ਸੁਣੋ ਦਾਦੇ ਸਾਡੇ 30 ਸਾਲ ਪਹਿਲਾਂ ਸਾਨੂੰ ਦੇ ਕੇ ਗਏ 20 ਫੁੱਟ ਪਾਣੀ, ਤੇ ਅੱਜ ਅਸੀਂ ਬੋਰ ਲਵਾਇਆ 600 ਫੁੱਟ ਡੂੰਘਾ 30 ਸਾਲ ਬਾਅਦ। ਦੱਸੋ ਆਉਣ ਵਾਲੇ 30 ਸਾਲ ਬਾਅਦ ਇਸ ਹਿਸਾਬ ਨਾਲ ਪਾਣੀ ਹੋਏਗਾ 1000 ਫੁੱਟ ਡੂੰਘਾ, ਕਿਹੜਾ ਪਾਣੀ ਹੋਏਗਾ? ਤੇ ਸਾਰੀ ਸਾਇੰਸ ਪੜ੍ਹੋ, ਨੈੱਟ ਤੇ ਚੈੱਕ ਕਰੋ, 17 ਸਾਲ ਦਾ ਪੰਜਾਬ ਦੀ ਧਰਤੀ ਕੋਲ ਪਾਣੀ ਹੈ ਬਸ। ਤੇ ਜੇ ਅੱਜ ਚੌਲ ਲਾਉਣੇ ਬੰਦ ਕਰਨਗੇ 30 ਸਾਲ ਕੱਢ ਜਾਏਗਾ। ਤੇ ਦਰਖਤ ਆਪਾਂ ਸਾਰੇ ਪੱਟ ਦਿੱਤੇ ਐ, ਤੁਸੀਂ ਕਹੋ ਝੋਨਾ ਲਾਈਏ ਨਾ ਫਿਰ ਲਾਈਏ ਕੀ ਕਰੀਏ ਕੀ, MSP ਨੀ ਮਿਲਦੀ, ਖਰਚੇ ਨੀ ਪੂਰੇ ਹੁੰਦੇ, ਜ਼ਿਮੀਦਾਰ ਕਹਿੰਦੇ ਹੀ ਆ। ਚਲੋ ਠੀਕ ਹੈ ਗੱਲ ਤੁਹਾਡੀ, ਪਰ ਦਰਖਤ ਪੁੱਟਣ ਵਾਸਤੇ ਕਿੰਨੇ ਕਿਹਾ ਸੀ ਸਾਨੂੰ? ਅਸੀਂ ਤੇ ਦਰਖਤ ਛੱਡਿਆ ਹੀ ਕੋਈ ਨੀ, ਤੇ ਸਾਰੇ ਦਰਖਤ ਪੱਟ ਤੇ, ਬਰਸਾਤਾਂ ਕੱਟ ਗਈਆਂ, ਮੀਂਹ ਹੁਣ ਓਨਾ ਨੀ ਪੈਂਦਾ ਜਿੰਨਾ ਪਹਿਲਾਂ ਪੈਂਦਾ ਸੀ, ਸਾਵਣ ਸੁੱਕਾ ਹੀ ਲੰਘ ਜਾਂਦਾ ਹੈ, ਦਰਖਤ ਕੱਟ ਗਏ ਆ। ਕਿੰਨੇ ਕਿਹਾ ਸੀ ਪੱਟਣ ਲਈ? ਸਾਰੇ ਦਰਖਤ ਪੱਟ ਤੇ, ਤੇ ਆਹ ਹਾਲ ਅੱਜ ਸਾਡਾ ਹੋ ਗਿਆ। ਮੈਂ ਕਿਹਾ ਸੀ ਵੀਡੀਓ ਵਿੱਚ, ਪੁਰਾਣੇ ਵੇਲੇ ਸਾਡਾ ਦਰਖਤਾਂ ਨਾਲ ਪਿਆਰ ਸੀ, ਖੇ ਪੜ ਕੇ ਆਵਾਂਗੇ ਮੰਜੀ ਬਾਹਰ ਦਰਖਤ ਥੱਲੇ ਡਾਵਾਂਗੇ, ਪੀਂਗ ਪਾਵਾਂਗੇ ਦਰਖਤ ਤੇ ਪਾਵਾਂਗੇ, ਉਹ ਵਿਹੜੇ ਚ ਦਰਖਤ ਨਾਲ ਸਾਡਾ ਇੱਕ ਰਿਸ਼ਤਾ ਸੀ। ਅੱਜ ਕੱਲ ਨਿਆਣੇ AC ਲੱਗਿਆ, ਨਿਆਣੇ ਅੰਦਰ ਜਾਂਦੇ ਨੇ, ਦਰਖਤ ਤੋਂ ਕਿਸੇ ਨੇ ਕੀ ਲੈਣਾ? ਦਰਖਤ ਨਾਲ ਰਿਸ਼ਤਾ ਨੀ ਕਿਸੇ ਦਾ। ਬੀਬੀ ਉਹ ਪ੍ਰਾਣੀ ਉਹ ਸਾਰੀਆਂ ਚੇਤਾ ਕਰੋ, ਵਿਹੜੇ ਦੀਆਂ ਨਿੰਮਾਂ, ਵਿਹੜਿਆਂ ਦੇ ਪਿੱਪਲ, ਕਿੱਕਰ, ਜਾਮਣਾ, ਉਹ ਦਰਖਤ ਜਿਹੜੇ ਤੁਹਾਡੇ ਵਿਹੜਿਆਂ ਸੀ ਤੁਹਾਨੂੰ ਅੱਜ ਵੀ ਚੇਤਾ ਨੇ, ਯਾਦਾਂ ਜੁੜੀਆਂ ਹੋਈਆਂ ਨੇ। ਤੇ ਅੱਜ ਦੇ ਬੱਚੇ ਤੇ AC ਲੱਗੇ ਹੈ, AC ਚ ਵੜ ਜਾਂਦੇ ਹੈ, ਦਰਖਤ ਉਹਨਾਂ ਨੇ ਨਿੰਮ ਤੋਂ ਕੀ ਲੈਣਾ? ਨਿੰਮ ਦੇ ਥੱਲੇ ਕਦੇ ਬਹਿਣਾ ਹੀ ਨੀ ਬੱਚਿਆਂ ਨੇ, ਉਹਨਾਂ ਦਾ ਪਿਆਰ ਨੀ ਦਰਖਤ ਦਾ। ਸਾਡਾ ਪੁਰਾਣਿਆਂ ਦਾ ਦਰਖਤਾਂ ਨਾਲ ਪਿਆਰ ਸੀ, ਤੇ ਪੰਜਾਬ ਤੇ ਬੰਜਰ ਹੋ ਜਾਣਾ। ਤੇ ਮੈਂ ਕਹਿਣਾ ਕੀ ਚਾਹੁੰਦਾ, ਸਾਡਾ ਪੰਜਾਬ ਬੰਜਰ ਹੋ ਜਾਵੇ ਇਹ ਰੱਬ ਨੇ ਕੀਤਾ ਹੈ ਕਿ ਅਸੀਂ ਕੀਤਾ ਹੈ? ਬੋਲੋ ਜੀ, ਅਸੀਂ ਕੀਤਾ ਹੈ। ਟੈਂਪਰੇਚਰ ਐਤਕੀ 49 ਹੈ ਪੰਜਾਬ ਦਾ, 49, ਤੇ 2-3 ਸਾਲਾਂ ਤੱਕ 52 ਹੋਏਗਾ, 52, ਤੇ 52 ਵਿੱਚ ਦੱਸੋ ਪੰਜਾਬ ਦੇ ਲੋਕ ਬਾਹਰ ਨਿਕਲ ਸਕਣਗੇ? ਅੱਛਾ, ਦੁਬਈ ਵਾਲਿਆਂ ਨੇ ਆਪਣੇ ਟੈਂਪਰੇਚਰ ਨੂੰ 35 ਤੇ ਲੈ ਆਂਦਾ, ਇੰਨੇ ਦਰਖਤ ਲਾ ਤੇ 55 ਤੋਂ 35 ਤੇ ਲੈ ਆਏ ਹੈ, ਦਰਖਤ ਬਹੁਤ ਲਾ ਤੇ, ਬਰਸਾਤ ਉੱਥੇ ਜ਼ਿਆਦਾ ਪੈਂਦੀ ਹੈ, ਮੀਂਹ ਜ਼ਿਆਦਾ ਪੈਣ ਲੱਗ ਗਿਆ, ਉਹਨਾਂ ਨੇ ਸੁਧਾਰ ਲਿਆ, ਅਸੀਂ ਬੇੜਾ ਗਰਕ ਕਰ ਲਿਆ, ਤੇ ਤਬਲੇ ਕਿੰਨਾ ਨੇ ਕੁੱਟੇ, ਢੋਲਕੀਆਂ ਕਿੰਨਾ ਨੇ ਕੁੱਟੀਆਂ, ਗਾਇਆ ਕਿੰਨਾ ਨੇ ਪਵਨ ਗੁਰੂ ਪਾਣੀ ਪਿਤਾ, ਉਹਨਾਂ ਨੇ ਗਾਇਆ ਕਿ ਅਸੀਂ ਅਸੀਂ, ਪਰ ਪਿਆਰ ਦਰਖਤਾਂ ਨੂੰ ਤੇ ਗੋਰੇ ਜ਼ਿਆਦਾ ਕਰਦੇ, ਸਾਡੇ ਨਾਲ ਅਸੀਂ ਕਿੱਥੇ ਕਰਦੇ ਹਾਂ? ਆਪਾਂ ਵੀ ਤੇ ਲਾਈ ਤਾਂ ਫਿਰਦੇ ਹਾਂ, ਸਾਨੂੰ ਲਾਉਣੇ ਪੈਂਦੇ ਹੈ, ਨਹੀਂ ਤੇ ਅਸੀਂ ਕਿਤੇ ਵਿਹੜੇ ਚ ਜਿਹੜਾ ਆਉਂਦਾ ਪੱਟ ਕੇ ਪਰੇ ਮਾਰੀਏ, ਅਜੇ ਡਰਦੇ ਨੀ ਪੱਟਦੇ, ਡੰਡੇ ਵਾਲੇ ਉੱਤੇ ਪੁੱਛਣਗੇ ਵੀ ਦਰਖਤ ਕਿਉਂ ਪੱਟਿਆ। ਆਪਾਂ ਜਿੰਨੇ ਆ ਨਾ, ਜਿੰਨੇ ਵੀ ਸਾਡੇ ਚੋਂ 2-4 ਨੂੰ ਛੱਡ ਕੇ ਆਪਾਂ ਸਾਰੇ ਹੀ ਡੰਡੇ ਅੱਗੇ ਭੂਤ ਨੱਚਦੇ ਹਾਂ। ਇੱਥੇ ਤੁਸੀਂ ਸੁਣੋ, ਇੱਥੇ ਸਾਰੇ ਆਪਾਂ ਨਾ ਗੱਡੀਆਂ ਲਾਈਨ ਚ ਲਾ ਕੇ ਆਇਓ, ਬਾਹਰ ਸੜਕ ਤੇ ਕੋਈ ਲਾ ਕੇ ਆਇਆ ਨਹੀਂ, ਰਾਹ ਚ ਕੋਈ ਲਾ ਕੇ ਆਇਆ ਨਹੀਂ, ਰੂਲ ਤੋੜੋਂਗੇ ਨਹੀਂ। ਚਲੋ ਕੱਲ ਨੂੰ ਇੰਡੀਆ ਚੱਲੀਏ, ਮੇਰੇ ਨਾਲ ਬੈਠਿਓ ਗੱਡੀ ਚ, ਸਾਡਾ ਡਰਾਈਵਰ ਗੱਡੀ ਚਲਾਊ, ਤੂੰ ਵੇਖੀ ਵੀ ਅੱਗੇ ਥਾਂ ਨੀ ਮਿਲਦਾ, ਪਤਾ ਕੀ ਕਹੇਗਾ ਜਿਹਨੇ ਇੱਥੇ ਕਦੇ ਰੂਲ ਨੀ ਤੋੜਿਆ? ਉਹਨੂੰ ਕਹਿੰਦਾ ਕੱਢਲਾ ਕੱਢਲਾ ਇੱਧਰ ਦੀ ਕੱਢ, ਐ ਨੀ ਜਾਣਦੇ, ਮਾਰ ਮਾਰ ਹਾਰਨੇ ਨੂੰ। ਕੀ ਹੋਇਆ ਬਈ? ਇਹਦਾ ਮਤਲਬ ਇਹਦੇ ਅੰਦਰ ਨਾ ਪੰਜਾਬੀ ਹੁਣ ਚਾਲ ਮਰਿਆ ਨੀ, ਅਜੇ ਸੁੱਤਾ ਸੀ, ਮਰਿਆ ਨਹੀਂ ਸੀ, ਸਾਡੇ ਅੰਦਰ ਵਾਲਾ ਜਿਹੜਾ ਹੈ ਨਾ ਉਹ ਵਿਗੜਿਆ ਹੋਇਆ, ਉਹ ਅਜੇ ਸੁੱਤਾ ਹੈ, ਕਈਆਂ ਦਾ ਮਰ ਗਿਆ, ਉਹ ਨਾ ਇੱਥੇ ਰੂਲ ਤੋੜਦੇ ਨਾ ਇੰਡੀਆ ਤੋੜਦੇ, ਉਹਨਾਂ ਲਈ ਇੱਥੇ ਵੀ ਇਨਸਾਨ ਇਨਸਾਨ ਹੈ, ਇੰਡੀਆ ਚ ਵੀ ਇਨਸਾਨ ਹੈ, ਉਹ ਸੱਚੀ ਚੰਗੇ ਹੈ, ਉਹ ਕੈਨੇਡਾ ਚ ਚੰਗੇ ਨਹੀਂ, ਉਹ ਸੱਚੀ ਹੋਈ ਚੰਗੇ ਹੈ ਵੀਰੋ, ਗੁਰਦੁਆਰਿਆਂ ਚ ਕੁਛ ਚੰਗੇ ਨਹੀਂ, ਕੁਝ ਸੱਚੀ ਹੋਈ ਚੰਗੇ, ਕੁਝ ਗਾਤਰੇ ਕਿਰਪਾਨਾਂ ਪਾ ਕੇ ਚੰਗੇ ਨਹੀਂ, ਕੁਝ ਸੱਚੀ ਚੰਗੇ। ਇੱਕ ਗੱਲ ਹੋਰ, ਕੈਮਰੇ ਨਾਲ ਚੰਗਾ ਹੋਇਆ ਤੇ ਚੰਗਾ ਕੀ ਹੋਇਆ? ਤੂੰ ਬਿਨਾਂ ਕੈਮਰਿਆਂ ਤੋਂ ਚੰਗਾ ਹੋ, ਤੂੰ ਡੰਡੇ ਨਾਲ ਡਰਿਆ ਤੇ ਕੀ ਡਰਿਆ? ਤੂੰ ਬਿਨਾਂ ਡੰਡੇ ਤੋਂ ਡਰ, ਤੂੰ ਗਾਤਰੇ ਕਿਰਪਾਨਾਂ ਪਾ ਕੇ ਚੰਗਾ ਹੋਇਆ ਕੀ ਹੋਇਆ? ਤੂੰ ਏਦਾਂ ਹੀ ਚੰਗਾ ਬਣ, ਤੂੰ ਮਸਜਿਦ ਚ ਜਾ ਕੇ ਮੰਦਰ ਚ ਜਾ ਕੇ ਚੰਗਾ ਬਣਿਆ ਕੀ ਬਣਿਆ? ਤੂੰ ਏਦਾਂ ਹੀ ਚੰਗਾ ਬਣ, ਇਨਸਾਨ ਚੰਗਾ ਬਣ। ਅੱਛਾ ਸੁਣੋ, ਚੰਗਾ ਬਣ ਕੇ ਆਈ, ਫੇਰ ਕਲਗੀਆਂ ਵਾਲੇ ਦਾ ਕਹਾਈ, ਸਤਿਗੁਰੂ ਨੂੰ ਵੱਡਾ ਕਰੇਗਾ, ਵਾਹ ਬਈ ਵਾਹ। ਤੇ ਜੇ ਤੂੰ ਚੰਗਾ ਬਣ ਕੇ ਨਾ ਆਇਆ ਤੇ ਗੁਰਦੁਆਰੇ ਆ ਕੇ ਕਿਰਪਾਨ ਗਾਤਰਾ ਪਾ ਲਿਆ, ਤੂੰ ਕਮਲਿਆ ਗੁਰੂ ਨੂੰ ਵੀ ਲਾਜ ਲਾਉਂਦਾ ਹੈ। ਫਿਰ ਲੋਕੀ ਕਹਿੰਦੇ ਵੇਖੋ ਸਿੱਖ ਹੋ ਕੇ ਕੰਮ ਕੀ ਕਰਦੇ ਕਰਦੇ ਆ, پہلا چنگا بن کے آ پھر کہے بھئی میں اتنا چنگا بن گیا ہوں میں نا گرو گوبند سنگھ دا کہاونا ہے میں ہوں کہاونا ہے میری گل دھیان نہ سنو بندہ پورا فٹ ہوئے قد بھی پورا ہوئے شریر بھی پورا ہوئے سا پورا ہوئے دوڑ پورا لیندا ہوئے پھر آرمی چ جاندا ہے پھر اگلے بھرتی کرتے ہیں بھی ہاں پورا فٹ ہے تے ساڈی آرمی دا نام ہی اچا کرے گا اچھا جی ای جنا کھڑا ہی آرمی دے وچ بھرتی ہو جائے مان لو بھی بندہ میرے باپو جی کہنا میرے پیو ایڈا ٹڈ ہے مطلب میں بھی آرمی چ جانا آرمی والے کی کہن گے وہ کہن گے پرا جا تو ساڈا بھی نام بدنام کر دے گا تو سانو بھی نیوا کر دے گا تے معاف کرنا بہتے لوکاں نے ایدہ ہی کیتا ہے پر تو چنگا بن تو چنگا ہے میں چنگا ہاں بس اس کر کے چنگا نہیں میں مر سکیا میں چنگا ہاں بس اسی چنگے ہیں اسی چنگے بننا ہے بس اسی کوشش کریں گے تا کر کے ساڈے اندر دا جیڑا وہ نہیں پڑتھو پاؤن والا بندہ وہ اجے مریا نہیں ستا پیا کدی کدی گردواریا دے وچ ویکھو پگا لیندیاں لیندیاں کہ نہیں داڑیاں پٹ دے کہ نہیں گالاں کڑ دے کہ نہیں اتے باہر آ جاتا کئی ویخ لو جا کے وہ چیز باہر آ جاتی پرگٹ ہو جاتی تا کر کے اسی اندروں چنگے انسان بنی سچی اسی چینج ہو جائیں گے اتوں کا قانون بڑا کمال دا قانون نو چنگی طرح فالو کری جاؤ مارن دا کسے نو حق نہیں دندا ہٹ کسے نو فریڈم آف سپیچ ہے فریڈم آف بلیو ہے پر کسے نو تسی تکے نال منا نہیں سکتے کٹ نہیں سکتے جے سچی میں تانوں سیدھے شبداں وچ کہہ دیاں کینیڈا دا قانون 100% فالو کردے رہو تسی دھرمی ہو تہاڈے ورگا کوئی دھرم نہیں ہاں مذہب جیڑا رکھنا ہے یہ تیری پرسنل ہے تو ہندو ہو تو سکھ بن تو مسلمان بن پر تہاڈا جیڑا جیڑا سانوں دھرم سکھایا نا اینا قانون وچ ہی سارا کچھ ہے گا تو ہاتھ نہیں لا سکدا کسے تھپڑ نہیں مار سکدا پر جو سانو ساڈے گردوارے سکھایا جاندا ہے جے تیرے تو الٹ چلدا تے گاٹا لا دے ختم کر دے دسو مینوں ایدا دس دے کہ نہیں دلدے بھی جیڑا ایدا کرے پھر اونوں مار دینا چاہیے کوئی فرق نہیں پیندا پاپی نوں سوز دیو دشمن نوں ختم کر دیو اے سکھاندے کہ نہیں سکھاندے قانون اے کہندا ہے تیرے نال وچار نہیں ملدے کوئی گل نہیں پر تو کسے نو مارے گا تے میں گرو گرنتھ صاحب دی حضوری وچ کھڑ کے کہنا ساڈا بندہ ماریا سی نا ٹکسال نے پر میں اج وی کہنا ہرنام سنگھ کسے ماں دا پوت ہے سکھی وسدا رہے مرے کیوں یار اونوں وی جیون دا حق ہے جیون دا رہے جن نے گولی چلائی سی ٹھیک ہے کر گیا غلطی قانون دی سزا بھوگے جیل رہے 20 سال بیٹھا رہے پر جیوندا رہے ایک دن اپنی ماں کول آ جائے ٹھیک قانون کہندا بندے نو جیون دیو پر جو اج سانو مذہب سکھا رہے ہے وہ کہندے ہیں مارو مذہب ہور چیز ہے دھرم ہور چیز ہے دھرم ایک ہے مذہب ایتھے سینکڑے ویرو مذہبی نہ بنو ترمی بنو مذہب بنائے ہے ترم اپنے آپ بنیا نیچر قدرت اپنے آپ ہے سارا مذہباں تو تر کے ترم تک پہنچنا گرو نانک دی اے لڑائی سی لوکاں نال مذہباں تو ترم تک آؤ انہاں نے نہیں سی آکھیا میں جاؤں گا میرے پیچھوں تسی ایک اپنا مذہب بنا لیو اے نہیں سی انہاں آکھیا سی مذہباں تو دھرم دی تک پہنچو انسانیت تک پہنچو تے ویرو ایک ہور گل کہہ دیاں اکھاں بند کر کے بیٹھا سپیرچویلٹی میڈیٹیشن دھرم یہ وہ جو کہنا کہی جو پر جدڑ تو اے سمجھن لگ پیا اے بھی میرے ورگا ہے اے بھی کسے ماں دا پوت ہے اے دے بھی ساہ چل دے نے اے دے بچار وکھرے نے پر اے نو جیون دا حق ہے ایدا جدن تو سوچن لگ گیا اودن تو سپیرچول پرسن بن گیا سپیرچویلٹی ہے اصل ਆਪਣ ਇਹ ਸੋਚੋ ਜੋ ਤੁਹਾਨੂੰ ਇੱਥੋਂ ਦਾ ਕਾਨੂੰਨ ਕਹਿੰਦਾ ਹੈ, ਇਹਨੂੰ ਧਰਮ ਮੰਨ ਕੇ ਚੱਲੋ। ਇਹ ਆਪਣੇ ਵਿੱਚ ਮੈਂ ਤੁਹਾਨੂੰ ਗੱਲ ਕਹਾਂ, ਇੱਕ ਤੁਹਾਡਾ ਜਿਹੜਾ ਕਾਨੂੰਨ ਹੈ, ਜਿਹੜਾ ਇੱਥੇ ਦਾ ਕਾਨੂੰਨ ਹੈ, ਨਾ ਮਾਰਨ ਦੀ ਆਗਿਆ ਦਿੰਦਾ, ਨਾ ਕਿਸੇ ਨੂੰ ਖਤਮ ਕਰਨ ਦੀ ਆਗਿਆ ਦਿੰਦਾ, ਤੇ ਆਪਣੇ ਨਿਆਣਿਆਂ ਨੂੰ ਕਈ ਕਈ ਵਾਰੀ ਕਹੋ ਦਿਨ ਚ ਵੀ ਪੁੱਤ ਕਾਨੂੰਨ ਨਾ ਇੱਥੋਂ ਦਾ ਤੋੜੀ ਕਰ, ਇੱਥੋਂ ਦਾ ਕਾਨੂੰਨ ਨਾ ਤੋੜੀ, ਇੱਕੋ ਹੀ ਗੱਲ ਸਿਖਾਇਆ ਕਰੋ, ਇੱਥੋਂ ਦਾ ਕਾਨੂੰਨ ਨਾ ਕਦੀ ਤੋੜੀ, ਬਸ ਇੰਨੀ ਗੱਲ ਵੀ ਸਿਖਾਈ ਜਾਏਗਾ ਤੇ ਕੋਈ ਫਰਕ। ਇਹ ਇਹ ਬਹੁਤ ਵੱਡੀ ਗੱਲ ਹੈ ਤੇ ਉਹ ਇੰਨੇ ਨਾਲ ਹੀ ਸਭ ਕੁਝ ਸਿੱਖ ਜਾਣਾ, ਉਹਨੇ ਨਾ ਸਭ ਕੁਝ ਆਪੇ ਸਿੱਖ ਲਿਆ। ਸੋ ਅਸੀਂ ਭਾਗਾਂ ਵਾਲੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਜਿਨ੍ਹਾਂ ਨੇ ਇਨਸਾਨੀਅਤ ਦੀ ਗੱਲ ਕੀਤੀ ਹੈ, ਜਿਨ੍ਹਾਂ ਨੇ ਮਜ਼ਹਬ ਦੀ ਗੱਲ ਨਹੀਂ ਕੀਤੀ, ਧਰਮ ਦੀ ਗੱਲ ਕੀਤੀ ਹੈ। ਇਸੇ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਮਜ਼ਹਬੀ ਪ੍ਰੋਟੋਕੋਲ ਨਹੀਂ ਹੈ। ਬੰਦਾ ਇਨਸਾਨ ਚੰਗਾ ਬਣੇ ਧਰਮ ਦੀ ਗੱਲ ਹੈ, ਮਨ ਦੀ ਗੱਲ ਹੈ, ਸਰੀਰ ਦੇ ਪਹਿਰਾਵਿਆਂ ਦੀ, ਖਾਣ ਦੀ ਪਹਿਨਣ ਦੀ ਤੇ ਗੱਲ ਹੀ ਨਹੀਂ। ਤਾਂ ਹੀ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਇਹ ਇਨਸਾਨ ਬਣਾਉਂਦੇ ਹੈ। ਵੇਖੋ ਅਸੀਂ ਕਹੀਏ ਗੁਰੂ ਗ੍ਰੰਥ ਸਾਹਿਬ ਸਾਨੂੰ ਸਿੱਖ ਬਣਾਉਂਦੇ ਹੈ, ਸਾਨੂੰ ਗੁਰੂ ਗ੍ਰੰਥ ਸਾਹਿਬ ਸਿੱਖ ਬਣਾਉਂਦੇ ਹੈ, ਸਾਨੂੰ ਗੁਰੂ ਗ੍ਰੰਥ ਸਾਹਿਬ ਅਸਲ ਚ ਇਨਸਾਨ ਬਣਾਉਂਦੇ ਹੈ। ਤੇ ਇਨਸਾਨ ਮੁਸਲਮਾਨ ਵੀ ਬਣ ਸਕਦਾ ਆ ਕੇ ਇੱਥੇ, ਤੇ ਇਨਸਾਨ ਇੱਥੇ ਹਿੰਦੂ ਵੀ ਬਣ ਸਕਦਾ, ਇਨਸਾਨ ਬਣਾਉਂਦੇ ਹੈ। ਇਨਸਾਨੀਅਤ ਬਣ ਜਗਾਓ ਆਪਣੀ ਤੇ ਕਾਇਮ ਹੋਈ। ਆਓ ਬੜੇ ਇਹਨਾਂ ਦੇਸ਼ਾਂ ਚ ਰਹਿ ਕੇ ਬੜਾ ਕੁਝ ਸਿੱਖ ਰਹੇ ਹੋ, ਬੜਾ ਕੁਝ ਸਿੱਖਿਆ, ਤੇ ਚੜ੍ਹਦੀ ਕਲਾ ਚ ਰਹੀਏ, ਤਰੱਕੀਆਂ ਕਰੀਏ। 9 ਵੱਜ ਗਏ ਹੈ, ਨੇੜੇ ਤੇੜੇ ਹੋ ਗਏ 2 ਘੰਟੇ, ਤੇ ਆਪਾਂ ਹੁਣ ਆਨੰਦ ਸਾਹਿਬ ਪੜ੍ਹ ਲੈਂਦੇ ਹਾਂ, ਅਰਦਾਸ ਕਰਦੇ ਹਾਂ, ਹੁਕਮਨਾਮਾ ਪਾਤਸ਼ਾਹ ਦਾ ਮੁੱਖ ਵਾਕ, ਫਿਰ ਆਪਾਂ ਆਪਣਾ ਚਾਲਾ ਪਾਵਾਂਗੇ ਘਰੋ ਘਰੀ, ਤੇ ਪ੍ਰਸ਼ਾਦ ਪਾਣੀ ਤੁਸੀਂ ਮੇਰਾ ਖਿਆਲ ਛਕ ਲਿਆ ਕਈਆਂ ਨੇ ਆ ਕੇ, ਜੇ ਮੇਰੇ ਵੀਰ ਭਰਾ ਕੋਲ ਛਕਣ ਮੰਨੀ ਉਹ ਰਹਿ ਗਏ ਹੈ ਤੇ ਉਹ ਛਕ ਲੈਣਗੇ, ਉੱਥੋਂ ਪਾ ਲਿਓ, ਤੇ ਭਾਵੇਂ ਇੱਥੇ ਅੰਦਰ ਆ ਕੇ ਇਹਦੇ ਵਿੱਚ ਛਕ ਲਿਓ, ਕਿਉਂਕਿ ਮੀਂਹ ਬਾਹਰ ਪੈਂਦਾ ਹੈ। ਤੇ ਬਾਕੀ ਕੱਲ ਦਾ ਪ੍ਰੋਗਰਾਮ ਆਪਾਂ ਕਰਨਾ, ਲਿਖਿਆ ਹੈ ਵੀ ਕੱਲ ਨੂੰ ਵੀ ਬਰਸਾਤ ਹੈ, ਇਹ ਲਿਖਿਆ ਵੀ ਮੀਂਹ ਕੱਲ ਨੂੰ ਵੀ ਪੈਣਾ, ਤੇ ਹੋ ਸਕਦਾ ਪੈਣਾ ਹੈ ਕਿ ਕਈ ਵਾਰੀ ਘੱਟ ਵੀ ਜਾਂਦਾ ਹੁੰਦਾ ਤੇ ਕੱਲ ਨੂੰ, ਪਰ ਇੰਨੀ ਕੁ ਆਪਣੇ ਕੋਲ ਜਗ੍ਹਾ ਹੈ ਵੀ ਇੰਨੀ ਸੰਗਤ ਬਹਿ ਸਕਦੀ ਹੈ, ਤੇ ਜੇ 100 ਸ਼ਰੀਰ ਹੋਰ ਵੀ ਆ ਗਿਆ ਤੇ ਉਹ ਵੀ ਆਪਾਂ ਬਾਹਰ ਲਵਾਂਗੇ, ਤੇ ਜੇ ਤੁਸੀਂ ਵੀਰ ਭਰਾ ਭੈਣਾਂ ਨੂੰ ਹੋਰਾਂ ਨੂੰ ਕਹਿਣਾ ਹੋਇਆ ਤੇ ਕਹਿ ਲਿਓ, ਦੱਸ ਲਿਓ, ਤੇ ਕੱਲ ਆਪਾਂ 12 ਵਜੇ ਸ਼ੁਰੂ ਕਰਾਂਗੇ, 12 ਵਜੇ ਤੋਂ ਲੈ ਕੇ 2 ਵਜੇ ਤੱਕ। ਜਿਹੜੇ ਵੀਰਾਂ ਨੇ ਭੈਣਾਂ ਨੇ ਆਉਣਾ ਹੈ ਜ਼ਰੂਰ ਆਉਣਾ ਹੈ, ਜਿਨ੍ਹਾਂ ਨੇ ਨਹੀਂ ਆ ਸਕਣਾ ਕੱਲ ਨੂੰ ਉਹ ਹੋਰਾਂ ਨੂੰ ਦੱਸ ਸਕਦੇ ਹੋ ਵੀ ਚਲੋ ਰਲ ਮਿਲ ਕੇ ਆਪਾਂ ਹਾਜ਼ਰੀ ਭਰੀਏ। ਮੈਂ 1.5-2 ਘੰਟੇ ਲਾਉਣੇ ਹੀ ਹੈ, ਜਿਹੜੇ ਆਉਣਾ ਚਾਹਣਗੇ ਆ ਜਾਣਗੇ, ਬਹਿ ਜਾਣਗੇ, ਕੁਝ ਚਿਰ ਸੁਣ ਲੈਣਗੇ, ਸੋ ਰਲ ਮਿਲ ਕੇ ਹਾਜ਼ਰੀ ਆਪਾਂ ਭਰਾਂਗੇ। ਕੱਲ ਦਾ ਇੱਕ ਪ੍ਰੋਗਰਾਮ ਇੱਥੇ ਹੋਏਗਾ, ਸਾਰੀ ਸੰਗਤ ਦਾ, ਪਰਿਵਾਰ ਦੇ ਉਦਮ ਦਾ ਬਹੁਤ ਧੰਨਵਾਦ ਜਿਹਨਾਂ ਰਲ ਕੇ ਉਪਰਾਲਾ ਕੀਤਾ ਹੈ। ਸੋ ਅੱਜ ਆਪਾਂ ਇੰਨੀ ਕੀ ਗੱਲਬਾਤ ਕਰੀਏ, ਕੱਲ ਆਪਾਂ ਕਰਾਂਗੇ ਵਿਚਾਰ। ਕੁਝ ਸ਼ਬਦ ਵੀ ਮੇਰੇ ਮਨ ਚ ਸੀ ਵੀ ਆਪਾਂ ਵਿਚਾਰ ਕਰਦੇ ਹਾਂ, ਪਰ ਅੱਜ ਹੋਰ ਹੀ ਪਾਸੇ ਗੱਲ ਚੱਲ ਗਈ ਧਿਆਨ। ਚਲੋ ਆਪਾਂ ਤਾਂ ਆਨੰਦ ਹੀ ਲੈਣਾ, ਜਿਵੇਂ ਮਰਜ਼ੀ ਅਸੀਂ ਸਤਿਗੁਰੂ ਜੀ ਦੀ ਬਾਣੀ ਨੂੰ ਸਮਝੀਏ ਤੇ ਹੌਸਲੇ ਵਾਲੇ ਬਣੀਏ। ਮੇਰਾ ਬੇਸ ਹੈ ਨਾ ਜਿਹੜਾ ਗੱਲ ਕਰਨ ਦਾ, ਮੈਂ ਭਾਵੇਂ ਇੰਡੀਆ ਬੋਲਾਂ ਭਾਵੇਂ ਇੱਥੇ ਗੱਲ ਕਰਾਂ, ਮੇਰੀ ਕੋਈ ਗੱਲ ਤੇ ਜ਼ੋਰ ਹੈ, ਚੜ੍ਹਦੀ ਕਲਾ ਚ ਰਹੋ, ਆਪਣੇ ਪੈਰਾਂ ਤੇ ਖੜੇ ਹੋਵੋ, ਆਤਮ ਵਿਸ਼ਵਾਸ ਪੈਦਾ ਕਰੋ, ਹਰ ਮੁਸ਼ਕਲ ਦੇ ਨਾਲ ਲੜਨਾ ਸਿੱਖ ਲਓ। ਬਸ ਇਹੀ ਗੱਲ ਮੈਂ ਰਿਪੀਟ ਕਰਦਾ ਬਾਰ 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 ਬਾਰ, ਇੱਕੋ ਗੱਲ ਤੇ ਜ਼ੋਰ ਦੇ ਰਹੇ, ਕਿਸੇ ਤੇ ਡਿਪੈਂਡ ਨਾ ਹੋ, ਕਿਸੇ ਤੇ ਵੀ ਡਿਪੈਂਡ ਨਾ ਹੋ, ਗੁਰੂ ਗ੍ਰੰਥ ਸਾਹਿਬ ਤੋਂ ਇਹ ਸਮਝ ਸਿੱਖ, ਇਸ ਨਜ਼ਰੀਏ ਨਾਲ ਪਾਤਸ਼ਾਹ ਦੀ ਬਾਣੀ ਨੂੰ ਪੜ੍ਹ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ। ਗਿਆਨੀ ਜੀ ਆਏ ਹੋਏ ਹੈ ਮਸਤਵਾਣਾ ਸਾਹਿਬ ਸਾਡੇ ਉੱਥੇ ਨੇੜੇ, ਉੱਥੇ ਕਥਾ ਕਰਦੇ ਰਹੇ ਹੈ, ਰਹਿੰਦੇ ਰਹੇ ਹੈ, ਸਿੰਘ ਸਭਾ ਆਏ ਗੁਰਦੁਆਰਾ ਸਾਹਿਬ ਚ, ਉਹ ਵੀ ਆਏ ਹੈ, ਗਿਆਨੀ ਜੀ ਦਾ ਵੀ ਧੰਨਵਾਦ। ਸੋ ਬੀਬੀ ਜੀ ਨੇ ਪਹਿਲਾਂ ਭੈਣ ਜੀ ਨੇ ਕੀਰਤਨ ਕੀਤਾ ਸ਼ਬਦ, ਉਹਨਾਂ ਦਾ ਵੀ ਧੰਨਵਾਦ, ਸਭ ਦਾ ਧੰਨਵਾਦ। ਪਿਆਰ ਨਾਲ ਆਪ ਜੀ ਨੇ ਕੁਝ ਟਾਈਮ ਬੈਠ ਕੇ ਸਰਵਣ ਕੀਤਾ, ਆਪ ਜੀ ਦਾ ਧੰਨਵਾਦ। ਆਪਾਂ ਰਲ ਮਿਲ ਕੇ ਹਾਜ਼ਰੀਆਂ ਭਰ ਲਈਆਂ, ਮੀਂਹ ਪੈਂਦਾ ਇਹਨਾਂ ਦੇਸ਼ਾਂ ਵਿੱਚ, ਵੇਖਦਾ ਹੁੰਦਾ ਦਿਨ ਚ ਕਿੰਨੀ ਵਾਰੀ ਮੀਂਹ ਸ਼ੁਰੂ ਹੁੰਦਾ, ਕਿੰਨੀ ਵਾਰੀ ਖਤਮ ਹੁੰਦਾ ਹੈ,
ਇੰਡੀਆ ਵਿੱਚ ਮੀਂਹ ਪਵੇ ਬਹੁਤ ਇੰਜੋਏ ਕਰਦੇ ਨੇ ਲੋਕ ਬਰਸਾਤ ਨੂੰ, ਇੰਡੀਆ ਦੇ ਮੀਂਹ ਨੂੰ ਬਹੁਤ ਇੰਜੋਏ ਕੀਤਾ ਜਾਂਦਾ, ਏਦਾਂ ਦਾ ਮੀਂਹ ਪਵੇ ਇਹਨੂੰ ਝੜੀ ਕਹਿੰਦੇ ਆਪਾਂ, ਵੀ ਸਾਰਾ ਦਿਨ ਹੀ ਪਈ ਜਾਂਦਾ, ਹੁਣ ਤੇ ਫੂੜੇ ਕੱਢ ਲਏ ਹੁੰਦੇ ਆਪਾਂ ਜੇ ਇੰਡੀਆ, ਇੱਥੇ ਪਈ ਜਾਂਦਾ ਹਟੀ ਜਾਂਦਾ, ਕੰਮ ਕਰਨ ਵਾਲਿਆਂ ਨੇ ਕਰਨਾ ਹੀ ਹੁੰਦਾ, ਸਾਡੇ ਵਰਗਿਆਂ ਦੇ ਦੀਵਾਨ ਲੱਗਦੇ ਹੁੰਦੇ, ਜਿੱਦਣ ਮੀਂਹ ਪੈਣਾ ਮੈਂ ਕਹਿਣਾ ਬਸ ਅੱਜ ਮਿਸ ਹੈ ਪ੍ਰੋਗਰਾਮ, ਅੱਜ ਨਹੀਂ ਜਾਣਾ, ਪਰ ਜਦੋਂ ਸਾਰੇ ਕੰਮ ਹੁੰਦੇ ਆ ਫਿਰ ਮੀਂਹ ਦੇ ਵਿੱਚ ਇੱਥੇ ਦੀਵਾਨ ਵੀ ਲੱਗ ਸਕਦਾ, ਇੰਤਜ਼ਾਮ ਹੋ ਜਾਂਦਾ, ਪ੍ਰਬੰਧ ਹੋ ਜਾਂਦਾ। ਸੋ ਆਪ ਸਾਰਿਆਂ ਨੇ ਰਲ ਕੇ ਹਾਜ਼ਰੀ ਭਰੀ, ਸਭ ਦਾ ਧੰਨਵਾਦ। ਅਰਦਾਸ ਹੋਣ ਤੋਂ ਬਾਅਦ ਪਾਤਸ਼ਾਹ ਦਾ ਮੁੱਖ ਵਾਕ ਸੁਣ ਕੇ ਫਿਰ ਆਪਾਂ ਚਾਲਾ ਪਾਵਾਂਗੇ। ਬਾਕੀ ਜੇ ਕੋਈ ਵੀਰ ਭਰਾ ਮਿਲਣ ਵਾਲਾ ਹੋਵੇ, ਹੁਣ ਕਈ ਵਾਰੀ ਤੁਸੀਂ ਲੇਟ ਹੋ ਜਾਂਦੇ ਹੈ, ਤੇ ਜੇ ਤੁਸੀਂ ਮਿਲਣਾ ਹੋਇਆ, ਮਿਲਣਾ ਗੱਲਬਾਤ ਕਈ ਵਾਰੀ ਹੁੰਦਾ ਹੈ, ਤੇ ਉਹ ਆਪਾਂ ਕੱਲ ਇੱਥੇ ਹੀ ਆ, ਮੈਂ ਰੁਕ ਜਾਂਗਾ 2-3 ਘੰਟੇ, ਮੈਂ 2 ਵਜੇ ਸਮਾਪਤੀ ਕਰ ਦਿਆਂਗਾ, ਮੁੜ ਕੇ ਮੈਂ ਖੜ ਜਾਂਗਾ ਉੱਥੇ, ਆਪਾਂ ਖੜ ਲਿਓ, ਗੱਲ ਕਰ ਲਿਓ, ਕਈ ਹੁੰਦੇ ਨੇ ਫੋਟੋ ਖਿਚਾ ਲਈਏ ਜੀ ਅਸੀਂ, ਆਪਾਂ ਮਿਲ ਲਈਏ, ਕਈ ਮੇਰੇ ਇੰਡੀਆ ਦੇ ਪਿਆਰ ਵਾਲੇ ਆ ਸਾਡੇ ਯਾਰ ਬੇਲੀ ਮਿੱਤਰ ਨੇ, ਪਿਆਰੇ ਨੇ ਸਾਰੇ, ਆਪਾਂ ਕੱਲ ਮਿਲਾਂਗੇ। ਜੇ ਤੁਸੀਂ ਅੱਜ ਕਾਲ ਵਿੱਚ ਹੋਣਾ ਹੈ ਪ੍ਰਸ਼ਾਦਾ ਪਾਣੀ ਛਕੋ, ਤੇ ਕੱਲ ਜੇ ਆਉਣਾ ਹੈ ਤੇ ਕੱਲ ਦੀਵਾਨ ਤੋਂ ਬਾਅਦ ਆਪਾਂ 2 ਘੰਟੇ ਮੈਂ ਇੱਥੇ ਖੜਾਂਗਾ, ਆਪਾਂ ਮਿਲ ਲਵਾਂਗੇ। ਸਭ ਦਾ ਧੰਨਵਾਦ, ਗੱਜ ਕੇ ਆਨੰਦ ਸਾਹਿਬ ਆਪ ਸਾਰੇ ਬੋਲੋ, ਕੋਈ ਰਸਨਾ ਬਾਜੀ ਰਾਮ ਕਲੀ ਮਹੱਲਾ ਤੀਜਾ, ਆਨੰਦ ਦੇਖੋ ਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ Thank you.
ਵਾਹਿਗੁਰੂ ਕੀ ਫਤਿਹ ਫਤਿਹ।